ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਲਾਮ ਨਮਸਤੇ ਆਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਕੌਫ ਸਾਰਬਰ ਸਟੂਡੀਓ ਤੋਂ ਤੇ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਤੁਸੀਂ ਸੁਣ ਰਹੇ ਸਾਨੂੰ ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ ਅਮਰੀਕ ਫਲੋਰਾ ਜੀ ਤੇ ਅਸੀਂ ਬਹੁਤ ਹੀ ਅਹਿਮ ਮੁੱਦਿਆਂ ਤੇ ਗੱਲ ਕਰਾਂਗੇ ਖ਼ਬਰਾਂ ਤੇ ਝਾਤੀ ਮਾਰਾਂਗੇ ਮਸਲਿਆਂ ਦੇ ਹੱਲ ਹੋਣਗੇ ਗੀਤ ਸੰਗੀਤ ਹੋਏਗਾ ਮੌਸਮ ਦੀ ਜਾਣਕਾਰੀ ਤੇ ਵਿਚਾਰਾਂ ਹੋਣਗੀਆਂ ਸਾਡੇ ਦਿਲ ਵਾਲੀਆਂ ਗੱਲਾਂ ਤੁਹਾਡੇ ਦਿਲ ਵਾਲੀਆਂ ਗੱਲਾਂ ਅਸੀਂ ਸਾਰੀਆਂ ਕਰਾਂਗੇ ਅੱਜ ਸੋ ਪਤਾ ਪਹਿਲਾਂ ਨੋਟ ਕਰ ਲਓ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ request@harmanradio.com ਈਮੇਲ ਪਤਾ ਕਈ ਵਾਰੀ ਸੱਜਣ ਫੇਸਬੁੱਕ ਤੇ ਵਟਸਐਪ ਤੇ ਜਾਂ ਪਰਸਨਲ ਮੈਸੇਜ ਕਰਕੇ ਮੈਸੇਜ ਭੇਜਦੇ ਨੇ ਸੁਨੇਹਾ ਭੇਜਦੇ ਨੇ ਕਈ ਵਾਰੀ ਦੇਖ ਨਹੀਂ ਹੁੰਦਾ ਕਿਉਂਕਿ ਉਹ ਸੰਚਾਰ ਮਾਧਿਅਮ ਜਿਹੜੇ ਨੇ ਸਾਈਡ ਤੇ ਹੁੰਦੇ ਆ ਸੋ ਸਾਰਿਆਂ ਨੂੰ ਵਧੀਆ ਤਰੀਕਾ ਹੈਗਾ ਜੀ ਟੈਲੀਗ੍ਰਾਮ ਤੇ request@harmanradio.com ਈਮੇਲ ਪਤਾ ਸੋ ਇਸ ਵੇਲੇ ਘੜੀ 9:02 ਦਿਖਾਉਂਦੀ ਏ 3 ਮਿੰਟ ਹੋ ਗਏ ਨੇ ਹੁਣ ਤੇ ਦਿਨ ਸ਼ਨਿਚਰਵਾਰ 22 ਜੁਲਾਈ ਚੜ ਚੁੱਕਾ ਆਸਟ੍ਰੇਲੀਆ ਦੇ ਵਿਚ ਕੌਫ ਸਾਰਬਰ ਜਿੱਥੋਂ ਇਹ ਪ੍ਰੋਗਰਾਮ ਚੱਲ ਰਿਹਾ ਬਿਲਕੁਲ ਦਿਨ ਟਿਕਿਆ ਹੋਇਆ ਠੰਡਕ ਹੈ ਪੈਰ ਠਰ ਰਹੇ ਨੇ ਤੇ ਧੁੱਪ ਨਿਕਲੀ ਹੋਈ ਆ ਸੋ ਟਿਪੀਕਲ ਵਿੰਟਰ ਮਾਰਨਿੰਗ ਯਾਨੀ ਕਿ ਸਿਆਲ ਨੇ ਸੋ ਏਦਾਂ ਦੇ ਮੌਕੇ ਪੰਜਾਬ ਦੇ ਵਿਚ ਜਦ ਹੋਈਦਾ ਤਾਂ ਗੰਨੇ ਚੁੱਪੀ ਦੇ ਇਸ ਵੇਲੇ ਰਸ ਪੀਣ ਜਾਈਦਾ ਆ ਤਰੇਲ ਪਈ ਹੁੰਦੀ ਆ ਸੋ ਉਹ ਮਾਹੌਲ ਬਣਿਆ ਹੋਇਆ ਸੋ ਆਸਟ੍ਰੇਲੀਆ ਵਿਚ ਕਾਫੀ ਠੰਡ ਹੈ ਪਰ ਉਧਰ ਆਪਾਂ ਹੁਣ ਐਡਲੇਡ ਦਾ ਸਮਾਂ ਵੀ ਦੇਖ ਲੈਂਦੇ 8:33 ਹੋ ਗਏ ਨੇ ਐਡਲੇਡ ਦੇ ਵਿਚ ਤੇ ਪਰਥ ਦੇ ਵਿਚ 7:02 ਸਵੇਰ ਦੇ ਹੋ ਗਏ ਨੇ ਸਵੇਰੇ ਤੜਕਾ 4:33 ਜਿੱਥੋਂ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਪ੍ਰੋਗਰਾਮ ਪੇਸ਼ ਕਰਕੇ ਹਟੇ ਨੇ ਪਹਿਲਾਂ ਗੁਰਬਾਣੀ ਵਿਚਾਰ ਉਨ੍ਹਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਚ ਵੀ ਸ਼ਾਮਲ ਹੋਏ ਨੇ ਤੇ ਲੰਡਨ ਚਲੀਏ ਤਾਂ 3 ਮਿੰਟ ਉੱਤੇ ਹੋ ਗਏ ਨੇ ਅੱਧੀ ਰਾਤ ਤੋਂ ਅੱਜ ਦੀ ਤਰੀਕ ਬਦਲ ਚੁੱਕੀ ਆ ਸ਼ਨਿਚਰਵਾਰ ਚੜ ਚੁੱਕਾ ਤੇ ਪਰ ਅਮਰੀਕਾ ਕੈਨੇਡਾ ਦੇ ਵਿਚ ਹਜੇ ਸ਼ੁੱਕਰਵਾਰ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਚੱਲ ਰਹੀਆਂ ਨੇ ਸੋ ਸਾਰੇ ਸਰੋਤਿਆਂ ਦਾ ਦੇਸ਼ ਵਿਦੇਸ਼ ਤੋਂ ਸਾਰਿਆਂ ਦਾ ਸਵਾਗਤ ਹੈ ਤੇ ਨਿਊਜ਼ੀਲੈਂਡ 2:07 ਅੱਗੇ ਹੈ ਜੀ ਸੋ ਪ੍ਰੋਗਰਾਮ ਦੇ ਵਿਚ ਮੈਸੇਜ ਤੜਾ ਤੜਾ ਆ ਰਹੇ ਨੇ ਤੇ ਦਲਜੀਤ ਸਿੰਘ ਰੁਪਿੰਦਰ ਗਿੱਲ ਰਾਜਵਿੰਦਰ ਕੱਖ ਹੁਣੀ ਰਾਜ ਮਹਿੰਦਰ ਹੁਣੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਆ ਜੀ ਇਕ ਵਿਚਾਰ ਤੋਂ ਅਕਸਰ ਤੁਹਾਨੂੰ ਸ਼ੇਖ ਸਾਦੀ ਕਲੀਲ ਜ਼ਬਰਾਨ ਗੁਰੂ ਸਾਹਿਬ ਦੀਆਂ ਦੇ ਵਿਚਾਰ ਉਨ੍ਹਾਂ ਦੇ ਜੀਵਨੀਆਂ ਦੇ ਆਧਾਰ ਤੇ ਆਪਣੀ ਜ਼ਿੰਦਗੀ ਦੇ ਅਸੀਂ ਕਿੱਦਾਂ ਇੰਪਲੀਮੈਂਟ ਕਰ ਸਕਦੇ ਹਾਂ ਉਹ ਵਿਚਾਰ ਉਹ ਅਸੀਂ ਆਪਣੇ ਇਸ ਪ੍ਰੋਗਰਾਮ ਰਾਹੀਂ ਸਾਂਝੇ ਕਰਦੇ ਹਾਂ ਤੇ ਅੱਜ ਵੈਸੇ ਸਵੇਰੇ ਸਵੇਰੇ ਦਿਲ ਵਾਲੀ ਗੱਲ ਸੀ ਮੇਰੀ ਜਿਹੜੇ ਕਿ ਮੇਰੇ ਦਿਲ ਚ ਪਲਪ ਰਹੀ ਸੀ ਕਿ ਜਦੋਂ ਵਰਤਾਰਾ ਦੇਖਦੇ ਹਾਂ ਆਪਣੇ ਆਸ ਪਾਸ ਧਾਰਮਿਕ ਖਾਸ ਕਰਕੇ ਧਰਮ ਦੇ ਲਈ ਤਾਂ ਅਸੀਂ ਜ਼ਿਆਦਾਤਰ ਗੁਰੂ ਘਰ ਜਾਂਦੇ ਹਾਂ ਜਾਂ ਮੰਦਰ ਜਾਂਦੇ ਹਾਂ ਜਾਂ ਮਸਜਿਦ ਜਾਂਦੇ ਕਿਤੇ ਵੀ ਜਾਂਦੇ ਹਾਂ ਤੇ ਕਈ ਵਾਰੀ ਸੋਚੀਦਾ ਕਿ ਉੱਥੇ ਐਕਚੁਲੀ ਸਾਡੇ ਜਾਣ ਦਾ ਮਕਸਦ ਕੀ ਆ ਮਤਲਬ ਕੀ ਆ ਤੇ ਮਤਲਬ ਤਾਂ ਸਾਰੇ ਇਹੀ ਕਹਿਣਗੇ ਕਿ ਅਸੀਂ ਉੱਥੇ ਗੁਰੂ ਦੀ ਗੱਲ ਸੁਣਨ ਜਾਂਦੇ ਹਾਂ, ਅਧਿਆਤਮ ਸਿੱਖਣ ਜਾਂਦੇ ਹਾਂ ਜਾਂ ਆਤਮਾ ਦੀ ਸ਼ਾਂਤੀ ਵਾਸਤੇ ਜਾਂਦੇ ਹਾਂ। ਜੀ ਨਹੀਂ, ਬਹੁਤੇ ਕੇਸਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਬਹੁਤੇ ਕੇਸਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜਾਂ ਸੋਚ ਮਤਲਬ ਜਿਹੜੇ ਐਸਪੈਕਟ ਹੁੰਦਾ, ਜਿਹੜਾ ਕਿ ਇੱਕ ਨਜ਼ਰੀਆ ਹੁੰਦਾ ਆ, ਉਹ ਜ਼ਿਆਦਾਤਰ ਆਊਟਿੰਗ ਦੇ ਤੌਰ ਤੇ ਜਾਂਦੇ ਹਾਂ ਅਸੀਂ ਕਿ ਚਲੋ ਅੱਜ ਸੰਡੇ ਆ ਤੇ ਅਸੀਂ ਇੱਦਾਂ ਸਮਝਦੇ ਜਿੱਦਾਂ ਅਸੀਂ ਗੁਰੂ ਨੂੰ ਜਾਂ ਰੱਬ ਨੂੰ ਜਾਂ ਅਧਿਆਤਮਵਾਦ ਨੂੰ ਜਾਂ ਆਤਮਾ ਦੇ ਗਿਆਨ ਨੂੰ ਨਾ ਅਸੀਂ ਕਿਸੇ ਬਿਰਧ ਆਸ਼ਰਮ ਜਾਂ ਕੇਅਰ ਸੈਂਟਰ ਦੇ ਵਿੱਚ ਰੱਖਿਆ ਹੋਇਆ ਤੇ ਸਾਡੀ ਇੱਕ ਨਾ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਐਤਵਾਰ ਨੂੰ 37 ਦਿਨੀ ਜਾਂ 14 ਦਿਨੀ ਜਾਂ ਮਹੀਨੇ ਬਾਅਦ ਅਸੀਂ ਨਾ ਉੱਥੇ ਹਾਜ਼ਰੀ ਭਰਨ ਜਾਣਾ। ਉੱਥੇ ਬਸ ਸਾਡੀ ਜ਼ਿੰਮੇਵਾਰੀ ਆ, ਉੱਥੇ ਦੇਖ ਕੇ ਆ ਜਾਣਾ ਤੇ ਬਸ ਰੋਟੀ ਪਾਣੀ ਛਕ ਕੇ ਲੰਗਰ ਛਕ ਕੇ ਵਾਪਸ ਆ ਜਾਣਾ। ਸੋ ਬਹੁਤ ਸਾਰਿਆਂ ਦਾ ਸਾਡਾ ਜਿਹੜਾ ਨਜ਼ਰੀਆ ਉਹ ਇਸ ਤਰ੍ਹਾਂ ਦਾ ਕਿ ਅਸੀਂ ਨਾ ਗੁਰੂ ਦੇ ਲਈ ਵੱਖਰਾ ਘਰ ਬਣਾਇਆ ਹੋਇਆ ਤੇ ਬਸ ਅਸੀਂ ਨਾ ਉਹਨੂੰ ਬਸ ਤਗਾਲੀ ਦੇ ਕੇ ਆਉਣਾ, ਹਾਜ਼ਰੀ ਲਾ ਕੇ ਆਉਣਾ, ਉਹਨੂੰ ਲੱਗੇ ਪਏ ਆ ਰਿਹਾ ਏ। ਮਤਲਬ ਇਹ ਸਾਡਾ ਐਟੀਚਿਊਡ ਹੈ। ਅਸਲ ਦੇ ਵਿਚ ਕੀ ਹੈ ਕਿ ਗੁਰੂ ਦਾ ਘਰ ਜਿਹੜਾ ਹਿਰਦਾ ਹੈ ਸਾਡੇ ਅੰਦਰ ਹੈ, ਇੱਥੇ ਰਹਿਣਾ ਚਾਹੀਦਾ। ਅਸੀਂ ਉੱਥੇ ਅਸਲ ਦੇ ਵਿਚ ਉਹ ਜਿਹੜੀ ਸੰਗਤ ਦੀ ਮਹਾਨਤਾ ਆ, ਸਾਧੂ ਦੀ ਸੰਗਤ ਦੀ ਮਹਾਨਤਾ ਆ, ਉਹ ਕਰਨ ਜਾਣੀ ਆ। ਸੋ ਅਸਲ ਦੇ ਵਿਚ ਉਹ ਸਾਧ ਸੰਗਤ ਹੈ। ਸਾਧ ਸੰਗਤ ਕੀ ਹੈ ਕਿ ਪੁਰਾਣੇ ਜ਼ਮਾਨੇ ਦੇ ਵਿਚ ਜਿਹੜੀ ਬਾਣੀ ਆ ਉਹ ਸਾਰੇ ਅਵੇਲੇਬਲ ਨਹੀਂ ਸੀ ਹੁੰਦੀ, ਪ੍ਰਿੰਟਡ ਨਹੀਂ ਸੀ ਹੁੰਦੀ, ਤਾਂ ਉਹ ਅਸੀਂ ਬਾਣੀ ਸੁਣਨ ਜਾਂਦੇ ਸੀ। ਸੋ ਅਸਲ ਦੇ ਵਿਚ ਜਿਹੜੀ ਗੁਰਬਾਣੀ ਆ ਉਹ ਸਾਧ ਹੈ, ਉਹ ਸਾਧੀ ਹੋਈ ਆ, ਉਹ ਸਿਰਫ ਨਾਮ ਤੇ ਸ਼ਬਦ ਦੀ ਹੀ ਗੱਲ ਕਰਦੀ ਆ ਤੇ ਉਸ ਕੰਪਨੀ ਦੇ ਵਿਚ ਉਸ ਸੰਗਤ ਦੇ ਵਿਚ ਤੁਹਾਨੂੰ ਨਾਮ ਤੇ ਸ਼ਬਦ ਦਾ ਹੀ ਗਿਆਨ ਮਿਲੂਗਾ, ਆਤਮਾ ਦਾ ਹੀ ਗਿਆਨ ਮਿਲੂਗਾ। ਸੋ ਉਹਦੀ ਅਸੀਂ ਸੰਗਤ ਕਰਨ ਜਾਂਦੇ ਹੁੰਦੇ ਸੀ ਤੇ ਉੱਥੇ, ਪਰ ਹੁਣ ਅਸੀਂ ਆਪਣੇ ਆਪ ਨੂੰ ਸਾਧ ਸੰਗਤ ਕਹਾਈ ਦਾ ਕਿ ਅਸੀਂ ਉੱਤੋਂ ਦੀ ਹੋ ਗਏ ਹਾਂ। ਖੈਰ ਅਸੀਂ ਜਦ ਜਾਈਏ, ਇਹਦੇ ਵੀ ਕਾਇਦੇ ਕਾਨੂੰਨ ਹੁੰਦੇ ਨੇ, ਬਹੁਤ ਪੁਰਾਣੀ ਇਹ ਗੱਲ ਹੈ ਕਿ ਜਦੋਂ ਕਹਿੰਦੇ ਕਿ ਸਾਧ ਨੂੰ ਮਿਲਣ ਜਾਈਏ ਨਾ ਤਾਂ ਇਕੱਲੇ ਜਾਣਾ ਚਾਹੀਦਾ ਹੈ। ਤੇ ਹੁਣ ਅਸੀਂ ਅੱਜ ਦੇ ਜ਼ਮਾਨੇ ਚ ਲਾ ਕੇ ਦੇਖੀਏ ਤਾਂ ਅਸੀਂ ਸਾਰਾ ਅਸੀਂ ਵੈਸੇ ਟੱਬਰ ਜਾਂਦੇ ਹਾਂ, ਨਿਆਣੇ ਵੀ ਨਾਲ ਲੈ ਕੇ ਜਾਂਦੇ ਹਾਂ, ਵਾਈਫ ਵੀ, ਪੇਰੈਂਟਸ ਵੀ, ਆਪ, ਅਸੀਂ ਇੱਕ ਗਰੁੱਪ ਬਣਾ ਕੇ ਜਾਂਦੇ ਹਾਂ। ਅਸੀਂ ਦੋਸਤਾਂ ਨੂੰ ਕਹੀਦਾ ਇਕੱਠੇ ਹੋ ਕੇ ਚਲੋ ਜੀ ਗੁਰਦੁਆਰੇ, ਚਲੋ ਗੁਰਦੁਆਰੇ ਚਲੋ। ਅਸਲ ਦੇ ਵਿਚ ਕਰਨਾ ਕੀ ਹੈ ਗੁਰਦੁਆਰੇ ਜਾ ਕੇ? ਗੁਰਦੁਆਰੇ ਆਤਮ ਗਿਆਨ ਲੈਣ ਜਾਣਾ। ਤੁਸੀਂ ਇਹ ਸਮੂਹਿਕ ਨਹੀਂ ਹੈਗਾ, ਤੁਸੀਂ ਗਰੁੱਪਾਂ ਦੇ ਵਿਚ ਨਹੀਂ ਲੈ ਸਕਦੇ, ਇਹ ਗੁਰਬਾਣੀ ਦੇ ਵਿਚ ਹੈ। ਤੁਹਾਡੇ ਨਾਲ ਮੈਂ ਇੱਕ ਸ਼ਲੋਕ ਸਾਂਝਾ ਕਰਦਾ ਭਗਤ ਕਬੀਰ ਜੀ ਦਾ, ਗੁਰੂ ਗ੍ਰੰਥ ਸਾਹਿਬ ਦੇ 1370 ਪੰਨੇ ਤੇ ਆ ਜੀ। ਸੋ ਉਨ੍ਹਾਂ ਨੇ ਮਤਲਬ ਕਲੀਅਰ ਕੱਟ ਗੁਰਬਾਣੀ ਦੇ ਵਿਚ ਲਿਖਿਆ ਕਿ ਗੁਰੂ ਘਰ ਜਾਈਏ, ਕਿਸੇ ਗੁਰੂ ਕੋਲ ਜਾਈਏ, ਕਿਸੇ ਥਾਂ ਤੇ ਜਾਈਏ ਜਿੱਥੇ ਤੁਹਾਡੇ ਇੱਛਾ ਹੋਵੇ ਕਿ ਮੈਂ ਗਿਆਨ, ਆਤਮ ਗਿਆਨ ਲੈਣਾ ਆ। ਤਾਂ ਕਹਿੰਦੇ ਜਾਣ ਦਾ ਤਰੀਕਾ ਕੀ ਹੋਣਾ ਚਾਹੀਦਾ? ਕਹਿੰਦੇ ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਪਾਛੇ ਪਾਓ ਨਾ ਦੀਜੀਏ, ਆਗੇ ਹੋਏ ਸੋ ਹੋਏ। ਕਹਿੰਦੇ ਕਿ ਜੇ ਸਾਧੂ ਨੂੰ ਮਿਲਣ ਜਾਈਏ ਨਾ ਤਾਂ ਆਪਣੇ ਨਾਲ ਨਾ ਕਿਸੇ ਨੂੰ ਲੈ ਕੇ ਜਾਈਏ। ਅਸੀਂ ਕੀ ਕਰਦੇ ਹਾਂ? ਅਸੀਂ ਬਿਲਕੁਲ ਇਸ ਤੇ ਉਲਟ ਕਰਦੇ ਹਾਂ। ਅਸੀਂ ਗਰੁੱਪ ਬਣਾ ਬਣਾ ਕੇ, ਝੁੰਡ ਬਣਾ ਬਣਾ ਕੇ ਗੁਰਦੁਆਰਿਆਂ ਚ ਜਾਂਦੇ ਹਾਂ। ਉੱਥੇ ਕੀ ਕਰਦੇ ਹਾਂ? ਜਦ ਅਸੀਂ ਗੁਰਦੁਆਰੇ ਚ ਐਂਟਰ ਹੁੰਦੇ ਪਹਿਲਾਂ ਗੱਲਾਂ ਕਰਦੇ ਹੀ ਜਾਂਦੇ ਹਾਂ, ਸ਼ਰਧਾ ਤਾਂ ਮਨ ਦੇ ਵਿਚ ਹੁੰਦੀ ਨਹੀਂ। ਫਿਰ ਇੱਕ ਦੂਜੇ ਨੂੰ ਪੁੱਛਣ ਲੱਗ ਜਾਈਦਾ, ਮੈਂ ਕਿੱਦਾਂ ਦਾ ਲੱਗਦਾ, ਮੇਰਾ ਪਰਨਾ ਕਿੱਦਾਂ, ਮੇਰਾ ਰੁਮਾਲ ਕਿੱਦਾਂ। ਫੇਰ ਜਾ ਕੇ ਅਸੀਂ ਇਕੱਠੇ ਬਹਿੰਦੇ ਹਾਂ, ਇਕੱਠੇ ਬਹਿ ਕੇ ਸਾਡਾ ਧਿਆਨ ਜਿਹੜਾ ਗੁਰੂ ਦੀ ਗੱਲ ਵੱਲ ਘੱਟ ਹੁੰਦਾ ਹੈ ਤੇ ਸਾਡੇ ਨਾਲ ਦੇ ਮਿੱਤਰ ਦੋਸਤਾਂ ਵੱਲ ਜ਼ਿਆਦਾ ਹੁੰਦਾ ਕਿ ਉਹ ਕੀ ਕਰ ਰਿਹਾ ਹੈ। ਸੋ ਕਿਤੇ ਨਾ ਇੱਦਾਂ ਸੋਚਿਓ, ਕਰਕੇ ਦੇਖਿਓ ਕਿ ਇਕੱਲੇ ਜਾ ਕੇ ਦੇਖਿਓ ਗੁਰੂ ਘਰ ਨਾ, ਇਕੱਲੇ ਜਾ ਕੇ ਦੇਖਿਓ, ਫਿਰ ਉਹਦਾ ਆਨੰਦ ਦੇਖਿਓ। ਈਵਨ ਕਿ ਆਪਣੇ ਪਰਿਵਾਰ ਨੂੰ ਵੀ ਨਾ ਲੈ ਕੇ ਜਾਓ ਤੁਸੀਂ ਸੰਡੇ ਨੂੰ, ਐਸੀ ਗੱਲ ਨਹੀਂ, ਪਰ ਸਿਰਫ ਗਿਆਨ ਹਾਸਲ ਕਰ ਲੈਣਾ ਤੁਸੀਂ ਗੁਰਦੁਆਰੇ, ਇਕੱਲੇ ਜਾ ਕੇ ਦੇਖਿਓ, ਫਿਰ ਦੇਖਿਓ ਉਹਦਾ ਆਨੰਦ। ਸੋ ਇਹ ਸੀ ਵਿਚਾਰ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਸੀ। ਸ਼ਬਦ ਇੱਕ ਵਾਰੀ ਫੇਰ ਤੁਹਾਨੂੰ ਸਾਂਝਾ ਕਰ ਦਿੰਦੇ ਕਿ ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ। ਅਗਰ ਆਤਮ ਗਿਆਨ ਲੈਣਾ ਨਾ ਕਿਸੇ ਤੋਂ, ਇਕੱਲੇ ਜਾਣਾ ਚਾਹੀਦਾ, ਗਰੁੱਪਾਂ ਚ ਨਹੀਂ ਜਾਣਾ ਚਾਹੀਦਾ। ਫਿਰ ਉਹ ਜਿਹੜਾ ਨਾਲ ਦਾ ਬੰਦਾ ਆ ਉਹ ਹੋਰੇ ਗੱਲਾਂ ਕਰਦਾ ਰਹਿੰਦਾ ਤੇ ਤੁਹਾਨੂੰ ਪਟਕਾ ਦਿੰਦਾ। ਤੇ ਉਧਰ ਇਸ ਸਾਲ ਦੀ ਸਾਰਿਆਂ ਨਾਲੋਂ ਚਰਚਿਤ ਫਿਲਮ, ਮਹਿੰਗੀ ਫਿਲਮ ਪੰਜਾਬੀ, ਦ ਬਲੈਕ ਪ੍ਰਿੰਸ, ਇੰਗਲਿਸ਼ ਚ ਵੀ 3-4 ਭਾਸ਼ਾ ਦੇ ਵਿਚ ਰਿਲੀਜ਼ ਹੋ ਚੁੱਕੀ ਹੈ, ਵਧੀਆ ਰਿਵਿਊ ਆ ਰਹੇ ਨੇ। ਤੇ ਪ੍ਰੋਗਰਾਮ ਦਿਲ ਵਾਲੀ ਗੱਲ ਦੀ ਸ਼ੁਰੂਆਤ ਫਿਰ ਕਰਦੇ ਹਾਂ ਸਤਿੰਦਰ ਸਰਤਾਜ ਦੀ ਵਾਰ ਤੋਂ ਜੀ।
Oh ਰਾਤੀ ਦੇ ਨਾਲ ਜੋੜੇ ਘਰੇ ਖਰਾਬੀ ਜਾ ਕੇ ਦੁਸ਼ਮਣ ਦੇਖ ਲੈਂਦੇ ਵਿੱਚ ਛਮੀਆਂ ਤੋੜੇ ਕੂਣਿਓ ਨਾ ਵੀ ਦੇਖੋ ਚੂਮਣੀਆਂ ਦੀ ਸਰਜ਼ਮੀਨ ਤੇ ਰੋੜੇ ਪੱਛੀ ਮਾਰੀ ਦੀ ਜਰਮੈਲ ਨੇ ਹੁਣ ਦਰਵਾਜ਼ੇ ਕਰ ਦਿਓ ਬੰਦ ਤੇ ਖੋਲ ਦਵਾਰ ਲਿਖੇ ਜੋ ਲੇਖਾਂ ਦੀ ਸਰਕਾਰ ਸੁਣੇ ਹੁਣ ਵਾਰ ਕਸਿੰਘ ਸਰਦਾਰ ਹਰੀ ਸਿੰਘ ਨਲੂਏ ਦੀ ਹਰੀ ਸਿੰਘ ਨਲੂਏ ਦੀ ਹਰੀ ਸਿੰਘ ਨਲੂਏ
ਜੀ ਬਲੈਕ ਪ੍ਰਿੰਸ ਦੇ ਵਿੱਚੋਂ ਇਹ ਵਾਰ ਸੁਣ ਰਹੇ ਸੀ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਤੇ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਸੋ ਮੌਸਮ ਤੇ ਝਾਤੀ ਮਾਰਦੇ ਹਾਂ ਸਾਰੇ ਹੀ ਸ਼ਹਿਰਾਂ ਦੇ ਵਿੱਚੋਂ ਜਿੱਥੋਂ ਖਾਸ ਖਾਸ ਸ਼ਹਿਰਾਂ ਚੋਂ ਜਿੱਥੋਂ ਸਾਡੇ ਨਾਲ ਸਾਡੇ ਸਰੋਤੇ ਜੁੜਦੇ ਨੇ ਕੇਨਸ ਦੇ ਵਿੱਚ ਅੱਜ 27 ਡਿਗਰੀ ਹੈ ਤੇ ਮੌਸਮ ਨਿੱਘ ਵੱਲ ਨੂੰ ਹੋ ਰਿਹਾ ਉਧਰ ਨੂੰ ਤੇ ਬ੍ਰਿਸਬਨ ਚ ਆ ਜਾਈਏ ਤੇ ਦਿਨ ਸਾਫ਼ ਹੈ ਬਿਲਕੁਲ 22 ਡਿਗਰੀ ਅੱਜ ਜਾਏਗਾ ਕੋਫ ਸਾਰਬਰ ਦੇ ਵਿਚ 20 ਡਿਗਰੀ ਤੱਕ ਸਿਡਨੀ ਦੇ ਵਿਚ ਬਿਲਕੁਲ ਧੁੱਪ ਖਿੜੀ ਹੋਈ ਹੈ 19 ਡਿਗਰੀ ਠੰਡਕ ਹੈ ਤੇ ਕੈਨਬਰਾ -7 ਤੋਂ 13 ਅੱਜ -5 ਮੇਰੇ ਦੋਸਤ ਨੇ ਕਿਸੇ ਨੇ ਪਾਇਆ ਹੋਇਆ ਸੀਗਾ ਫੇਸਬੁੱਕ ਤੇ ਸਿਡਨੀ ਦੇ ਵਿਚ ਵੀ ਬਹੁਤ ਠੰਡ ਹੈ ਧਨੀ ਹੋਣਾ ਨੇ ਵੀ ਮੇਰਾ ਖਿਆਲ -2 ਦੀ ਫੋਟੋ ਪਾਈ ਹੋਈ ਹੈ ਬਰੂਸ ਦੀ ਤੇ ਮੈਲਬਨ 14 ਡਿਗਰੀ ਰਹੇਗਾ ਅੱਜ ਦਿਨੇ ਬੱਦਲਵਾਈ ਸ਼ਾਮ ਤੱਕ ਹੋਏਗੀ ਇਸੇ ਤਰ੍ਹਾਂ ਹੀ ਐਡਲੇਡ 19 ਡਿਗਰੀ ਤੇ ਪਰਥ ਦੇ ਵਿਚ ਸ਼ਾਵਰ ਹੋ ਸਕਦਾ ਇਕ ਅੱਧਾ 19 ਡਿਗਰੀ ਤੇ ਦਿਨੇ ਧੁੱਪ ਰਹੇਗੀ ਤੇ ਡਾਰਵਿਨ ਦੇ ਵਿਚ ਮੌਸਮ ਸੁੱਕਾ ਹੀ ਰਹੇਗਾ ਅੱਜ 33 ਡਿਗਰੀ ਮੌਸਮ ਤੇ ਇਹ ਸੀ ਜਾਣਕਾਰੀ ਆਸਟ੍ਰੇਲੀਆ ਦੇ ਸ਼ਹਿਰਾਂ ਦੀ ਤੇ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ 30 ਡਿਗਰੀ ਤਾਪਮਾਨ ਇਸ ਵੇਲੇ ਸੂਈ ਦਿਖਾ ਰਹੀ ਹੈ ਤੇ ਅੱਜ ਦਿਨੇ ਸਿਰਫ 3 ਡਿਗਰੀ ਦਾ ਫਰਕ ਪਏਗਾ ਵੱਧ ਹੋਏਗਾ ਕਿਉਂਕਿ ਗਰਜ ਨਾਲ ਛਿੱਟਾਂ ਪੈਣੀਆਂ ਮੀਂਹ ਪਏਗਾ ਪਰ ਹੁਮ ਸਿਰਾ ਹੀ ਹੋਏਗਾ ਬਹੁਤ ਜ਼ਿਆਦਾ ਹੁਮ ਹੋਏਗਾ ਹਿਊਮਿਡ ਵੈਦਰ ਹੈ ਬਰਸਾਤਾਂ ਚੱਲ ਰਹੀਆਂ ਸੋ ਬਰਸਾਤਾਂ ਮੁਬਾਰਕ ਜੀ ਸੌਣ ਦਾ ਮਹੀਨਾ ਹੈ ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਹੁਣ ਸਾਡੇ ਜਿਹੜੇ ਸੱਜਣ ਸਾਡੇ ਨਾਲ ਜੁੜੇ ਨੇ ਉਨ੍ਹਾਂ ਦੇ ਸੁਨੇਹੇ ਲੈਣੇ ਆ ਤੇ ਗੁੱਡ ਮਾਰਨਿੰਗ ਸਾਨੂੰ ਲੱਕੀ ਖੱਟੜਾ ਬੁਲਾ ਰਹੇ ਨੇ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਧਨੀ ਹੁਣੀ 9:07 ਦੇ -2 ਡਿਗਰੀ ਤਾਪਮਾਨ ਬਰੂਸ ਦਾ ਦਿਖਾ ਰਹੇ ਨੇ ਮੈਨੂੰ ਲੱਗਦਾ ਸਿਡਨੀ ਦੇ ਲਾਗੇ ਆ ਕਿਤੇ ਤੇ ਚਲੋ ਕਹਿੰਦੇ ਠੰਡ ਬਹੁਤ ਹੈ ਯੋਗੇਸ਼ ਠਾਕੁਰ ਜੀ ਵੀ ਜਪਾਨ ਤੋਂ ਆ ਗਏ ਨੇ ਸ਼ੁਭ ਪ੍ਰਭਾਤ अगर रास्ता खूबसूरत हो तो पता करो कि किस मंजिल की तरफ जाता है, लेकिन मंजिल खूबसूरत हो तो रास्ते की परवाह मत करो। बहुत सोहना मैसेज दिता जी ते जापान वाले, थैंक यू। तुसी मंजिल बहुत टॉप दी आ, तुसी जिथे पहुंचे हुए हो, क्योंकि अज एक खबर मैं देख रहा सी कि दुनिया दे विच केड़े देश नू किस नजरिए नाल देखा जाता है, वह भी आप थोड़ी गल करांगे। अमरीक फलोरा नू आ लैण दिओ। ते जापान सारे नालों वध नंबर लैके 85 नंबर लै आ जी 100 चो। दूजे नंबर ते कहिंदे अमरीका आ, ते चाइना किसे नंबर ते नहीं आता, भारत 38वें नंबर ते आ रहा। सो चलो नाल 38% मतलब कह रहा मैं। ते रणजीत सिंह रे वाइट वैरवी आले भी सानू ज्वाइन कर गए ने प्रोग्राम, सत श्री अकाल बुला रहे ने। ते राज महिंदर हुणी भी सत श्री अकाल बुला रहे ने। कुदरत के सब बंदे एक फोटो खिच के सानू भेज रहे ने। राजविंदर काकू हुणी जिम दी फोटो भेज दित्ती आ, कहिंदे आ जाओ जी एक्सरसाइज करिए। हां जी करो जी, करदे आं आपां रल के एक्सरसाइज करदे आं। तुसी एक्सरसाइज करो ते मैं फोटो शेयर कर दिंदा तुहाडी लाइव ब्लॉग ते। स्वागत है जी। ते रविंदर सिंह कलकला ने भी फतेह बुला रहे ने, सत श्री अकाल जी। ते दलजीत सिंह मेहता चौंक भी बुद्ध दा एक विचार भेजदे हुए फतेह बुला रहे ने। लर्न टू लव विदाउट कंडीशन, टॉक विदाउट बैड इंटेंशन, गिव विदाउट एनी रीजन, एंड मोस्ट ऑफ ऑल केयर फॉर पीपल विदाउट एनी एक्सपेक्टेशन। बहुत वधिया विचार। ते पाला कोबरम तो फोटो भेज रहे ने, ते खेतां दी कोरा बल्ले बल्ले बल्ले। ठीक है जी, ठीक है। सो कोरे दी फोटो मैं शेयर करांगा जी। ते धनी हुणी कह रहे ने ओ जिहड़ा टैंपरेचर ब्रूज है ना, ओ कैनबरा दा है, -2 डिग्री, 9:07 ते टैंपरेचर रिकॉर्ड है जी। रविंदर सिंह सिन्नी आले भी सत श्री अकाल बुला रहे ने सारिआं नूं। सत श्री अकाल रविंदर जी, की हाल चाल, ठीक ठाक हो? ते लो जी, हुण इदां है कि इक तुहानूं हिंदी गीत सुणा दिंदे आ। हिंदी गीत वैसे तो सियाल है, सियाल दे विच तुहानूं बहार दी फीलिंग थोड़ी थोड़ी दवाईए, क्योंकि गीत जिहड़ा मैं चुनिया है ना, यह बड़ा खूबसूरत गीत है। रफी साहब ने गाया सी, ते इस नूं बड़ा चलाया गया जी, चलदा हजे भी चलदा। बहार दीआं गल्लां करो तां यह गीत सामने आ जांदा। ते लो आपां गीत दा आनंद माणदे आं जी, ते इस गीत दे उस पार फिर होर गल्लां करांगे, खबरां ते झाती मारांगे। अमरीक सिंह फलोरा आउणगे ते पहलां रफी साहब। ਰਵੀ ਸਾਹਿਬ ਦਾ ਗੀਤ ਸੁਣ ਰਹੇ ਸੀ ਤੇ ਪ੍ਰੋਗਰਾਮ ਦੇ ਵਿਚ ਸਵਾਗਤ ਸਾਰੇ ਸਰੋਤਿਆਂ ਦਾ ਤੇ ਥੋੜੀ ਜਿਹੀ ਖ਼ਬਰਾਂ ਤੇ ਝਾਤੀ ਮਾਰ ਲਈਏ ਵਰਲਡ ਦੀਆਂ ਤੇ ਆਸਟ੍ਰੇਲੀਆ ਦੇ ਉੱਤੇ ਉਹ ਤੋਂ ਬਾਅਦ ਫਿਰ ਅਮਰੀਕ ਸਿੰਘ ਫਲੋਰਾ ਨੂੰ ਆਪਾਂ ਪ੍ਰੋਗਰਾਮ ਦੇ ਵਿਚ ਜੁਆਇਨ ਕਰਾ ਰਹੇ ਹਾਂ ਤੇ ਉਧਰ ਅਮਰੀਕਾ ਦੇ ਵਿਚ ਡੋਨਲਡ ਟਰੰਪ ਦੇ ਪ੍ਰੈਸ ਸੈਕਟਰੀ ਸੋਨ ਸਪਾਈਸਰ ਨੇ ਅਸਤੀਫ਼ਾ ਦੇ ਦਿੱਤਾ ਤੇ ਉਸ ਦੇ ਬਾਰੇ ਹਜੇ ਖੁਲਾਸੇ ਹੋ ਰਹੇ ਨੇ ਪਰ ਕੋਈ ਨਾ ਕੋਈ ਨਿਤ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਡੋਨਲਡ ਟਰੰਪ ਨੂੰ ਵੈਸੇ ਕਰਨਾ ਵੀ ਪੈਣਾ ਆ ਇਸ ਦੇ ਬਾਰੇ ਪਹਿਲਾਂ ਵੀ ਅਸੀਂ ਵਿਚਾਰਾਂ ਕੀਤੀਆਂ ਕਿ ਜੋ ਰਵਾਇਤੀ ਚੱਲਿਆ ਆ ਰਿਹਾ 8-10 ਸਾਲ ਤੋਂ ਉਸ ਦੇ ਵਿਚ ਬਹੁਤ ਸਾਰੇ ਜਿਹੜੇ ਅਫਸਰ ਨੇ ਬਹੁਤ ਸਾਰੇ ਜਿਹੜੇ ਬਿਊਰੋਕਰੈਟਸ ਨੇ ਉਹ ਭਰਤੀ ਹੋ ਜਾਂਦੇ ਨੇ ਜਿਹੜੇ ਕਿ ਸਰਕਾਰ ਦੇ ਪੱਖੀ ਹੁੰਦੇ ਨੇ ਤੇ ਜਦੋਂ ਸਰਕਾਰ ਬਿਲਕੁਲ ਬਦਲ ਜਾਂਦੀ ਆ ਤੇ ਨਵੀਂ ਦੂਜੀ ਓਪੋਜੀਸ਼ਨ ਆ ਜਾਂਦੀ ਆ ਤਾਂ ਉਹ ਕੁਛ ਸਮੱਸਿਆਵਾਂ ਜਿਹੜੀਆਂ ਨੇ ਆਉਂਦੀਆਂ ਰਹਿੰਦੀਆਂ ਦਰਪੇਸ਼ ਕਿ ਉਨ੍ਹਾਂ ਨੂੰ ਜਿਹੜਾ ਰਖਾਇਆ ਹੁੰਦਾ ਦਬਾਅ ਪਾ ਕੇ ਗਲਤੀਆਂ ਕਰਵਾਈਆਂ ਜਾਂਦੀਆਂ ਫਿਰ ਤਾਂ ਕਿ ਸਰਕਾਰ ਸਮੱਸਿਆ ਦੇ ਵਿਚ ਆ ਜਾਵੇ ਸੋ ਇਹ ਆਮ ਹੀ ਦੇਖਣ ਨੂੰ ਮਿਲਦਾ ਤੇ ਉਧਰ ਪੰਜਾਬ ਦੇ ਵਿਚ ਵੀ ਤਕਰੀਬਨ ਇਸੇ ਤਰ੍ਹਾਂ ਹੀ ਹੋ ਰਿਹਾ 6-7 ਮਹੀਨੇ ਜਾਂ ਈਵਨ ਕਿ ਸਾਲ ਵੀ ਜਿਹੜਾ ਉਹ ਲੱਗੇਗਾ ਸੈਟਲ ਹੋਣ ਨੂੰ ਖੈਰ ਪੰਜਾਬ ਦੀਆਂ ਖ਼ਬਰਾਂ ਤੇ ਬਾਅਦ ਚੋਂ ਝਾਤੀ ਮਾਰਾਂਗੇ ਤੇ ਪਹਿਲਾਂ ਦੇਸ਼ ਦੁਨੀਆਂ ਦੀ ਖ਼ਬਰ ਸਾਂਝੀ ਕਰ ਲਈਏ ਜਰੂਸਲਮ ਦੇ ਵਿਚ ਟੈਨਸ਼ਨ ਹੋਈ ਆ ਉਥੇ ਜਿਹੜੇ ਉਥੋਂ ਦੇ ਉਨ੍ਹਾਂ ਦੇ ਧਾਰਮਿਕ ਸਥਾਨ ਨੇ ਉਨ੍ਹਾਂ ਦੇ ਬਾਹਰ ਮੈਟਲ ਡਿਟੈਕਟਰ ਲਾਏ ਗਏ ਨੇ ਤਾਂ ਕਿ ਕੋਈ ਅੰਦਰ ਜਿਹੜੀ ਆ ਸਿਕਿਉਰਿਟੀ ਜਿਹੜੀ ਆ ਉਸ ਨੂੰ ਹੋਰ ਜ਼ਿਆਦਾ ਸਟਰੋਂਗ ਕੀਤਾ ਜਾਵੇ ਤੇ ਉਸ ਦੇ ਸਬੰਧ ਦੇ ਵਿਚ ਆਪਸ ਦੇ ਵਿਚ ਉਥੇ ਖਿੱਚਧੂ ਹੋਈ ਆ ਸੋ ਇਸ ਕਰਕੇ ਮੈਟਲ ਡਿਟੈਕਟਰ ਜਿਹੜੇ ਆ ਖਾਸ ਕਰਕੇ ਜਿਹੜੇ ਇਸਲਾਮਿਕ ਧਾਰਮਿਕ ਸਥਾਨ ਹੈ ਉਨ੍ਹਾਂ ਤੇ ਲਾਏ ਗਏ ਨੇ ਇਸ ਦੇ ਵੈਸੇ ਚਲੋ ਇਹਦੇ ਚ ਕੋਈ ਲੜਨ ਦੀ ਗੱਲ ਤਾਂ ਹੈ ਨੀ ਸਿਕਿਉਰਿਟੀ ਸਿਕਿਉਰਿਟੀ ਆ ਤੇ ਤਕਰੀਬਨ ਕਾਫੀ ਮੰਦਰਾਂ ਦੇ ਵਿਚ ਵੀ ਨੇ ਹੋਰ ਵੀ ਕਈ ਇਲਾਕਿਆਂ ਦੇ ਵਿਚ ਇਹੋ ਜਿਹੇ ਲਾਏ ਜਾ ਰਹੇ ਨੇ ਕਿਉਂਕਿ ਲੋਕ ਜਿਹੜੇ ਨੇ ਸਦਾਈ ਜਿਹੜੇ ਨੇ ਤੁਹਾਨੂੰ ਪਤਾ ਹੀ ਆ ਕਿ ਚਰਚਿਸ ਦੇ ਵਿਚ ਗੁਰਦੁਆਰਿਆਂ ਚ ਤਾਂ ਘੱਟ ਹੁੰਦਾ ਆ ਪਰ ਮਸਜਿਦਾਂ ਦੇ ਵਿਚ ਬੰਬ ਲੈ ਕੇ ਜਾਂਦੇ ਨੇ ਫਟਦੀਆਂ ਨੇ ਤੁਸੀਂ ਰੋਜ਼ ਖ਼ਬਰਾਂ ਦੇਖੀਆਂ ਹੋਣੀਆਂ ਕਿ ਪਾਕਿਸਤਾਨ ਦੇ ਵਿਚ ਮਸਜਿਦ ਦੇ ਵਿਚ ਬੰਬ ਧਮਾਕਾ ਹੋਇਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਉਹ ਬੰਦੇ ਹੋਣਗੇ ਕਿਸ ਤਰ੍ਹਾਂ ਦੇ ਉਹ ਧਰਮ ਨੂੰ ਮੰਨਣ ਵਾਲੇ ਹੋਣਗੇ ਜਿਹੜੇ ਇੱਕ ਪ੍ਰਾਰਥਨਾ ਜਾਂ ਨਮਾਜ਼ ਕਰਨ ਵਾਲੇ ਥਾਂ ਦੇ ਉੱਤੇ ਜਾ ਕੇ ਲੋਕਾਂ ਨੂੰ ਮਾਰਨ ਦੀ ਸੋਚ ਰਹੇ ਆ ਤੇ ਜੇ ਫਿਰ ਉਹਦੇ ਤੇ ਮੈਟਲ ਡਿਟੈਕਟਰ ਲਾ ਵੀ ਦਿਓ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਕਮ ਸੇ ਕਮ ਜਿਹੜਾ ਉਸ ਥਾਂ ਦੀ ਪਵਿੱਤਰਤਾ ਆ ਜਾਂ ਮਹਾਨਤਾ ਉਹ ਬਰਕਰਾਰ ਰਹੇਗੀ ਸੋ ਇਹ ਖ਼ਬਰ ਆ ਰਹੀ ਹੈ ਤੇ ਜਰੂਸਲਮ ਦੇ ਵਿਚ ਸ਼ਾਇਦ 3 ਜਾਂ 4 ਵਿਅਕਤੀ ਵੀ ਮਾਰੇ ਗਏ ਨੇ ਇਨ੍ਹਾਂ ਲੜਾਈਆਂ ਦੇ ਵਿਚ ਤੇ ਉਧਰ ਸੀਰੀਆ ਦੇ ਵਿਚ ਖ਼ਬਰ ਆ ਰਹੀ ਹੈ ਸੀਰੀਆ ਇਰਾਕ ਤੋਂ ਕਿ ਜਿਹੜੀ ਇਸਲਾਮਿਕ ਸਟੇਟ ਹੈ ਉਹ ਹਾਰ ਚੁੱਕੀ ਹੈ ਪਰ ਕ੍ਰਿਸਚਨ ਜਿਹੜਾ ਕ੍ਰਿਸਚਨ ਭਾਈਚਾਰਾ ਉਥੋਂ ਦਾ ਹਜੇ ਵੀ ਉਹ ਦੁਬਿਧਾ ਦੇ ਵਿਚ ਹੈ ਕਿ ਉਨ੍ਹਾਂ ਦਾ ਕੀ ਭਵਿੱਖ ਹੋਏਗਾ ਤੇ ਇਕ ਹੋਰ ਲੀਡਰ ਇਸ ਇਸਲਾਮਿਕ ਸਟੇਟ ਦਾ ਮਾਰਿਆ ਗਿਆ ਜੀ ਇਰਾਕ ਦੇ ਵਿਚ ਇਹ ਪੁਸ਼ਟੀ ਕੀਤੀ ਅਮਰੀਕਾ ਨੇ ਤੇ ਇਧਰ ਆਸਟ੍ਰੇਲੀਆ ਦੇ ਵਿਚ ਆਈਏ ਤਾਂ ਪੀਟਰ ਡਟਨ ਜਿਹੜੀ ਕਿ ਨਵੀਂ ਮਿਨਿਸਟਰੀ ਬਣ ਰਹੀ ਹੈ ਹੋਮ ਮਿਨਿਸਟਰੀ ਉਸ ਦੇ ਸਬੰਧ ਦੇ ਵਿਚ ਉਨ੍ਹਾਂ ਨੇ ਬਿਆਨ ਦਿੱਤਾ ਕਿ ਉਹ ਕਰਪਸ਼ਨ ਦੀ ਇਨਕੁਆਇਰੀ ਕਰਨਗੇ ਪਹਿਲਾਂ ਆਪਣੇ ਹੀ ਡਿਪਾਰਟਮੈਂਟ ਦੀ ਆਪਣੀ ਹੀ ਇਨਕੁਆਇਰੀ ਪਹਿਲਾਂ ਹੋਏਗੀ ਸ਼ੁਰੂ ਆਪਣੇ ਤੋਂ ਹੀ ਕਰਨਗੇ ਸੋ ਇਹ ਸੀ ਖ਼ਬਰ ਆਸਟ੍ਰੇਲੀਆ ਦੀ ਕ੍ਰਿਕਟ ਦੀਆਂ ਖ਼ਬਰਾਂ ਵੀ ਆਪਾਂ ਕਰਨੀਆਂ ਜਿਹੜੀਆਂ ਛਾਈਆਂ ਹੋਈਆਂ ਨੇ ਇੰਡੀਆ ਦੀ ਜਿੱਤ ਜਿਹੜੀ ਆਸਟ੍ਰੇਲੀਆ ਦੇ ਉੱਤੇ ਉਹ ਅਮਰੀਕ ਸਿੰਘ ਫਲੋਰਾ ਨਾਲ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਇਲਾਵਾ ਬਹੁਤ ਸਾਰੇ ਹੋਰ ਮਸਲੇ ਨੇ ਜਿਹੜੇ ਆਪਾਂ ਸਾਂਝੇ ਕਰਨੇ ਆ ਚਿੰਤਨ ਕਰਨਾ ਵਿਚਾਰਾਂ ਕਰਨੀਆਂ ਤੁਹਾਡੇ ਵਿਚਾਰ ਸਾਡੇ ਵਿਚਾਰ ਇਸ ਪ੍ਰੋਗਰਾਮ ਦੇ ਵਿਚ ਚੱਲਣਗੇ ਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈ ਲਈਏ ਸੱਤੀ ਸਿੰਘ ਵੀ ਕੌਰ ਸਰਵਰ ਵਾਲੇ ਆ ਗਏ ਨੇ ਤੇ ਉਹ ਵੀ ਫਤਿਹ ਬੁਲਾ ਰਹੇ ਨੇ ਹਾਂਜੀ ਸਤਿ ਜੀ ਕੀ ਹਾਲ ਚਾਲ ਠੀਕ ਠਾਕ ਹੋ ਠੰਡ ਦਾ ਆਨੰਦ ਮਾਣ ਰਹੇ ਹੋ ਹਰਬੰਸ ਸਿੰਘ ਜੀ ਵੀ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੁਲਵੀਰ ਸਿੰਘ ਧੰਜੂ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰਕੇ ਫਤਿਹ ਬੁਲਾ ਰਹੇ ਨੇ ਪਰਵਿੰਦਰ ਸਿੰਘ ਸਨਸ਼ਾਈਨ ਵਾਲੇ ਵੀ ਗੁੱਡ ਮਾਰਨਿੰਗ ਕਹਿੰਦੇ ਆ ਤੇ ਕਹਿੰਦੇ ਸੋਹਣਾ ਗੀਤ ਚੱਲ ਰਿਹਾ ਰਵਿੰਦਰ ਰਾਠੌਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਇਸ ਵਾਰ ਤਾਂ ਗਰਮੀ ਨੇ ਕੋਰੀਆ ਦੇ ਵਿਚ ਵੀ ਵੱਟ ਕੱਢੇ ਹੋਏ ਨੇ ਅੱਤ ਕਰਾ ਦਿੱਤੀ ਹੈ ਅੱਛਾ ਰਵੀ ਰਾਠੌਰ ਹੁਣੀ ਕੋਰੀਆ ਤੋਂ ਜੁਆਇਨ ਕਰ ਰਹੇ ਨੇ ਸਾਨੂੰ ਤੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਭਾਜੀ ਇਹ ਮੁੰਡਾ ਨਿਰਾ ਸ਼ਨਿਚਰੀ ਗੀਤ ਲਾ ਦਿਓ ਆਸਾ ਸਿੰਘ ਮਸਤਾਨਾ ਦਾ ਗੀਤ ਬਣਦਾ ਵੈਸੇ ਤੁਹਾਡਾ ਇਹ ਅੱਜ ਸ਼ਨਿਚਰ ਹੈ ਨਾ ਸੋ ਮੈਂ ਕੋਸ਼ਿਸ਼ ਕਰਦਾ ਹਾਂਜੀ ਆਸਾ ਸਿੰਘ ਮਸਤਾਨਾ ਨੇ ਗੀਤ ਗਾਇਆ ਸੀ ਤੇ ਇਹ ਬੜਾ ਫੇਮਸ ਹੋਇਆ ਸੀ ਤੇ ਕਾਫੀ ਚੱਲਿਆ ਮੁੰਡਾ ਨਿਰਾ ਸ਼ਨਿਚਰੀ ਤੇ ਇਸ ਨੂੰ ਨਾ ਮੈਨੂੰ ਹੁਣ ਲੱਭਣਾ ਪੈਣਾ ਕਿਉਂਕਿ ਇਸ ਦਾ ਜਿਹੜਾ ਟਾਈਟਲ ਹੈ ਉਹ ਹੋਰ ਹੈ ਸੋ ਕਈ ਵਾਰੀ ਨਾ ਔਖਾ ਹੋ ਜਾਂਦਾ ਗੀਤ ਇਕਦਮ ਲੱਭਣਾ ਖੈਰ ਕੋਈ ਨੀ ਮੈਂ ਲੱਭ ਕੇ ਜ਼ਰੂਰ ਆਪਾਂ ਪ੍ਰੋਗਰਾਮ ਦੇ ਵਿਚ ਸੁਣਾਵਾਂਗੇ ਅੱਜ ਨਹੀਂ ਤਾਂ ਕੱਲ ਨੂੰ ਐਤਵਾਰ ਵਾਲੇ ਦਿਨ ਚੱਲੂਗਾ ਜੀ ਦੇਖ ਲਓ ਐਤਵਾਰ ਵਾਲੇ ਦਿਨ ਸ਼ਨਿਚਰਵਾਰ ਵਾਲਾ ਗੀਤ ਚੱਲ ਤਾਂ ਸਕਦਾ ਤੇ ਚਲੋ ਹੈਗਾ ਲੱਭਿਆ ਜੀ ਲੱਭਿਆ ਇਹ ਮੁੰਡਾ ਬੜਾ ਸ਼ਨਿਚਰੀ ਇਹਦਾ ਇਹ ਟਾਈਟਲ ਹੈ ਇਹ ਮੁੰਡਾ ਠੀਕ ਹੈ ਜੀ ਸੋ ਮੇਰਾ ਖਿਆਲ ਹੈ ਇਹਦੇ ਵਿਚ ਨਾਲ ਉਹਨਾਂ ਦੇ ਸੁਰਿੰਦਰ ਕੌਰ ਵੀ ਹੈ ਤੇ ਉਹਨਾਂ ਨੇ ਇਕ ਫੋਟੋ ਭੇਜੀ ਹੈ ਸੌ ਰਹੇ ਨੇ ਜਨਾਬ ਤੇ ਬਚਿੱਤਰ ਮੌੜ ਭੁੱਲਰ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਇੰਡੀਆ ਤੋਂ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਚ ਜੁਆਇਨ ਕੀਤਾ ਰਣਜੋਤ ਸਿੰਘ ਐਡਲੇਡ ਵਾਲੇ ਵੀ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ ਸਾਰਿਆਂ ਦਾ ਜੀਆਂ ਤੇ ਹੁਣ ਮੈਂ ਲੱਭਣਾ ਆ ਗੀਤ ਇਹ ਮੁੰਡਾ ਨਿਰਾ ਸ਼ਨਿਚਰੀ ਲਓ ਜੀ ਗੱਲਾਂ ਕਰਦੇ ਕਰਦੇ ਨਾਲ ਗੀਤ ਵੀ ਲੱਭ ਲਿਆ ਤੇ ਸ਼ਨਿਚਰਵਾਰ ਮਨਾਈਏ ਆਪਾਂ ਫੇਰ ਇਸੇ ਗੀਤ ਦੇ ਨਾਲ
ਕੀਏ ਲਾਲ ਮੇਰਾ ਪੰਡਤ ਜੀ ਕੀਏ ਲਾਲ ਮੇਰਾ ਮਾਂ ਪਿਓ ਦਾ ਨਾ ਚਮਕਾਏਗਾ ਪ੍ਰਤਾਪ ਸ਼ਿਵਾ ਜੀ ਵਾਂਗੂ ਕੀਏ ਭਾਰਤ ਵੀਰ ਕਹਾਏਗਾ ਇਹ ਮੁੰਡਾ ਨਿਰਛ ਨਿਛਰੀ ਦਿਨ ਰਾਤ ਪਵਾੜੇ ਪਾਏਗਾ ਆਉਂਦੇ ਜਾਂਦੇ ਨੂੰ ਛੇੜੇਗਾ ਪਾਈਏ ਦਾ ਸਿਰ ਪੜਵਾਏਗਾ ਕੰਨ ਦੀ ਕੋਠੀ ਤੇ ਜੰਦਰਾ ਸੋ ਕੰਨ ਦੀ ਕੋਠੀ ਤੇ ਜੰਦਰਾ ਸੋ ਜਾਂ ਪੈਸੇ ਵੀ ਕੁਝ ਖੱਟੇਗਾ ਕੰਨ ਕਿੱਧਰੋਂ ਕਿੱਧਰੋਂ ਆਉਣਾ ਏ ਕੀ ਸੋਹਣਾ ਵਿੱਚ ਵੱਟੇਗਾ ਮਾਈ ਤੂੰ ਧਨ ਬਾਰੇ ਪੁੱਛਿਆ
ਹਾਂ ਪੰਡਿਤ ਜੀ
ਪਰ ਪੱਤਰੀ ਕੁਝ ਏਦਾਂ ਦੱਸਦੀ ਏ
ਕੀ ਦੱਸਦੀ ਏ ਪੰਡਿਤ ਜੀ
ਇਹ ਘਰ ਦੇ ਭਾਂਡੇ ਵੇਚੇਗਾ ਦਾਰੂ ਦੀ ਬੋਤਲ ਵੱਟੇਗਾ ਪਰਦੇਸਾਂ ਦਾ ਧਨ ਲਿਖਿਆ ਏ ਸਟੇਸ਼ਨ ਤੇ ਕੀਸੇ ਕੱਟੇਗਾ ਕਿੰਨੀ ਕੁ ਵਿਦਿਆ ਪਾਉਣੀ ਏ ਕਿੰਨੀ ਕੁ ਵਿਦਿਆ ਪਾਉਣੀ ਏ ਕਿੰਨੀ ਕੁ ਤਰੱਕੀ ਕਰਨੀ ਏ ਕੀ ਵੱਡਾ ਅਫਸਰ ਬਣੇ ਨੇ ਸਤਰਾਂ ਦੀ ਚੋਲੀ ਭਰਨੀ ਏ ਏ ਕਹਿਣ ਸਿਤਾਰੇ ਵਿਦਿਆ ਦੇ ਏ ਚੰਨ ਨਵਾਂ ਹੀ ਚਾੜੇਗਾ ਕੱਢ ਚਾਕੂ ਨਕਲਾਂ ਟੀਪੇਗਾ ਢਿੱਡ ਮਾਸਟਰਾਂ ਦੇ ਪਾੜੇਗਾ ਉੱਥੇ ਕੀ ਲੇਖ ਲਿਖਾਏ ਨੇ ਕਿਸ ਰਾਜੇ ਦੇ ਕਰ ਸੋਹਣੇ ਦੇ ਰੱਬ ਨੇ ਸੰਜੋਗ ਮਿਲਾਏ ਨੇ
ਮਾਈ ਤੂੰ ਵਿਆਹ ਬਾਰੇ ਪੁੱਛਿਆ
ਹਾਂ ਪੰਡਿਤ ਜੀ
ਪਰ ਪੱਤਰੀ ਕੁਝ ਏਦਾਂ ਦੱਸਦੀ ਏ ਦੜਵੱਟ ਜ਼ਮਾਨਾ ਕੱਟ ਬੀਬੀ ਇੱਥੇ ਵੀ ਕਾਲੇ ਮਾਲੇ ਨੇ ਦੋ ਵਿਆਹ ਪੱਤਰੀ ਵਿਚ ਲਿਖੇ ਨੇ ਦੋ ਟੱਬਰ ਡੁੱਬਣ ਵਾਲੇ ਨੇ
ਮੇਰਾ ਪੁੱਤਰ ਏਡਾ ਭੈੜਾ ਨੀ ਜਿੱਡਾ ਤੁਸੀਂ ਕਹਿੰਦੇ ਪਏ ਹੋ
ਮਾਂ ਜੂ ਹੋਈਓ
ਕਰਮਾਂ ਦਾ ਭੈਣਾ ਹੋਵੇਗਾ ਕਰਮਾਂ ਦਾ ਭੈਣਾ ਹੋਵੇਗਾ ਅਕਲਾਂ ਦਾ ਕੱਚਾ ਹੋਵੇਗਾ ਜੋ ਕੁਝ ਵੀ ਹੈ ਪੰਡਿਤ ਜੀ ਪਰ ਦਿਲ ਦਾ ਸੱਚਾ ਹੋਵੇਗਾ
ਇਹ ਦਿਲ ਦਾ ਸੱਚਾ ਹੋਵੇਗਾ ਨਾ ਭੇਦ ਭਾਵ ਨੂੰ ਮੰਨੇਗਾ ਇਹ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਦੇ ਜੰਦਰੇ ਪੰਨੇਗਾ
ਕਿਨੇ ਕੀ ਕੋਈ ਕਮਾਏਗਾ ਕੋਈ ਕਮਾਏਗਾ ਕੀ ਭੁੱਖਿਆਂ ਤਾਈ ਖਵਾਏਗਾ ਇਹਨਾਂ ਤਾਂ ਦੱਸੋ ਪੰਡਿਤ ਜੀ ਇਹ ਬਾਹਰ ਵੀ ਕਿਧਰ ਜਾਏਗਾ
ਤੇਰੀ ਮੁਰਾਦ ਫਾਰਨ ਤੋਂ ਹੈ ਬੀਬੀ
ਹਾਂ ਪੰਡਿਤ ਜੀ
ਪਰ ਪੱਤਰੀ ਕੁਝ ਏਦਾਂ ਦੱਸਦੀ ਏ ਭੁੱਖਿਆਂ ਤੋਂ ਖੋ ਕੇ ਖਾਏਗਾ ਹੜਤਾਲਾਂ ਰੋਜ਼ ਕਰਾਏਗਾ ਇਹ ਬਾਹਰ ਜਾਣ ਦੇ ਯੋਗ ਨਹੀਂ ਛੇਤੀ ਅੰਦਰ ਹੋ ਜਾਏਗਾ
ਕੁਝ ਰਾਏ ਪਾਉਂਦਾ ਰਾਹ ਦੱਸੋ ਕੀ ਕਰਾਂ
ਅੱਛਾ ਬੀਬੀ ਜਿਸ ਤਰ੍ਹਾਂ ਤੂੰ ਕਹਿੰਦੀ ਏ ਹੋਏ ਪਟਕੇ ਹੋਏ ਜਵਾਨੋ ਇਹ ਕੀ ਫੜ ਲੈ ਚਾਲੇ ਹੋਸ਼ ਕਰੋ
ਹੋਏ ਪਟਕੇ ਹੋਏ ਜਵਾਨੋ ਇਹ ਕੀ ਫੜ ਲੈ ਚਾਲੇ ਹੋਸ਼ ਕਰੋ
ਚਲਦੀ ਕਰਵੀ ਜਾ ਪਹੁੰਚੇ ਨੇ ਅੱਜ ਦੁਨੀਆ ਵਾਲੇ ਹੋਸ਼ ਕਰੋ
ਭਗਤ ਸਿੰਘ ਦੀ ਖਾਸ ਤੇ ਬਸੇ ਨਾਈ ਅੱਜ ਕਹਿਣਾ
ਰੋਲੋ ਦੀਪ ਜਵਾਨੀ ਨੂੰ ਇਹ ਭਾਰਤ ਮਾਂ ਦਾ ਗਹਿਣਾ ਹੈ ਇਹ ਭਾਰਤ ਮਾਂ ਦਾ ਗਹਿਣਾ ਹੈ ਇਹ ਭਾਰਤ ਮਾਂ ਦਾ ਗਹਿਣਾ ਹੈ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਚੜ ਚੁੱਕਾ ਆਸਟ੍ਰੇਲੀਆ ਦੇ ਵਿਚ ਦਿਨ ਸ਼ਨਿਚਰਵਾਰ ਵਾਲਾ ਦਿਨ ਹੈ 9:34 ਹੋ ਗਏ ਨੇ ਤੇ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਮੇਰੇ ਨਾਲ ਜੁਆਇਨ ਕਰ ਰਹੇ ਨੇ ਅਮਰੀਕ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਦੀਪ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਨਮਸਕਾਰ ਅਦਾਬ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਬੜੇ ਚਾਅ ਦੇ ਨਾਲ ਸੁਣ ਰਹੇ ਆ ਤੇ ਈਮੇਲਾਂ ਵੀ ਅਮਦੀਪ ਤੁਹਾਨੂੰ ਆ ਗਈਆਂ ਹੋਣਗੀਆਂ ਉਨ੍ਹਾਂ ਦੇ ਸੁਨੇਹੇ ਵੀ ਤੁਸੀਂ ਪੜ੍ਹੇ ਤੁਹਾਨੂੰ ਪਹਿਲਾਂ ਹੀ ਆ ਗਏ ਆ ਤੇ ਬਹੁਤ ਚੰਗਾ ਲੱਗਦਾ ਜਦੋਂ ਸੈਟਰਡੇ ਨੂੰ ਸਵੇਰ ਨੂੰ ਅਸੀਂ ਤੁਹਾਡੇ ਦੇ ਰੂਬਰੂ ਹੁੰਦੇ ਹਾਂ ਤੇ ਤੁਹਾਡੇ ਨਾਲ ਗੱਲਾਂ ਕਰਦੇ ਹਾਂ ਅੱਜ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੇ ਦੇਖਦੇ ਹਾਂ ਕਿ ਅੱਗੇ ਪ੍ਰੋਗਰਾਮ ਕਿਸ ਦਿਸ਼ਾ ਵਿੱਚ ਚੱਲਦਾ ਹੈ ਦਿਸ਼ਾ ਜਿਹੜੀ ਹੁੰਦੀ ਹੈ ਤੁਹਾਡੇ ਵਿਚਾਰਾਂ ਤੋਂ ਅਸੀਂ ਡਿਟਰਮਿਨ ਕਰਦੇ ਹਾਂ
ਇੱਦਾਂ ਹੈ ਕਿ ਦਸ਼ਾ ਸਹੀ ਹੋਣੀ ਚਾਹੀਦੀ ਹੈ ਦਿਸ਼ਾ ਆਪਣੇ ਆਪ ਹੀ ਸਹੀ ਹੋ ਜਾਂਦੀ ਹੈ ਸੋ ਦਸ਼ਾ ਜਿਹੜੀ ਉਹ ਸਾਡੇ ਸਾਰਿਆਂ ਦੀ ਜਿੰਨੇ ਵੀ ਪ੍ਰੈਜ਼ੈਂਟਰ ਨੇ ਸਾਡੇ ਮਤਲਬ ਅਸੀਂ ਦੋਨੋ ਹੀ ਆ ਜਾਂ ਨਾਲ ਹੋਰ ਵੀ ਹੁੰਦਾ ਤੇ ਸਾਡੇ ਜਿਹੜੇ ਸਰੋਤੇ ਅਸੀਂ ਇੱਕ ਸੁਰ ਤੇ ਹੁੰਦੇ ਆ ਸਾਡੀ ਦਸ਼ਾ ਸਾਰਿਆਂ ਦੀ ਸਹੀ ਹੁੰਦੀ ਆ ਤੇ ਦਿਸ਼ਾ ਜਿਹੜੀ ਆ ਆਪਣੇ ਆਪ ਹੀ ਸਹੀ ਹੋ ਜਾਂਦੀ ਆ ਸੋ ਇਹ ਵੈਸੇ ਨਰਿੰਦਰ ਕਪੂਰ ਦਾ ਵਿਚਾਰ ਸੀ ਜਿਹੜਾ ਆਪਾਂ ਰੇਡੀਓ ਤੇ ਚਲਾਉਂਦੇ ਹੁੰਦੇ ਮੈਨੂੰ ਉਹ ਯਾਦ ਆ ਗਿਆ ਕੋਈ ਮੈਂ ਏਡਾ ਵੱਡਾ ਫਿਲੋਸਫਰ ਨਹੀਂ ਹੈਗਾ ਕਿਤੇ ਮੈਨੂੰ ਨਾ ਵਾਹ ਵਾਹ ਕਰਨ ਲੱਗ ਪਿਓ ਸੋ ਅਮਰੀਕ ਜੀ ਪਹਿਲਾਂ ਆਪਾਂ ਲਈਏ ਸੁਨੇਹੇ ਤੇ ਸੁਨੇਹਿਆਂ ਤੋਂ ਬਾਅਦ ਫਿਰ ਆਪਾਂ ਕੁਛ ਚਿੰਤਨ ਕਰੀਏ ਕੁਛ ਖਬਰਾਂ ਤੇ ਝਾਤੀ ਮਾਰਨੀ ਆ ਕੁਛ ਮਸਲੇ ਨੇ ਕੁਛ ਜਾਣਕਾਰੀਆਂ ਦੇਣੀਆਂ ਅੱਜ ਹਾਸਾ ਮਜ਼ਾਕ ਵੀ ਕਰਾਂਗੇ ਪ੍ਰੋਗਰਾਮ ਦੇ ਵਿਚ ਤੇ ਸਾਡੇ ਨਾਲ ਰਾਜਵਿੰਦਰ ਖੱਕ ਉਹਨਾਂ ਨੇ ਸਾਂਝ ਪਾਈ ਸੀ ਜੀ ਇੱਕ ਫੋਟੋ ਭੇਜੀ ਹੈ ਬੱਲੇ 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 ਜੀ ਇਹ ਫੋਟੋ ਤੁਸੀਂ ਜੀ ਲਾਈਵ ਬਲੌਗ ਤੇ ਦੇਖ ਸਕਦੇ ਹੋ ਜੈਜ਼ੀ ਬੈਂਸ ਦੀ ਫੋਟੋ ਤੇ ਸੈਲਫੀ ਲੈ ਰਿਹਾ ਜੀ ਸ਼ੀਸ਼ੇ ਦੇ ਵਿਚ ਖੜ ਕੇ ਤੇ ਕਹਿੰਦੇ ਭਾਜੀ ਇਹ ਬੰਦਾ ਕੀ ਪ੍ਰੂਵ ਕਰਨਾ ਚਾਹੁੰਦਾ ਹੈ ਬਾਈ ਜੀ ਇਹ ਕੁਛ ਨਹੀਂ ਪ੍ਰੂਵ ਕਰਨਾ ਚਾਹੁੰਦਾ ਜੋ ਇਹ ਕਰਨਾ ਚਾਹੁੰਦਾ ਸੀ ਇਹ ਤਾਂ ਬਹੁਤ ਦੇਰ ਪਹਿਲਾਂ ਹੀ ਕਰ ਚੁੱਕਾ ਆ ਹੁਣ ਤਾਂ ਬਸ ਇਹ ਸਬੂਤ ਦੇਈ ਜਾ ਰਿਹਾ ਵੀ ਜੋ ਮੈਂ ਹੈਗਾ ਆ ਬਸ ਆਹ ਚੱਕੋ ਹਜੇ ਮੈਂ ਬਦਲਿਆ ਨਹੀਂ ਹੈਗਾ ਮੇਰੇ ਤੇ ਕੋਈ ਮਤਲਬ ਅਸਰ ਨਹੀਂ ਹੈਗਾ ਤੇ ਇਹ ਫੋਟੋ ਜਿਹੜੀ ਹੈ ਨਾ ਮੈਂ ਲਾਈਵ ਬਲੌਗ ਤੇ ਸ਼ੇਅਰ ਕਰ ਚੁੱਕਾ ਤੁਸੀਂ ਦੇਖੋ ਤੇ ਸਰੋਤੇ ਤੁਸੀਂ ਮੈਨੂੰ ਲਿਖ ਕੇ ਭੇਜੋ ਕਿ ਤੁਸੀਂ ਕੀ ਸੋਚਦੇ ਹੋ ਵੀ ਇਹ ਬੰਦਾ ਕੀ ਪ੍ਰੂਵ ਕਰਨਾ ਚਾਹੁੰਦਾ ਆਈ ਡੋਂਟ ਨੋ ਮਤਲਬ ਮੇਰੀ ਸੋਚ ਤੋਂ ਬਾਹਰ ਹੈ ਤੇ ਖੈਰ ਸੁਖਦੀਪ ਰਿਆੜ ਕੋਬਰਮ ਤੋਂ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ ਕਹਿੰਦੇ ਜਦੋਂ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਜਦੋਂ ਪੰਜਾਬੀ ਮੂਵੀ ਵੇਖਣ ਜਾਈਦਾ ਨਾ ਫਿਲਮ ਦੇ ਸਟਾਰਟ ਚ ਆਵਾਜ਼ ਆਉਂਦੀ ਹੈ ਕਿ ਸ਼ਰਾਬ ਪੀਣਾ ਸਿਹਤ ਕੇ ਲਈ ਹਾਨੀਕਾਰਕ ਹੈ ਸਾਰਾ ਸਿਨੇਮਾ ਕਹਿੰਦੇ ਕਿਉਂ ਸਾਰਾ ਸਿਨੇਮਾ ਕਿਉਂ ਹੱਸਣ ਲੱਗ ਪੈਂਦਾ ਜੀ ਅਮਰੀਕ ਜੀ
ਅਮਨਦੀਪ ਸਿਨੇਮਾ ਤਾਂ ਹੱਸਣ ਲੱਗ ਪੈਂਦਾ ਲੋਕ ਤਾਂ ਹੱਸਣ ਲੱਗ ਪੈਂਦੇ ਆ ਗੱਲੇ ਹੱਸੋ ਇਹ ਨਹੀਂ ਕੀਤੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਅੱਧਾ ਸਿਨੇਮਾ ਦਾ ਉਸ ਵੇਲੇ ਕਾਫੀ ਪੀਤੀ ਹੁੰਦੀ ਲੋਕਾਂ ਨੇ ਹੋ ਸਕਦਾ ਕਿ ਦੋ ਚਾਰ ਤੱਕ ਲਾਇਓ ਫਿਲਮ ਦੇਖਣ ਦਾ ਮਜ਼ਾ ਹੀ ਤਾਂ ਆਉਂਦਾ ਤੇ ਤਾਂ ਉਹ ਹੱਸਣ ਲੱਗ ਪੈਂਦੇ ਦੇਖੋ ਕਿ ਹੱਸਹੀਣੀਆਂ ਗੱਲਾਂ ਕਰਦੇ ਆ ਅਮਨਦੀਪ ਮੈਨੂੰ ਵੀ ਤਾਂ ਟੀਵੀ ਤੇ ਵੀ ਜਿਸ ਵੇਲੇ ਕੋਈ ਸੀਨ ਅੱਜ ਕੱਲ ਆਉਂਦਾ ਨਾ ਚਾਹੇ ਕੋਈ ਸੀਰੀਅਲ ਚੱਲਦਾ ਹੋਵੇ ਜਾਂ ਕੋਈ ਫਿਲਮ ਚੱਲਦੀ ਹੋਵੇ ਜਿਸ ਵੇਲੇ ਉਹ ਸ਼ਰਾਬ ਦਾ ਕੋਈ ਵੀ ਸੀਨ ਆਉਂਦਾ ਨਾ ਤੇ ਉਹਦੇ ਵਿਚ ਨੈਨੀ ਸਟੇਟ ਜਾਂ ਨੈਨੀ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਸ਼ਰਾਬ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਥੋੜੇ ਚਿਰ ਤੋਂ ਸ਼ੁਰੂ ਹੋਇਆ ਪਹਿਲਾਂ ਨਹੀਂ ਹੁੰਦਾ ਸੀ ਕਦੇ ਵੀ ਤੇ ਜਿਸ ਵੇਲੇ ਕੋਈ ਸਿਗਰਟ ਪੀਣ ਦਾ ਸੀਨ ਆਉਂਦਾ ਉਹਦੇ ਤੇ ਵੀ ਲਿਖਿਆ ਹੁੰਦਾ ਤੰਬਾਕੂ ਨੋਸ਼ੀ ਜਿਹੜੀ ਆ ਉਹ ਸਿਹਤ ਲਈ ਬੜੀ ਹਾਨੀਕਾਰਕ ਹੁੰਦੀ ਹੈ ਤੁਹਾਨੂੰ ਨੀ ਲੱਗਦਾ ਕਿ ਜਿੱਦਾਂ ਪਿਛਲੇ ਹਫ਼ਤੇ ਅਸੀਂ ਨੈਨੀ ਸਟੇਟ ਬਾਰੇ ਗੱਲ ਕਰ ਰਹੇ ਸੀ ਕਿ ਨੈਨੀ ਇੰਸਟਰਕਸ਼ਨ ਜਾਂ ਨੈਨੀ ਮਿਊਜ਼ਿਕ ਇੰਸਟਰਕਸ਼ਨ ਕਹਿ ਸਕਦੇ ਇਹਨਾਂ ਨੂੰ
ਇਹ ਤਾਂ ਪੜਨਾਨੀ
ਬਿਲਕੁਲ ਇਹਦਾ ਫਰਕ
ਪੈਂਦਾ ਪੜਨਾਨੀ ਆ ਵੈਸੇ ਨਾ ਜਸਪਾਲ ਭੱਟੀ ਉਹਨਾਂ ਨੇ ਬੜਾ ਇੱਥੇ ਕਟਾਕਸ਼ ਕੱਸਿਆ ਸੀ ਉਹਨਾਂ ਦੀ ਫਿਲਮ ਆਈ ਸੀਗੀ ਜਿਹੜੀ ਉਹਨਾਂ ਦੀ ਆਖਰੀ ਫਿਲਮ ਸੀ ਨਾ ਸ਼ਾਇਦ ਇੱਕ ਲਾਸਟ ਜਿਹੜੀਆਂ ਦੋ ਤਿੰਨ ਫਿਲਮਾਂ ਆਈਆਂ ਸੀ ਉਹਨਾਂ ਦੇ ਮੋਹਰੇ ਲਿਖਿਆ ਸੀ ਕਹਿੰਦੇ ਵੀ ਇਸ ਫਿਲਮ ਦੇ ਵਿਚ ਜਾਨਵਰਾਂ ਨੂੰ ਤੰਗ ਨਹੀਂ ਕੀਤਾ ਗਿਆ ਬੰਦਿਆਂ ਦੀ ਕਸਰ ਕੋਈ ਛੱਡੀ ਨਹੀਂ ਆਪਾਂ ਤੇ ਜਾਨਵਰਾਂ ਨੂੰ ਕੁਛ ਨਹੀਂ ਗਿਆ ਪਰ ਬੰਦਿਆਂ ਨੂੰ ਆਪਾਂ ਬਹੁਤ ਕੁਛ ਗਿਆ ਸੋ ਅੱਜ ਕੱਲ ਇਹ ਵੀ ਰੁਝਾਨ ਆ ਰਿਹਾ ਕਿ ਜਿਹੜੀ ਡਿਸਕਲੇਮਰ ਹੈ ਫਿਲਮ ਦੇ ਸ਼ੁਰੂ ਦੇ ਵਿਚ ਕਿ ਇਸ ਕਹਾਣੀ ਕੇ ਸਾਰੇ ਪਾਤਰ ਜਿਹੜੇ ਆ ਉਹ ਫਿਕਸ਼ਨ ਹੈ ਜਾਂ ਕਾਲਪਨਿਕ ਹੈ ਹਨਾ ਅਗਰ ਮੇਲ ਖਾਤਾ ਹੋ ਤਾਂ ਉਸਕਾ ਕੋਈ ਲੈਣ ਦੇਣ ਨਹੀਂ ਹੈਗਾ ਕਿਸੇ ਦੇ ਨਾਲ ਪਰ ਮਤਲਬ ਆਈ ਡੋਂਟ ਨੋ ਮਤਲਬ ਜਿਹੜੀ ਤੁਸੀਂ ਗੱਲ ਕਹਿਣਾ ਚਾਹੁੰਦੇ ਹੋ ਜਸਟ ਡੂ ਇਟ ਜਸਟ ਸੇ ਇਟ ਤੇ ਫਿਰ ਜਿਹੜੇ ਮਤਲਬ ਜੇ ਤੁਸੀਂ ਉਹਦੇ ਵਿਚ ਕਹਿ ਰਹੇ ਹੋ ਕਿ ਸ਼ਰਾਬ ਪੀਣਾ ਹਾਨੀਕਾਰਕ ਹੈ ਸਿਗਰਟ ਪੀਣਾ ਹਾਨੀਕਾਰਕ ਹੈ ਖੈਰ ਫਿਲਮ ਦੇ ਵਿਚ ਕਈ ਸੀਨ ਹੁੰਦੇ ਆ ਕਈ ਕਰੈਕਟਰ ਦਿਖਾਉਣੇ ਪੈਂਦੇ ਆ ਜਿਹੜੇ ਸ਼ਰਾਬੀਆਂ ਕਬਾਬੀਆਂ ਦੇ ਨਸ਼ੇ ਵਾਲਿਆਂ ਦੇ ਪਰ ਮੈਨੂੰ ਲੱਗਦਾ ਅਮਰੀਕ ਜੀ ਕਿ ਉਸ ਦੇ ਵਿਚ ਜਿਹੜਾ ਉਹ ਕਰੈਕਟਰ ਹੈ ਕਰੈਕਟਰ ਕੋਈ ਸ਼ਰਾਬ ਪੀ ਰਿਹਾ ਆ ਕੋਈ ਸਿਗਰਟ ਪੀ ਰਿਹਾ ਆ ਉਹ ਤੁਸੀਂ ਉਹਨੂੰ ਕੈਂਸਰ ਹੁੰਦਾ ਹੀ ਦਿਖਾਲਦੇ ਹੋ ਜਿਹੜਾ ਹੀਰੋ ਆ ਮਤਲਬ ਜਿਸ ਮੇਰੀ ਇੱਕ ਸੋਚ ਹੈ ਜਿਹੜਾ ਕੋਈ ਵੀ ਆ ਵੀ ਜਿਹੜਾ ਕੋਈ ਸਿਗਰਟ ਪੀ ਰਿਹਾ ਉਹਨੂੰ ਉਹ ਚ ਦਿਖਾਲਦੇ ਹੋ ਵੀ ਇਹ ਸਿਗਰਟ ਪੀਂਦਾ ਸੀ ਆਪਣੇ ਉਹਨੂੰ ਬੜੀਆਂ ਟੌਹਰਾਂ ਮਾਰਦਾ ਸੀ ਐਂਡ ਦੇ ਵਿਚ ਇਹਨੂੰ ਕੈਂਸਰ ਹੋ ਗਿਆ ਸੋ ਯੂ ਡੋਂਟ ਨੀਡ ਟੂ ਗਿਵ ਅ ਸਟੇਟਮੈਂਟ ਇਨ ਦ ਬਿਗਿਨਿੰਗ ਹਨਾ ਪਹਿਲਾਂ ਮਤਲਬ ਸਟਾਰਟਿੰਗ ਦੇ ਵਿਚ ਸਟੇਟਮੈਂਟ ਦੇਣ ਦੀ ਲੋੜ ਨਹੀਂ ਉਹ ਫਿਲਮ ਦੇ ਵਿਚ ਮੈਸੇਜ ਹੀ ਇਦਾਂ ਦਾ ਹੋਣਾ ਚਾਹੀਦਾ ਵੀ ਜਿਹੜੇ ਸਿਗਰਟ ਸ਼ਰਾਬ ਪੀਂਦੇ ਉਹਨਾਂ ਦਾ ਮਾੜਾ ਹਾਲ ਹੁੰਦਾ ਆ ਅਸਲ ਦੇ ਵਿਚ
ਮੈਸੇਜ ਦੇਣ ਦੀ ਜ਼ਰੂਰਤ ਕੀ ਆ ਪਤਾ ਹੀ ਆ ਵੀ ਜਿਹੜੀ ਸ਼ਰਾਬ ਹੈ ਮਾੜੀ ਹੈ ਜਿਹੜੀ ਸਿਗਰਟ ਪੀਣਾ ਮਾੜੀ ਆ ਜੇ ਸ਼ਰਾਬ ਪੀਣੀ ਮਾੜੀ ਆ ਤੇ ਲੋਕਾਂ ਨੂੰ ਪਤਾ ਹੀ ਕਿ ਮਾੜੀ ਆ ਇਹਦੇ ਫਾਰਮੈਲਿਟੀ ਜਿਹੜੀਆਂ ਮੇਰੇ ਖਿਆਲ ਦੇ ਵਿਚ ਡਿਪਾਰਟਮੈਂਟਾਂ ਨੇ ਕੋਈ ਰੈਗੂਲੇਸ਼ਨ ਉਹਨਾਂ ਤੇ ਬਣਾਏ ਹੋਣਗੇ ਜਿਹੜੇ ਫਿਲਮ ਡਿਸਟ੍ਰੀਬਿਊਟਰ ਹੈ ਜਿਹੜੇ ਸਿਨੇਮੇ ਦੇ ਮਾਲਕ ਹੈ ਕਿ ਤੁਸੀਂ ਇਹ ਦਿਖਾਉਣਾ
ਨਹੀਂ ਅਮਰੀਕ ਜੀ ਇਹ ਨਾ ਫਿਲਮ ਦੇ ਮੋਹਰੇ ਲਾਇਆ ਜਾਂਦਾ ਇਹ ਫਿਲਮ ਪ੍ਰੋਡਿਊਸਰ ਦੀ ਜਿੰਮੇਵਾਰੀ ਹੁੰਦੀ ਆ ਪਰ ਉਹ ਤਾਂ ਹੁੰਦੀ ਆ ਜੇ ਮਤਲਬ ਜਿਦਾਂ ਹੁਣ ਨਾ ਮਤਲਬ ਕਿਸੇ ਨੇ ਮੋਰੇ ਕੈਪਸ਼ਨ ਲਾਤਾ ਕਿ ਸਮੋਕਿੰਗ ਇਜ ਇੰਜਰੀਸ ਟੂ ਹੈਲਥ, ਹੈਨਾ, ਉਹ ਮੈਂ ਅੰਦਾਜ਼ਾ ਲਾ ਲੈਣਾ ਵੀ ਇਸ ਫਿਲਮ ਦੇ ਵਿਚ ਹੀਰੋ ਜਿਹੜਾ ਸਿਗਰਟਾਂ ਪੀਂਦਾ ਹੋਣਾ, ਉਹਨੂੰ ਤਾਂ ਹੁਣ ਦੇਖੋ ਇਨ ਦਾ ਐਂਡ ਉਹਨੂੰ ਤਾਂ ਕੈਂਸਰ ਹੁੰਦਾ ਦਿਖਾ ਲੈਣ ਰਹੇ, ਹੀਰੋ ਨੂੰ ਤਾਂ ਹੈਨਾ ਕੈਂਸਰ ਹੁੰਦਾ ਦਿਖਾ ਲੈਣ ਰਹੇ, ਠੀਕ ਹੈ ਨਾ। ਤੇ ਜੇ ਮਤਲਬ ਇਹਦਾ ਮਤਲਬ ਮੈਂ ਇਹ ਤੱਕਦਾ ਕਿ ਜੇ ਜੇ ਏਦਾਂ ਦਾ ਕੋਈ ਮੈਸੇਜ ਆਉਂਦਾ ਨਾ, ਮੈਂ ਅੰਦਾਜ਼ਾ ਲਾਉਣਾ ਕਿ ਇਸ ਫਿਲਮ ਦਾ ਨਾ ਹੀਰੋ ਜਿਹੜਾ ਉਹ ਸਿਗਰਟਾਂ ਪੀਂਦਾ ਹੋਊਗਾ ਤੇ ਉਹਨੂੰ ਹੀਰੋ ਦਿਖਾਇਆ ਗਿਆ ਹੋਊਗਾ, ਇਸ ਕਰਕੇ ਨਾ ਮੋਹਰੇ ਕਹਿਤਾ ਯਾਰ ਉਦਾਂ ਕਹਿੰਦਾ ਤੁਸੀਂ ਨਾ ਪੀਓ। ਇਹ ਫਿਲਮ ਦਾ ਜਿਹੜਾ ਹੀਰੋ ਸੀ ਉਹ ਪੀ ਕੇ ਬੜਾ ਘੈਂਟ ਬਣਿਆ ਸੀ ਸਿਗਰਟਾਂ।
ਤੇ ਜਿਹੜੀਆਂ ਫਿਲਮਾਂ ਆ ਅਸੀਂ ਅਸੀਂ ਵੀ ਦੇਖਦੇ ਰਹੇ ਆ ਬਹੁਤ ਬਚਪਨ ਦੇ ਵਿਚ, ਜਦੋਂ ਅਸੀਂ ਜਵਾਨ ਹੁੰਦੇ ਸੀ ਜਾਂ ਤੁਹਾਡੇ ਜਮਾਨੇ ਦੇ ਵਿਚ ਵੀ, ਤੁਸੀਂ ਆਪਣੇ ਬਚਪਨ ਦੇ ਵਿਚ ਵੀ ਫਿਲਮਾਂ ਜਿਹੜੀਆਂ ਦੇਖਦੇ ਹੋਗੇ, ਉਦੋਂ ਇੰਟਰਟੇਨਮੈਂਟ ਦਾ ਸਾਧਨ ਫਿਲਮਾਂ ਹੁੰਦੀਆਂ ਸੀ, ਉਹ ਵੀ ਫਿਲਮਾਂ ਤੁਸੀਂ ਥੀਏਟਰ ਵਿਚ ਹੀ ਜਾ ਕੇ ਦੇਖ ਸਕਦੇ ਸੀ। ਜਿਹੜਾ ਟੈਲੀਵਿਜ਼ਨ ਹੈ ਉਹ ਤੋਂ ਬਾਅਦ ਵਿਚ ਆਇਆ, ਉਹਦੇ ਵਿਚ ਵੀ ਫੀਚਰ ਫਿਲਮ ਹਫ਼ਤੇ ਵਿਚ ਇਕ ਵਾਰੀ ਦਿਖਾਈ ਜਾਂਦੀ ਸੀ, ਤੇ ਉਹ ਜਿਹੜੇ ਸਾਰੇ ਘਰ ਦੇ ਕੰਮ ਪਹਿਲਾਂ ਹੀ ਲੋਕ ਕਰ ਲੈਂਦੇ ਹੁੰਦੇ, ਅੱਜ ਫਿਲਮ ਆਣੀ ਅੱਜ ਫਿਲਮ ਆਣੀ, ਹੈ ਨਾ, ਉਹਦੀ ਡਿਸਕਸ਼ਨ ਵੀ ਸਾਰੇ ਪਹਿਲਾਂ ਹੀ ਦਿਨ ਵਿਚ ਹੁੰਦੀ ਸੀ, ਆਹ ਫਿਲਮ ਆਣੀ ਅੱਜ, ਉਹਦੇ ਵਿਚ ਹੀਰੋ ਆਹ ਆ, ਧਰਮਿੰਦਰ ਆ, ਹੀਰੋਇਨ ਹੇਮਾ ਮਾਲਨੀ ਆ, ਜਾਂ ਹੋਰ ਜਿੱਦਾਂ ਵੀ ਆ, ਤੇ ਉਹਦਾ ਬੜਾ ਇੱਕ ਅਜੀਬੋ ਜਿਹਾ ਨਸ਼ਾ ਹੁੰਦਾ ਸੀ ਕਿ ਅੱਜ ਪਿਕਚਰ ਦੇਖਣੀ ਆ। ਪਹਿਲਾਂ ਸਾਰੇ ਭਾਂਡੇ ਭੂੰਡੇ ਮਾਂਜ ਲੈਂਦੀਆਂ ਸੀ ਆਪਣੇ ਘਰਾਂ ਦੇ ਵਿਚ ਜਨਾਨੀਆਂ ਆਪਣੀਆਂ, ਤੇ ਰੋਟੀ ਰਾਟੀ ਪਹਿਲਾਂ ਪਕਾ ਕੇ ਖਾ ਪੀ ਕੇ ਬੈਠ ਜਾਣਾ, ਫਿਰ ਫਿਲਮ ਦੇ ਦੌਰਾਨ ਕੋਈ ਡਿਸਟਰਬੈਂਸ ਨਾ ਆਵੇ ਨਾ, ਤੇ ਜਿਨ੍ਹਾਂ ਦੇ ਟੀਵੀ ਨਹੀਂ ਹੁੰਦੇ ਸੀ ਉਹ ਆ ਕੇ ਟੀਵੀ ਦੇ ਦੁਆਲੇ ਇਕੱਠੇ ਹੋ ਜਾਂਦੇ ਸੀ ਤੇ ਬੈਠ ਕੇ ਸਾਰੇ ਉਹਦਾ ਮਜ਼ਾ ਲੈਂਦੇ ਸੀ, ਉਹ ਅਲੱਗ ਹੀ ਮਜ਼ਾ ਹੁੰਦਾ ਸੀ। ਖੈਰ ਚੇਂਜ ਆਈ ਐਸ ਨੂੰ ਅਡਾਪਟ ਵੀ ਕਰਨਾ ਚਾਹੀਦਾ ਤੇ ਇੰਗਲਿਸ਼ ਵੀ ਕਰਨਾ ਚਾਹੀਦਾ, ਬਦਲ ਗਿਆ,
ਇੱਕੋ ਡਿਸਟਰਬੈਂਸ, ਇੱਕੋ ਡਿਸਟਰਬੈਂਸ ਹੁੰਦੀ ਸੀ, ਬਿਜਲੀ ਚਲੇ ਜਾਂਦੇ ਸੀ, ਬਾਕੀ ਸਭ ਠੀਕ ਹੁੰਦਾ ਸੀ,
ਬਿਜਲੀ ਚਲ ਜਾਂਦੀ ਫੇਰ ਵੱਡੀ ਟ੍ਰਬਲ ਆਉਂਦੀ ਹੁੰਦੀ ਸੀ। ਈਵਨ ਮੈਨੂੰ ਯਾਦ ਆ ਮਹਾਭਾਰਤ ਦਾ ਜ਼ਮਾਨਾ ਜਾਂ ਉਸ ਤੋਂ ਪਹਿਲਾਂ ਸੀਰੀਅਲ ਚੱਲਿਆ ਸੀ ਰਾਮਾਇਣ, ਉਹ ਸੀਰੀਅਲ ਤਾਂ ਉਸ ਵੇਲੇ ਤਾਂ ਬਿਜਲੀ ਮੁਲਾਜ਼ਮਾਂ ਦਾ ਕਟਾਪਾ ਵੀ ਕਈ ਵਾਰੀ ਹੁੰਦਾ ਸੁਣਿਆ ਜਾਂ ਅਖਬਾਰਾਂ ਚ ਪੜਿਆ ਸੀ ਕਿ ਫਲਾਣੇ ਸੈਕਸ਼ਨ ਚ ਉਸ ਸਮੇਂ ਬਿਜਲੀ ਚਲ ਗਈ ਤੇ ਲੋਕਾਂ ਨੇ ਜਿਹੜੇ ਬਿਜਲੀ ਮੁਲਾਜ਼ਮ ਉਹਨਾਂ ਦਾ ਕਟਾਪਾ ਕੀਤਾ। ਉਦੋਂ ਉਸ ਸਮੇਂ ਦੇ ਵਿੱਚ ਆਪਦੀ ਬਿਜਲੀ ਜਿਹੜੀ ਨਾ ਨਹੀਂ ਜਾਂਦੀ ਹੁੰਦੀ ਸੀ, ਜਿੱਦਾਂ ਮਹਾਭਾਰਤ ਘੰਟਾ ਚੱਲਦਾ ਸੀ 9 ਤੋਂ 10
ਜਾਂ
ਉਦੋਂ ਕਈ ਵਾਰੀ ਏਦਾਂ ਲੱਗਦਾ ਸੀ ਜਿਹੜਾ ਸਾਰਾ ਸਾਰਾ ਦੇਸ਼ ਕਈ ਵਾਰੀ ਸਟੈਂਡ ਸਟਿਲ ਵੀ ਹੋ ਜਾਂਦਾ ਸੀ, ਜੇ ਤੁਸੀਂ ਵਿਆਹ ਦੇ ਬਾਜੇ ਵਾਲੇ ਹਾਂਜੀ
ਹੁੰਦਾ ਸੀ,
ਬਾਜੇ ਵਾਲਿਆਂ ਨੂੰ ਕਰਨ ਜਾਣਾ ਹੁੰਦਾ ਸੀ ਜਾਂ ਕੋਈ ਫੰਕਸ਼ਨ ਕਰਨਾ ਹੁੰਦਾ ਸੀ ਜਾਂ ਕਿਸੇ ਨੂੰ ਸੱਦਣਾ ਹੁੰਦਾ ਸੀ, ਕਹਿੰਦਾ ਉਹ ਪਹਿਲਾਂ ਹੀ ਸ਼ਰਤ ਲਾ ਦਿੰਦੇ ਹੁੰਦੇ ਸੀ, ਦੇਖੋ ਜੀ ਅਸੀਂ 9:30 ਤੋਂ 10:30 ਤੱਕ ਜਿਸ ਵੇਲੇ ਸੀਰੀਅਲ ਲਾਣਾ ਉਸ ਵੇਲੇ ਕੰਮ ਨੀ ਕਰਨਾ,
ਬਾਜਾ ਨੀ ਵਜਾਉਣਾ,
ਸਾਡੀ ਪੀਰ ਹਾਂਜੀ ਬਾਜਾ ਨੀ ਵਜਾਉਣਾ, ਉਸ ਵੇਲੇ ਉਹ ਸਟੈਂਡ ਸਟਿਲ ਹੋਣਾ ਚਾਹੀਦਾ, ਵਿਹਲਾ ਟਾਈਮ ਉਹ ਸੀਰੀਅਲ ਜ਼ਰੂਰ ਦੇਖਣਾ। ਦੇਖੋ ਉਹ ਵੀ ਜ਼ਮਾਨਾ ਹੁੰਦਾ ਸੀ, ਤੇ ਹੁਣ ਤਾਂ ਅੱਜ ਕੱਲ ਇੰਨੇ ਟੀਵੀ ਆ, ਹਜ਼ਾਰਾਂ ਦੀ ਗਿਣਤੀ ਵਿਚ ਚੈਨਲ ਆ, ਜਿਹੜਾ ਮਰਜ਼ੀ ਪ੍ਰੋਗਰਾਮ ਤੁਸੀਂ ਜਿਹੜੇ ਮਰਜ਼ੀ ਸਮੇਂ ਤੇ ਮਤਲਬ ਦੇਖ ਸਕਦੇ
ਹੋ। ਅਸੀਂ ਜੀ +1 ਦੇ ਵਿਚ ਮਤਲਬ +1 ਕਰਦੇ ਨਾਲ ਨਾਲ ਕੰਪਿਊਟਰ ਸਿੱਖਦੇ ਹੁੰਦੇ ਸੀ, 1990 ਦੀ ਗੱਲ ਹੋਣੀ ਆ, ਉਦੋਂ ਮਹਾਭਾਰਤ ਪੂਰੇ ਜੋ ਬੰਦੇ ਸੀ ਆਉਂਦਾ ਸੀ, ਤਾਂ ਸਾਨੂੰ ਨਾ ਉਹ ਜਿਹੜੇ ਸਾਡੇ ਸਰ ਸੀ ਜਿਹੜੇ ਸਕਾਲ ਦੇ ਹੁੰਦੇ ਸੀ ਕੰਪਿਊਟਰ ਸੈਂਟਰ ਵਾਲੇ, ਉਹਨਾਂ ਨੇ ਸਾਨੂੰ ਸੱਦਿਆ, ਉਹਨਾਂ ਦੇ ਅਖੰਡ ਪਾਠ ਸੀਗਾ, ਤੇ ਕਹਿੰਦੇ ਤੁਸੀਂ ਆਇਓ ਸਾਰੇ, ਉਹਨਾਂ ਨੇ ਆਪਣੇ ਸਟੂਡੈਂਟਸ ਨੂੰ ਸੱਦਿਆ। ਪਹਿਲੀ ਗੱਲ ਤਾਂ ਅਸੀਂ ਮਨ ਮਾਰ ਕੇ ਫਿਰ, ਕਿਉਂਕਿ ਜਾਣਾ ਪੈਣਾ ਸੀਗਾ, ਸੋ ਅਸੀਂ 2 ਜਣੇ ਨਾ ਮਤਲਬ ਮਹਾਭਾਰਤ ਦਾ ਸਮਾਂ ਕੈਂਸਲ ਕਰਕੇ, ਤੇ ਵੈਸੇ ਕਹਿ ਗਏ ਸਾਰਿਆਂ ਨੂੰ, ਸਾਨੂੰ ਦੱਸਿਓ ਜ਼ਰੂਰ ਕੀ ਹੋਇਆ, ਤੇ ਸਾਨੂੰ ਜਾਣਾ ਪਿਆ, ਤੇ ਅਸੀਂ 9 ਵਜੇ ਜੀ ਪਤਾ ਨੀ ਜਿੰਨੇ ਵਜੇ ਸ਼ੁਰੂ ਹੁੰਦਾ ਨਾ ਉਹ ਤੋਂ ਘੰਟਾ ਕੁ ਪਹਿਲਾਂ ਅਸੀਂ ਚਲੇ ਗਏ, ਉਹ ਗੜਸ਼ੰਕਰ ਤੋਂ ਨੂਰ ਪਰਬੇਦੀਆਂ ਵਾਲੀ ਜਿਹੜੀ ਆ ਉਥੋਂ ਬੱਸ ਫੜਨੀ ਸੀ, ਸੋ ਪਹਿਲਾਂ ਅਸੀਂ ਪਹੁੰਚੇ ਗੜਸ਼ੰਕਰ, ਤੇ ਗੜਸ਼ੰਕਰ ਜਦੋਂ ਪਹੁੰਚੇ ਤਾਂ ਬੱਸ ਦੇ ਟਿਕਟ ਲੈ ਲਈ ਤੇ ਬੱਸ ਦੇ ਵਿਚ ਬਹਿ ਗਏ, ਕਿਉਂਕਿ ਹੁਣ ਦੇਖੋ 10:30 ਭੋਗ ਪੈ ਜਾਂਦਾ, ਠੀਕ ਹੈ, ਤੇ ਉਹ ਮੇਰਾ ਖਿਆਲ ਮਹਾਭਾਰਤ ਵੀ ਇੰਨੇ ਟਾਈਮ ਦੇ, ਜਦੋਂ ਬੱਸ ਚ ਬਹਿ ਗਏ ਸਾਰੀ ਬੱਸ ਸਵਾਰੀ ਬਹਿ ਗਈ, ਤਾਂ ਉਹ ਜਿਹੜਾ ਕੰਡਕਟਰ ਤੇ ਡਰਾਈਵਰ ਕਹਿੰਦੇ ਜੀ ਇਹ ਬੱਸ ਤਾਂ ਜੀ ਮਹਾਭਾਰਤ ਤੋਂ ਬਾਅਦ ਹੀ ਜਾਊਗੀ, ਹੁਣ ਨਹੀਂ ਜਾਂਦੀ। ਅਸੀਂ ਬੱਸ ਚ ਉਤਰੇ, ਹੁਣ ਜਦ ਦੇਖਿਆ ਤਾਂ ਉਹ ਤਾਂ ਜਾ ਕੇ ਹੁਣ ਅਸੀਂ 11:30 ਖਤਮ, ਉਦੋਂ ਬਾਅਦ ਫਿਰ ਪਹੁੰਚਣਾ ਸੀ, ਘੰਟਾ ਗਾਂਹ ਲੱਗਣਾ ਸੀ, ਕਿਉਂਕਿ ਉਹ ਮੇਨ ਰੋਡ ਤੋਂ ਉਤਰ ਕੇ ਪਿੰਡ ਟੈਂਪੂ ਫੜ ਕੇ, ਸੋ ਅਸੀਂ ਉੱਥੇ 1-2 ਵਜੇ ਪਹੁੰਚਣਾ ਸੀ, ਸਾਨੂੰ ਤਾਂ ਲੰਗਰ ਵੀ ਮੁੱਕ ਜਾਣਾ ਸੀ, ਹਨਾ। ਅਸੀਂ ਨਾ ਫਿਰ ਸਲਾਹ ਕੀਤੀ ਵੀ ਹਜੇ 1/2 ਘੰਟਾ ਰਹਿੰਦਾ ਆ ਮਹਾਭਾਰਤ ਸ਼ੁਰੂ ਹੋਣ ਨੂੰ, ਬਈ ਆਪਾਂ ਏਦਾਂ ਕਰੀਏ ਕਿ ਆਪਾਂ ਨਾ ਇੱਥੋਂ ਨਵੇਂ ਸ਼ਹਿਰ ਨੂੰ ਵੀ ਵਾਪਸ ਚਲ ਜਾਈਏ, ਉੱਥੇ ਜਾ ਕੇ ਆਪਾਂ ਵੀ ਮਹਾਭਾਰਤ ਦੇਖਦੇ ਹਾਂ। ਹੁਣ ਦੇਖੋ ਮਹਾਭਾਰਤ ਵੀ ਸਾਡਾ ਜਾਂਦਾ ਲੱਗਿਆ, ਅਖੰਡ ਪਾਠ ਸਾਹਿਬ ਵੀ ਜਾਂਦਾ ਲੱਗਣਾ, ਲੰਗਰ ਵੀ ਨਹੀਂ ਮਿਲਣਾ, ਫਾਇਦਾ ਕੀ ਹੋਇਆ, ਪੈਸੇ ਵੀ ਲੱਗ ਗਏ, ਹਨਾ, ਇੱਥੇ ਬੱਸ ਸਟੈਂਡ ਤੇ ਖੜ ਕੇ। ਸੋ ਇਹੋ ਜਿਹੇ ਹਾਲਾਤ ਕਈ ਵਾਰੀ ਪੈਦਾ ਹੋ ਜਾਂਦੇ ਨੇ। ਪਰ ਅਮਰੀਕ ਜੀ ਜਿਹੜੀ ਗੱਲ ਆ ਚੱਲ ਰਹੀ ਸੀ ਨਾ, ਇਹਨਾਂ ਨੇ ਸਾਡੇ ਸੱਜਣਾਂ ਨੇ ਭੇਜੀ ਸੀਗੀ मैसेज भेजा सीगा मनदीप सिंह हुणी क्रेगी बरनालिया ने कि इह जिहड़ा ना मतलब जिदे कहिंदे आ इह जी करैक्टर सारे फिक्शनल है असल दे विच की हुंदा ना उत्तो मैं अंदाजा ला लूंना भी जिहड़े राइटर ने स्टोरी लिखी है ना उन्हें इधर उधरों चक के अपने आले दुआले दे करैक्टरां दी लिखी हुई है तां करके ना पल्ला छड़ा के भज्जण दी कोशिश कर रहा है कि मेरे आगे जुत्तियां ना मार दे वैसे इदा होना चाहिदा है देखो जिहड़ा हीरो है हीरो जे सिगरटां पींदा ना फिल्म दिखा दे ते ओ असल दे विच एंड च कैंसर ना मर जाना चाहिदा ओ असली मैसेज है ना दैट्स फिल्म ऑल अबाउट है ना ते जे हुण जिदा जे ओ हीरो नहीं सिगरटां पींदा विलन पींदा सिगरटां ठीक है तां फिर ए मैसेज नहीं देना चाहिदा कि सिगरटां जिहड़ियां पीणियां हानिकारक है क्योंकि विलन ने तां मरे जाना हुंदा एंड च ਉਹ ਫਿਰ ਜੇ ਉਹ ਤੇ ਕੋਈ ਕੇਸ ਕਰ ਦੇਵੇ ਜੇ ਉਹ ਤੇ ਕੋਈ ਕੇਸ ਕਰ ਦੇਵੇ ਵੀ ਤੁਸੀਂ ਇਹ ਦਿਖਾ ਲਿਆ ਕੱਲੇ ਨੀ ਸਿਗਰਟਾਂ ਪੀਂਦੇ ਉਹ ਕਹਿੰਦਾ ਯਾਰ ਇਹੀ ਤਾਂ ਅਸੀਂ ਦਿਖਾਲਣਾ ਚਾਹੁੰਦੇ ਸੀ ਪੀ ਉਹ ਹੀਰੋ ਸਿਗਰਟਾਂ ਨੀ ਸੀ ਪੀਂਦਾ ਵਿਲਨ ਸਿਗਰਟਾਂ ਪੀਂਦਾ ਸੀ ਇਸ ਕਰਕੇ ਵਿਲਨ ਮਾੜਾ ਬੰਦਾ ਤੇ ਉਹ ਮਾਰਤਾ ਫਿਰ ਉਹਨੂੰ ਤੇ ਜਿਹੜੇ ਸਿਗਰਟਾਂ ਪੀਓਗੇ ਉਹਨਾਂ ਦਾ ਇਹੀ ਅਸਰ ਹੋਊਗਾ ਮੈਸੇਜ ਦੇ ਫਿਲਮ ਆਪਣੇ ਆਪ ਚ ਮੈਸੇਜ ਦੇ ਰਹੀ ਆ ਸੋ ਇਦਾਂ ਹੀ ਸ਼ਰਾਬ ਵਾਲਿਆਂ ਦੀ ਗੱਲ ਹੈ ਤੇ ਖੈਰ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਜੀ ਇਹ ਵੀ ਦਿਲ ਵਾਲੀ ਗੱਲ ਸੀ ਤੇ ਅਰਪਿਤ ਢਿੱਲੋਂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ ਤੇ ਇਧਰ ਬਲਤੇ ਨਹੀਂ ਇਹ ਜੀ ਸੁਖਦੀਪ ਰਿਆੜ ਹੁਣਾਂ ਨੇ ਮੈਸੇਜ ਭੇਜਿਆ ਸੀ ਤੇ ਜਿਹੜਾ ਮਨਦੀਪ ਸਿੰਘ ਹੁਣਾਂ ਨੇ ਮੈਸੇਜ ਭੇਜਿਆ ਸੀ ਉਹ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਕਿ ਸ਼ਨਿਚਰੀ ਗੀਤ ਸੁਣ ਕੇ ਸੁਖਬੀਰ ਬਾਦਲ ਦੀ ਯਾਦ ਆ ਗਈ ਇਹ ਗੀਤ ਉੱਤੇ ਵੀ ਬੜਾ ਲਾਉਂਦੇ
ਸੁਖਬੀਰ ਬਾਦਲ ਦੀ ਆਉਂਦਾ ਅਮਦੀਪ ਸਟੋਰੀਆਂ ਥੋੜੀਆਂ ਹੁਣ ਘੱਟ ਹੋਈਆਂ ਰੇਡੀਓ ਟੀਵੀ ਤੇ ਕਿਉਂਕਿ ਹੁਣ ਉਹ ਇਸ ਵੇਲੇ ਸੰਸਥਾ ਵਿਚ ਨਹੀਂ ਆ ਤੇ ਉਹਦੇ ਤੇ ਉਹਨਾਂ ਦੇ ਜਿਹੜੇ ਚੁਟਕਲੇ ਬਣਦੇ ਸੀ ਉਹ ਥੋੜੇ ਜਿਹਾ ਹੁਣ ਘੱਟ ਗਏ ਆ ਤੇ ਤੁਸੀਂ ਦੇਖੋਗੇ 2-3 ਸਾਲ ਬਾਅਦ ਉਹਨਾਂ ਦੇ ਚੁਟਕਲੇ ਜਿਹੜੇ ਬਿਲਕੁਲ ਬੰਦ ਹੋ ਜਾਣੇ ਆ ਤੇ ਪਾਵਰ ਜਿਹੜੀ ਜਨਰੇਸ਼ਨ ਆ ਉਹਨਾਂ ਵੱਲ ਇੱਕ ਵਾਰੀ ਫਿਰ ਜਾਂਦੀ ਦਿਖਾਈ ਦੇਣੀ 2-3 ਸਾਲ ਬਾਅਦ ਅਮਨਦੀਪ ਕਿਉਂਕਿ ਲੋਕ ਬਹੁਤ ਜ਼ਿਆਦਾ ਭੁੱਲ ਜਾਂਦੇ ਆ ਤੇ ਇੱਕ ਜਿਹੜੀਆਂ ਅਸੀਂ ਅਮਨਦੀਪ ਗੱਲਾਂ ਕੀਤੀਆਂ ਨਾ ਮਹਾਭਾਰਤ ਤੇ ਰਮਾਇਣ ਦੀਆਂ ਕਈ ਜਿਹੜੇ ਸਾਡੇ ਜੰਗਸਟਰ ਸਰੋਤੇ ਆ ਜਿਹੜੇ ਕਿ 20-22 ਸਾਲ ਦੇ 25 ਸਾਲ ਦੇ ਸ਼ਾਇਦ ਉਹਨਾਂ ਨੂੰ ਇਸ ਐਪੀਸੋਡ ਬਾਰੇ ਨਹੀਂ ਪਤਾ ਹੋਊਗਾ ਕਿ ਉਸ ਵੇਲੇ ਤੋਂ ਪੈਦਾ ਵੀ ਨਹੀਂ ਹੋਏ ਹੋਣਗੇ ਤੇ ਜਿਹੜੇ ਸਾਡੇ ਵਰਗੇ ਜਾਂ ਸਾਡੀ ਉਮਰ ਦੇ ਤੁਹਾਡੀ ਉਮਰ ਦੇ ਆ ਉਹਨਾਂ ਨੂੰ ਇਹ ਐਪੀਸੋਡ ਬੜੇ ਉਹਨਾਂ ਨੂੰ ਯਾਦ ਹੋਏਗਾ ਤੇ ਉਹਨਾਂ ਦੇ ਲਈ ਇਹ ਜਿਹੜੀ ਗੱਲ ਬਹੁਤ ਜ਼ਿਆਦਾ ਰੈਲੇਵੈਂਟ ਹੋਏਗੀ
ਬਿਲਕੁਲ ਬਿਲਕੁਲ
ਜੀ ਅਮਦੀਪ
ਤੇ ਬਲਤੇਜ ਧਿਮਾਨ ਸਾਡੇ ਨਾਲ ਜੁੜੇ ਨੇ ਕ੍ਰੇਗੀ ਵਰਨ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਹਰਮਨ ਰੇਡੀਓ ਤੇ ਲਹਿਰਾਂ ਤੇ ਦਿਲ ਵਾਲੀ ਗੱਲ ਬਹੁਤ ਵਧੀਆ ਪ੍ਰੋਗਰਾਮ ਨੇ ਜੀ ਧੰਨਵਾਦ ਜਾਣਕਾਰੀਆਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਬਲਤੇਜ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਜੀ ਆਇਆਂ ਨੂੰ ਜੋਗਿੰਦਰ ਸਿੰਘ ਸੋਹੀ ਭਾਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ ਗੀਤ ਕਹਿੰਦਾ ਆਨੰਦ ਬੜਾ ਮਾਣਿਆ ਜੀ ਅਸੀਂ ਓਲਡ ਇਜ਼ ਗੋਲਡ ਬਹੁਤ ਬਹੁਤ ਧੰਨਵਾਦ ਤੇ ਇਕ ਫੋਟੋ ਤੇ ਵਿਚਾਰ ਦੇ ਨਾਲ ਸਾਂਝ ਪਾ ਰਹੇ ਨੇ ਅੱਜ ਦਾ ਵਿਚਾਰ ਮੈਂ ਸ਼ੇਅਰ ਵੀ ਕਰਾਂਗਾ ਥੋੜੀ ਦੇਰ ਬਾਅਦ ਤੇ ਕਹਿੰਦੇ ਨੇ ਕਿ ਦੁੱਖ ਸੁੱਖ ਤਾਂ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ ਬਸ ਇਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ ਬਹੁਤ ਸੋਹਣਾ ਵਿਚਾਰ ਭੇਜਿਆ ਜੀ ਤੇ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਥੋੜੀ ਦੇਰ ਬਾਅਦ ਲੱਕੀ ਕੱਟੜਾ ਜੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਠੀਕ ਹੈ ਉਨ੍ਹਾਂ ਨੇ 5-10 ਦੀਆਂ ਫੋਟੋਆਂ ਭੇਜੀਆਂ ਪੁਰਾਣੀਆਂ ਇਹ ਵੀ ਆਪਾਂ ਥੋੜੀ ਦੇਰ ਬਾਅਦ ਸ਼ੇਅਰ ਕਰਦੇ ਆ ਜੀ ਤੇ ਰਾਜਵਿੰਦਰ ਕਾਕੂ ਨੇ ਵੀ ਪ੍ਰੋਗਰਾਮ ਦੇ ਵਿਚ ਦੁਬਾਰਾ ਆਏ ਨੇ ਕਹਿੰਦੇ ਆਪਾਂ ਤਾਂ ਜੂਸ ਦੇ ਲਾਲਚ ਵਿਚ ਹੀ ਜਿਮ ਜਾ ਆਈਦਾ ਜੀ ਉਥੇ ਜਿਮ ਦੇ ਵਿਚ ਅੱਛਾ ਜੂਸ ਮਿਲਦਾ ਨਾ ਤਾਂ ਕਰਕੇ ਕਹਿੰਦੇ ਜਿਮ ਜਾ ਆਈਦਾ ਜਿੰਦੂ ਮੰਦੇਰ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ ਤੇ ਕਹਿੰਦੇ ਨੇ ਕਿ ਆ ਜੈਜ਼ੀ ਵਾਲੀ ਪਿੱਕ ਵੇਖ ਕੇ ਮੈਸੇਜ ਕਰਨ ਨੂੰ ਰਹਿ ਨਹੀਂ ਹੋਇਆ ਜੀ ਇਹ ਕਹਿ ਰਿਹਾ ਕਿ ਹਰਮਨ ਚੀਮੇ ਦੇ ਚਾਹ ਦੇ ਵਿਚ ਇਹਨੂੰ ਵੀ ਭੁੱਲ ਜਾਣ ਉਹੀ ਪਰੂਫ ਕਰ ਰਿਹਾ ਕਿ ਬਸ ਸੀਰੀਅਸ ਨਾ ਲੈ ਜਿਓ ਜੀ ਹਾਂਜੀ ਇਹ ਫੋਟੋ ਮੈਂ ਭੇਜੀ ਹੈ ਜੀ ਪਾਈ ਆ ਬਲੌਗ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਜਿਹੜੀਆਂ ਬਿੰਗੇ ਟੇਢੇ ਵਾਲ ਬਹੁਤ ਦੇਰ ਤੋਂ ਯੂਥ ਜਿਹੜਾ ਇਹਦੇ ਮਗਰ ਲੱਗ ਕੇ ਕਰ ਚੁੱਕਾ ਤੇ ਹੁਣ ਚਲੋ ਮੈਨੂੰ ਲੱਗਦਾ ਕਿ ਹਰਮਨ ਚੀਮੇ ਨੇ ਵੀ ਇਥੋਂ ਥੋੜੀ ਇੰਸਪੀਰੇਸ਼ਨ ਲਈ ਹੋਗੀ ਧਨੀ ਕਹਿੰਦੇ ਨੇ ਕਿ ਉਪਰੋਂ ਤੋਤਾ ਥੱਲਿਓਂ ਬੱਕਰੀ ਲੱਗ ਰਿਹਾ ਜੈਜ਼ੀ ਬੈਂਸ ਠੀਕ ਤੇ ਰਣਜੋਤ ਸਿੰਘ ਵੀ ਹੱਸ ਰਹੇ ਨੇ ਜੀ ਤੇ ਕਹਿੰਦੇ ਭੇਡ ਦੇ ਵਾਲ ਮੁੰਨੇ ਲੱਗਦੇ ਨੇ ਵਾਲਾ ਫਰਕ ਨਹੀਂ ਹੈਗਾ ਜਗਤਾਰ ਭਾਜੀ ਵੀ ਆ ਗਏ ਨੇ ਜੀ ਉਨ੍ਹਾਂ ਦਾ ਮੈਸੇਜ ਹੈ ਜੀ ਅੱਜ ਦਾ ਮੈਂ ਸ਼ੇਅਰ ਕਰਦਾ ਗੀਤ ਦੇ ਦੌਰਾਨ ਕਿ ਜ਼ਿੰਦਗੀ ਚ ਕਾਮਯਾਬ ਲੋਕ ਵੀ ਗਲਤੀਆਂ ਕਰਦੇ ਨੇ ਪਰ ਫਰਕ ਸਿਰਫ ਇਹ ਹੈ ਕਿ ਉਹ ਖੁਸ਼ੀ ਨਾਲ ਗਲਤੀ ਮੰਨਦੇ ਨੇ ਉਸ ਗਲਤੀ ਤੋਂ ਕੁਛ ਵੀ ਸਿੱਖਣ ਦੀ ਕੋਸ਼ਿਸ਼ ਕਰਦੇ ਨੇ। ਸ਼ੁਭ ਸਵੇਰ ਦੋਸਤੋ ਟੁੱਡੀ ਗਏ ਬਹੁਤ ਬਹੁਤ ਧੰਨਵਾਦ ਜੀ ਤੇ ਜੀ ਆਇਆਂ ਨੂੰ ਤੇ ਬਚਿੱਤਰ ਮੌਲ ਜਗਵੀਰ ਸੇਖੋਂ ਪਿੰਦਰ ਕਿਸ਼ਨਪੁਰੀਆ ਪ੍ਰਦੀਪ ਬੇਦੀ ਗੌਰਵ ਸ਼ਰਮਾ ਤੇ ਇਧਰ ਈ ਮੇਲਸ ਦੇ ਜ਼ਰੀਏ ਅਮਰਪ੍ਰੀਤ ਪੰਧੇਰ ਅਰਪਿਤ ਢਿੱਲੋਂ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਤੇ ਇਹ ਸਾਰੇ ਆਪਾਂ ਸੁਣੇ ਥੋੜੀ ਦੇਰ ਬਾਅਦ ਲੈਣੇ ਆ ਤੇ ਅਮਰੀਕ ਜੀ ਜਿਹੜੀ ਗੱਲ ਹੁਣ ਆਪਾਂ ਥੋੜੀ ਕਰਨੀ ਹੈ ਨਾ ਉਹ ਇਹ ਹੈ ਕਿ ਅਸੀਂ ਜਦੋਂ ਸਮੀਖਿਆ ਕਰ ਰਹੇ ਸੀ ਇਲੈਕਸ਼ਨਸ ਤੋਂ ਪਹਿਲਾਂ 2-3 ਸਾਲ ਆਪਾਂ ਗੱਲਾਂ ਬਾਤਾਂ ਕੀਤੀਆਂ ਆ ਆਮ ਆਦਮੀ ਪਾਰਟੀ ਕਾਂਗਰਸ ਸੁਖਬੀਰ ਬਾਦਲ ਦਾ ਅੱਜ ਜ਼ਿਕਰ ਹੋਇਆ ਤੇ ਮੈਂ ਇੱਥੇ ਦੱਸਦਾ ਇੱਕ ਆਈਡੀਆ ਆ ਲੋਕੀ ਬਹੁਤ ਮਸ਼ਹੂਰ ਹੋ ਸਕਦੇ ਨੇ ਅੱਜ ਕੱਲ ਮਸ਼ਹੂਰੀ ਲੈਣ ਦਾ ਬੜਾ ਮਤਲਬ ਮਸ਼ਹੂਰ ਹੋਣ ਦਾ ਬੜਾ ਚਾਹ ਹੁੰਦਾ ਨਾ ਹਰ ਬੰਦੇ ਨੂੰ ਮੈਂ ਮਸ਼ਹੂਰ ਹੋਵਾਂ ਤੇ ਕੋਈ ਜੈਜ਼ੀ ਬੈਂਸ ਵਾਂਗਰ ਬਾਲ ਟਿੱਡੇ ਮੇਟਿੰਗੇ ਕਰਕੇ ਕਰਦਾ ਕੋਈ ਹਰਮਨ ਚੀਮੇ ਵਾਂਗਰ ਕਰਦਾ ਕੋਈ ਕਿਸੇ ਤਰ੍ਹਾਂ ਕਰਦਾ ਕੋਈ ਊਲ ਜਲੂਲ ਬੋਲ ਕੇ ਕਰਦਾ ਤੇ ਨਾ ਵੈਸੇ ਜਿਹੜੀ ਸੁਖਬੀਰ ਬਾਦਲ ਦੀ ਹਾਈਲਾਈਟ ਰਹੀ ਆ ਨੈਗੇਟਿਵ ਹਾਈਲਾਈਟ ਉਹ ਬਹੁਤ ਹੋਇਆ ਕਿ ਆਪਣੇ ਹੁਣ ਕਾਰਜਕਾਲ ਦੌਰਾਨ ਨਾ ਕੁਛ ਇਹੋ ਜਿਹੇ ਬਿਆਨ ਦਿੱਤੇ ਜਿਨ੍ਹਾਂ ਦੇ ਕਾਰਨ ਉਹ ਹਾਸੇ ਦਾ ਕਾਰਨ ਵੀ ਬਣਿਆ ਜਿਹੜਾ ਸਾਰਿਆਂ ਨੂੰ ਕਲਾਸਿਕ ਸੀਗਾ ਜਦੋਂ ਕਿਤੇ ਕਾਦੀ ਪੀਤੀ ਜੋ ਕਹਿਤਾ ਸੀ ਸਟੇਜ ਦੇ ਉੱਤੇ ਆ ਕਹਿੰਦਾ ਸਟੇਜ ਤੇ ਜਿਹੜੇ ਪਤਵੰਤ ਸੱਜਣ ਬੈਠੇ ਆ ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਹੁਣ ਬਾਦਲ ਸਾਹਿਬ ਦੇਖੋ ਮੇਰੇ ਪਿਤਾ ਸਮਾਨ ਨੇ ਵੱਡੇ ਬਾਦਲ ਸਾਹਿਬ ਹੱਸਣ ਲੱਗ ਪਿਆ ਕਹਿੰਦਾ ਉਹ ਕੰਜਰਾ ਮੈਂ ਤੇਰਾ ਪਿਤਾ ਸਮਾਨ ਨੀ ਮੈਂ ਹੀ ਤੇਰਾ ਬਾਪ
ਹਾਂ ਹੋਰ ਵੀ ਕਈ ਜਿੱਦਾਂ ਕਈ ਵਾਰ ਤਾਂ ਉਹ ਵੀ ਕਿਹਾ ਨੀ ਹੁੰਦਾ ਕਈ ਵਾਰ ਉਹਦੇ ਜੋੜ ਕੇ ਬਣਾ ਦੇ ਲੋਕ ਬਾਰੇ ਜਿੱਦਾਂ ਵੀ ਇਹ ਤਾਂ ਚਲੋ ਇਹ ਤਾਂ ਸਟੇਜ ਤੇ ਕਿਹਾ ਹੀ ਆ
ਨਹੀਂ ਕਿਹਾ ਨੀ ਦੇਖੋ ਉਹ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਨਾ ਪਿੱਛੇ ਨੂੰ ਹੱਥ ਕਰਕੇ ਤਾਂ ਉਹ ਨਾ ਹੱਸੇ ਉਹਨਾਂ ਦੇ ਮੂੰਹ ਤੇ ਸਮਾਈਲ ਆਈ ਉਹ ਸਮਾਈਲ ਨਾ ਅਸਲ ਦੇ ਵਿਚ ਜੋ ਉਹਨਾਂ ਦੇ ਮਨ ਦੇ ਵਿਚ ਪੰਜਾਬੀ ਚ ਕਹਿ ਰਹੀ ਸੀ ਉਹ ਮੈਂ ਹੁਣ ਸੁਣਾਇਆ ਤੁਹਾਨੂੰ ਬੋਲ ਕੇ ਉਹਨਾਂ ਨੇ ਕਿਹਾ ਨਹੀਂ ਵੈਸੇ ਜਦੋਂ ਪਰ ਉਹ ਆਪਣੇ ਮਨ ਦੇ ਵਿਚ ਕਹਿ ਰਹੇ ਸੀ
ਸਮਾਈਲ ਤੋਂ ਲੱਗਦਾ ਸੀ ਇਹ ਉਹਨਾਂ ਦੇ
ਉਹਨਾਂ ਦੀ ਜਿਹੜੀ ਅੰਤਰ ਆਵਾਜ਼ ਆ ਉਹ ਇਹ ਕਹਿ ਰਹੀ ਹੈ ਇੱਕ ਬਾਪ ਦੇ ਮੂਹਰੇ ਮੁੰਡਾ ਉਹਨੂੰ ਕਹਿ ਦੇਵੇ ਵੀ ਤੂੰ ਮੇਰੇ ਪਿਤਾ ਸਮਾਨ ਹੈ ਮੂਹਰੇ ਉਹੀ ਕਹੂਗਾ ਕੰਜਰਾ ਮੈਂ ਪਿਤਾ ਸਮਾਨ ਨਹੀਂ ਮੈਂ ਹੈ ਹੀ ਤੇਰਾ ਪਿਤਾ ਮੈਂ ਆਈਡੀਆ ਇਹ ਦੇਣਾ ਚਾਹੁੰਦਾ ਸੀਗਾ ਮਸ਼ਹੂਰ ਹੋਣ ਦਾ ਉਹ ਤਾਂ ਚਲੋ ਏਦਾਂ ਦੀਆਂ ਗੱਲਾਂ ਕਰਕੇ ਮਸ਼ਹੂਰ ਹੋ ਗਏ ਬਹੁਤ ਹੁੰਦੇ ਨੇ ਪਰ ਹੁਣ ਨਾ ਇਹ ਜਿਹੜੇ ਸਾਰੇ ਕੱਲੇ ਜੇ ਸੁਖਬੀਰ ਬਾਦਲ ਦੀਆਂ ਏਦਾਂ ਦੀਆਂ ਗੱਲਾਂ ਨੋਟ ਕਰਨੀਆਂ ਜਾਓ ਪਿਛਲੇ 20 ਸਾਲਾਂ ਦੀਆਂ ਮੈਨੂੰ ਲੱਗਦਾ ਇੱਕ ਨਾ ਵਧੀਆ 150-200 ਪੰਨੇ ਦੀ ਕਿਤਾਬ ਤਿਆਰ ਹੋ ਸਕਦੀ ਆ ਤੇ ਉਹ ਨੋਟ ਕਰੋ ਜੀ ਕਾਹਲੀ ਗੱਲ ਇਹਨੂੰ ਇਹਦੇ ਤੇ ਤੁਸੀਂ ਕਿਤਾਬ ਲਿਖੋ ਮਤਲਬ ਇਹਨੂੰ ਬਲੂਪਰਸ ਕਹਿ ਸਕਦੇ ਆ ਜਿੱਦਾਂ ਫਿਲਮਾਂ ਦੇ ਐਂਡ ਚ ਨੀ ਦਿਖਾਲਦੇ ਜਾਂ ਕੋਈ ਸੀਨ ਫੇਲ ਹੋ ਜਾਂਦਾ ਫਿਰ ਹਾਦਸਾ ਨਿਕਲ ਜਾਂਦਾ ਗਾ ਉਹ ਇੱਕ ਨਾ ਕਿਤਾਬ ਇੱਧਰ ਰਿਲੀਜ਼ ਕੀਤੀ ਜਾ ਸਕਦੀ ਆ ਇੱਕ ਕਿਤਾਬ ਤਾਂ ਸੁਖਬੀਰ ਬਾਦਲ ਦੀ ਬਣ ਜਾਣੀ ਆ ਤੇ ਇੱਕ ਬਾਕੀ ਸਾਰਿਆਂ ਲੀਡਰਾਂ ਦੀ ਵੀ ਇੱਦਾਂ ਕੀਤੀ ਜਾ ਸਕਦੀ ਇੱਕ ਆਈਡੀਆ ਆ ਨਾਲੇ ਉਹਦੇ ਨਾਲ ਡਾਕੂਮੈਂਟ ਹੋਜੂਗਾ ਤੇ ਨਾਲੇ ਮਤਲਬ ਵਧੀਆ ਮਤਲਬ ਕਿਤਾਬ ਵੀ ਚੱਲ ਜਾਊਗੀ ਲੈਣੀ ਬਹੁਤ ਹੈ ਜੀ ਉਹ ਤੇ ਖਾਸ ਕਰਕੇ ਵਿਰੋਧੀ ਧਿਰ ਨਾਲ ਬੜੀ ਵੇਚਣੀ ਉਹ ਆਮ ਆਦਮੀ ਪਾਰਟੀ ਕਾਂਗਰਸ ਵਾਲਿਆਂ ਨੇ ਤਾਂ ਆਪਣੀਆਂ ਰੈਲੀਆਂ ਚ ਵੰਡਿਆ ਕਰਨੀ ਉਹ ਕਿਤਾਬ ਸੋ ਆਈਡੀਆ ਦੇਖੋ ਜੀ ਚੱਕੋ ਕੋਈ ਨਾ ਕੋਈ ਆਈਡੀਆ ਦੇਖੋ ਇਹਦੇ ਬਾਰੇ ਦੂਜੀ ਗੱਲ ਆਪਾਂ ਜਿਹੜੀ ਕਰ ਰਹੇ ਸੀ ਨਾ ਹੁਣ ਪਿਛਲੇ ਹਫ਼ਤੇ ਅਹਿਮ ਖ਼ਬਰ ਹੈ ਕਿ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਓਪੋਜੀਸ਼ਨ ਲੀਡਰ ਚੁਣ ਲਿਆ ਦੁਆਰਾ ਤੇ ਇਹ ਦੇਖ ਲਓ ਕਿ ਸਾਡੀਆਂ ਗੱਲਾਂ ਉਹ ਵੀ ਸੱਚ ਹੋਣ ਲੱਗ ਪਈਆਂ ਅਸੀਂ ਤਾਂ ਮਤਲਬ ਮੈਨੂੰ ਤਾਂ ਲੱਗਦਾ ਕਿ ਪੁੱਛਾਂ ਨਾ ਦੇਣੀਆਂ ਸ਼ੁਰੂ ਕਰ ਦਈਏ ਉਹ ਜ਼ਿਆਦਾ ਵਧੀਆ
ਗੱਲ ਕੀਤੀ ਸੀ ਸੁਖਬੀਰ ਖਹਿਰਾ ਓਪੋਜੀਸ਼ਨ ਲੀਡਰ ਬਣਨਗੇ ਕਿਉਂਕਿ ਮੈਨੂੰ ਲੱਗਦਾ ਕਿ ਜਿੰਨੇ ਵੀ ਸੁਖਪਾਲ ਖਹਿਰਾ ਜਿੰਨੇ ਵੀ ਅਮਨਦੀਪ ਆਮ ਆਦਮੀ ਪਾਰਟੀ ਦੇ ਫਰੰਟ ਲੀਡਰ ਸੀ ਉਹਨਾਂ ਵਿਚੋਂ ਜਿਹੜੀ ਇੱਕ ਤਾਂ ਸੁਖਪਾਲ
ਹੁਣ ਤੁਸੀਂ ਤੁਹਾਡੀ ਸੂਈ ਹੁਣ ਸੁਖਬੀਰ ਝੜ ਗਈ ਹੈ
ਹਾਂਜੀ ਸੁਖਪਾਲ ਖਹਿਰਾ ਨਾ ਉਹਨਾਂ ਦੀ ਜਿਹੜੀ ਬੋਲੀ ਆ ਉਹਨਾਂ ਦੀ ਬਾਣੀ ਆ ਜਾਂ ਉਹਨਾਂ ਦੀ ਜਿਹੜੀ ਵਾਰਤਾਲਾਪ ਆ ਉਹ ਚ ਥੋੜਾ ਜਿਹਾ ਸਟਾਈਲ ਆ ਉਹਦੇ ਵਿਚ ਸਟਾਈਲ ਵੀ ਆ ਉਹਦੇ ਵਿਚ ਨੌਲੇਜ ਵੀ ਆ ਉਹਦੇ ਵਿਚ ਸਭਿਆਚਾਰ ਵੀ ਹੈ ਤੇ ਉਹਨਾਂ ਦਾ ਬੋਲਣ ਦਾ ਸਟਾਈਲ ਬਹੁਤ ਵਧੀਆ ਮੈਂ ਕੱਲ ਹੀ ਉਹਨਾਂ ਦੀ ਯੂਟਿਊਬ ਤੇ 2-3 ਕਲਿਪਸ ਦੇਖ ਰਿਹਾ ਸੀ ਉਹ ਲੀਡਰ ਬਣਨ ਤੋਂ ਬਾਅਦ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਆ ਜਿੱਦਾਂ ਉਹਨਾਂ ਨੇ ਕੈਪਟਨ ਦੀ ਨਿਖੇਧੀ ਵੀ ਕੀਤੀ ਆ ਤੇ ਉਹਨਾਂ ਦੀ ਇੱਜ਼ਤ ਵੀ ਉਹ ਕੀਤੀ ਆ ਕਿ ਉਹਨਾਂ ਨੇ ਜਿਹੜੀ ਭਾਸ਼ਾ ਯੂਜ ਕੀਤੀ ਓਹਦੇ ਕੈਪਟਨ ਦੇ ਬਾਰੇ, ਉਹ ਸਭਿਅਕ ਯੂਜ ਕੀਤੀ ਤੇ ਓਹਦੇ ਜਵਾਬ ਵੀ ਜਿਹੜੀ ਕੈਪਟਨ ਉਹਨਾਂ ਬਾਰੇ ਕਿਹਾ ਉਹਨਾਂ ਦੇ ਜਵਾਬ ਵੀ ਦਿੱਤੇ ਆ, ਤੇ ਇੱਕ ਤਰ੍ਹਾਂ ਦੇ ਨਾਲ ਉਹਨੂੰ ਥੋੜਾ ਨੌਲੇਜ ਵੀ ਆ, ਮਨਦੀਪ ਜਿਹੜੀ ਇਕੋਨਮੀ ਆ ਇਹਦਾ ਨੌਲੇਜ ਆ, ਸੋਸਾਇਟੀ ਦਾ ਵੀ ਨੌਲੇਜ ਆ, ਚੀਜ਼ਾਂ ਨੂੰ ਕਿੱਦਾਂ ਫਿਕਸ ਕਰਨਾ ਇਹਦੇ ਬਾਰੇ ਵੀ ਪਤਾ ਆ। ਹਾਲਾਂਕਿ ਐਚ ਐਸ ਫੂਲਕਾ ਜਿਹੜੇ ਸੀ ਉਹ ਕਾਫੀ ਨੌਲੇਜੇਬਲ ਆ, ਲੇਕਿਨ ਉਹਨਾਂ ਦੀ ਜਿਹੜੀ ਲੀਡਰਸ਼ਿਪ ਪ੍ਰੈਜੈਂਟੇਸ਼ਨ ਆ ਇੰਨੀ 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 ਖੜਕਵੀ ਨਹੀਂ ਸੀ ਜਿੰਨੀ ਕਿ ਇੱਕ ਓਪੋਜੀਸ਼ਨ ਲੀਡਰ ਦੀ ਹੋਣੀ ਚਾਹੀਦੀ ਆ।
ਮੈਂ ਇਹਦੇ ਬਾਰੇ ਟਿੱਪਣੀ ਕਰਨਾ ਚਾਹਾਂਗਾ ਦੋਨਾਂ ਲੀਡਰਾਂ ਦੇ ਬਾਰੇ। ਐਕਚੁਲੀ ਕੀ ਹੈ ਕਿ ਪਹਿਲੀ ਗੱਲ ਤਾਂ ਜਿਹੜੀ ਉਹਨਾਂ ਦੀ ਬੈਕਗਰਾਉਂਡ ਆ, ਦਿੱਲੀ ਵਾਲਾ ਫੈਕਟਰ ਹੈ, ਉਹ ਵਾਕਿਆ ਹੀ ਕੰਮ ਕੀਤਾ। ਜਿਹੜਾ ਪੰਜਾਬ ਦੇ ਵਿਚ ਸਕੇਅਰ ਕੈਂਪੇਨ ਹੋਈ ਨਾ ਕਿ ਦਿੱਲੀ ਤੋਂ ਆ ਕੇ ਰਾਜ ਕਰਨਗੇ, ਉਹਦੀ ਹੁਣ ਤੁਸੀਂ ਕਲਾਸਿਕ ਐਗਜ਼ਾਮਪਲ ਦੇਖ ਲਈ ਆ ਕਿ ਦਿੱਲੀ ਤੋਂ ਆ ਕੇ ਰਾਜ ਤਾਂ ਇੱਕ ਪਾਸੇ, ਕਿ ਓਪੋਜੀਸ਼ਨ ਲੀਡਰ ਦੇ ਤੌਰ ਤੇ ਵੀ ਉਹ ਕਾਮਯਾਬ ਨਹੀਂ ਹੋ ਸਕੇ। ਸੋ ਤੁਸੀਂ ਮਤਲਬ ਅੰਦਾਜ਼ਾ ਲਾ ਲਓ ਕਿ ਜੇ ਆਮ ਆਦਮੀ ਪਾਰਟੀ ਜਿੱਤ ਜਾਂਦੀ ਤਾਂ ਦਿੱਲੀ ਤੋਂ ਆ ਕੇ ਪੰਜਾਬ ਦੇ ਵਿਚ ਕਿੱਦਾਂ ਰੂਲ ਹੋਣਾ ਸੀ। ਹੁਣ ਓਪੋਜੀਸ਼ਨ ਪਾਰਟੀ ਦੇ ਲੀਡਰ ਦਿੱਲੀ ਵਾਲੇ ਫੂਲਕਾ ਸਾਹਿਬ ਬਣੇ ਨੇ, ਤੇ ਉਹਨਾਂ ਤੋਂ ਆਪਣੀ ਓਪੋਜੀਸ਼ਨ ਪੋਜੀਸ਼ਨ ਤੇ ਹੀ ਨਹੀਂ ਟਿਕ ਹੋਇਆ ਕੁਝ ਮਹੀਨੇ ਹੀ, ਠੀਕ ਹੈ ਨਾ। ਸੋ ਇਟਸ ਵੈਰੀ ਡਿਫਰੈਂਟ, ਪੰਜਾਬ ਬਹੁਤ ਡਿਫਰੈਂਟ ਆ। ਉਹ ਸਹੀ ਸੀਗੇ ਜਿਹੜੇ ਪੁਰਾਣੇ ਲੀਡਰ ਆ, ਹੁਣ ਉਹਦੇ ਲਈ ਇੱਕ ਪੰਜਾਬ ਦਾ ਬੋਰਨ ਨੇਟਿਵ ਇੱਥੋਂ ਰਹਿਣ ਵਾਲਾ ਇੱਥੋਂ ਪਲਣ ਵਾਲਾ ਸੁਖਪਾਲ ਖਹਿਰਾ ਓਪੋਜੀਸ਼ਨ ਲੀਡਰ ਬਣਿਆ, ਤੇ ਇਸ ਦੇ ਅਸੀਂ ਪਹਿਲਾਂ ਹੀ ਜਿੱਦਣ ਉਹ ਬਣੇ ਸੀ ਉਦਣ ਹੀ ਕਹਿ ਦਿੱਤਾ ਸੀ ਵੀ ਇਹ ਗਲਤ ਤਾਰਾਂ ਜੁੜ ਗਈਆਂ ਨੇ, ਉਲਟ ਜੁੜ ਗਈਆਂ ਤਾਰਾਂ, ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਉਹ ਗੱਲ ਸੱਚੀ ਹੋ ਗਈ। ਇੱਕ ਗੱਲ ਹੋਰ ਜਿਹੜੀ ਸੱਚੀ ਹੋਈ ਆ, ਜਿਹੜੀ ਕਿ ਵਧੀਆ ਆ ਪੰਜਾਬ ਦੇ ਲਈ, ਕਿ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਰੂਪ ਦੇ ਵਿਚ ਇੱਕ ਬਹੁਤ ਵਧੀਆ ਵਿਰੋਧੀ ਧਿਰ ਮਿਲੀ ਆ। ਇਹ ਅਸੀਂ ਗੱਲ ਕਹਿ ਰਹੇ ਸੀ ਕਿ ਫਸਟ ਜਿਹੜੇ ਆ ਇਸ ਟਰਮ ਦੇ ਵਿਚ ਆਮ ਆਦਮੀ ਪਾਰਟੀ ਇੱਕ ਵਿਰੋਧੀ ਧਿਰ ਦੇ ਵਜੋਂ ਆਵੇ ਤਾਂ ਪੰਜਾਬ ਦਾ ਭਲਾ ਹੋਵੇਗਾ। ਤੇ ਮੈਨੂੰ ਲੱਗਦਾ ਕਿ ਸੁਖਪਾਲ ਖਹਿਰਾ ਦੇ ਹੁਣ ਰਾਹ ਸਾਰੇ ਸਾਫ਼ ਹੋਣ, ਪੱਧਰੇ ਹੋਣ ਦੇ ਨਾਲ ਨਾਲ ਜਿਸ ਤਰ੍ਹਾਂ ਉਹ ਬਿਆਨ ਦੇ ਰਹੇ ਨੇ, ਉਹ ਨਿਗਾਹ ਰੱਖ ਰਹੇ ਨੇ ਓਪੋਜੀਸ਼ਨ ਤੇ। ਹੁਣ ਸੁਖਬੀਰ ਬਾਦਲ ਨੇ ਤਾਂ ਸੁੱਤੇ ਪਏ ਆ, ਉਹ ਤਾਂ ਇੱਦਾਂ ਹੀ ਕੈਪਟਨ ਸਾਹਿਬ ਦੋ ਦੋ ਤਿੰਨ ਤਿੰਨ ਸਾਲ ਵੜਦੇ ਨਹੀਂ ਸੀ ਸੈਸ਼ਨ ਦੇ ਵਿਚ, ਕਾਂਗਰਸ ਸੌ ਜਾਂਦੀ ਸੀ, ਇੱਦਾਂ ਹੀ ਇਹ ਸੌ ਜਾਂਦੇ ਸੀ ਵੀ 5 ਸਾਲ ਤੁਸੀਂ ਕਰੋ 5 ਸਾਲ ਅਸੀਂ ਕਰੇ। ਹੁਣ ਜਿਹੜਾ ਆ ਸੁਖਪਾਲ ਖਹਿਰਾ ਹੁਣੀ ਕੈਪਟਨ ਸਾਹਿਬ ਦੇ ਨੱਕ ਚ ਦਮ ਕੀਤਾ ਪਿਆ ਆ, ਤੇ ਹੋਣਾ ਵੀ ਚਾਹੀਦਾ। ਓਪੋਜੀਸ਼ਨ ਸਤਰਕ ਰਹਿਣੀ ਚਾਹੀਦੀ ਆ, ਵਿਜੀਲੈਂਟ ਰਹਿਣੀ ਚਾਹੀਦੀ ਆ, ਦੇਖਣਾ ਚਾਹੀਦਾ ਪਾਲਿਸੀ, ਹਰ ਪਾਲਿਸੀ ਨੂੰ ਘੋਖਣਾ ਚਾਹੀਦਾ, ਸਾਹਮਣੇ ਲਿਆਉਣਾ ਚਾਹੀਦਾ। ਹੁਣ ਰੇਤ ਮਾਫੀਆ ਦੇਖੋ, ਰੇਤ ਦੀ ਗੱਲ ਚੱਲੀ ਸੀ ਖੱਡਾਂ ਦੀ, ਕਿੰਨੀਆਂ ਹੋਰ ਪਾਲਿਸੀਆਂ ਤੇ ਗੱਲ ਚੱਲੀ ਆ। ਸੋ ਆਈ ਥਿੰਕ ਪੰਜਾਬ ਦਾ ਤਾਂ ਓਵਰਆਲ ਤਾਂ ਇੰਪਰੂਵਮੈਂਟ ਹੋ ਰਹੀ ਆ, ਜੇ ਆਪਾਂ 100% ਨਹੀਂ ਕਹਿ ਸਕਦੇ, ਪਰ ਇੰਪਰੂਵਮੈਂਟ ਵੱਲ ਨੂੰ ਜਾ ਰਹੀ ਆ ਇਹ ਜਿਹੜੇ ਕੰਬੀਨੇਸ਼ਨ ਆ। ਤੇ ਜਿਹੜੀਆਂ ਅਸੀਂ ਗੱਲਾਂ,
ਇੱਕ ਹੋਰ ਗੱਲ ਵੀ ਸਾਹਮਣੇ ਆਉਂਦੀ ਆ ਸੁਖਪਾਲ ਖਹਿਰਾ ਦੇ ਆਉਣ ਦੇ ਨਾਲ, ਜਾਂ ਉਹਨਾਂ ਦੀ ਜਿਹੜੀ ਇੱਕ ਕੈਪੈਸਿਟੀ ਆ ਐਜ਼ ਏ ਲੀਡਰ, ਓਪੋਜੀਸ਼ਨ ਲੀਡਰ, ਤੇ ਤੁਹਾਨੂੰ ਨੀ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਰਹੀ ਹੈ ਕਿ ਉਹਨਾਂ ਦੇ ਕੋਲ ਚੀਫ਼ ਮਿਨਿਸਟਰ ਦਾ ਕਲੀਅਰ ਕੱਟ ਕੈਂਡੀਡੇਟ ਨਹੀਂ ਸੀ, ਉਹਨੇ ਡਿਕਲੇਅਰ ਨਹੀਂ ਕੀਤਾ ਸੀ, ਤੇ ਇਹਦੇ ਨਾਲ ਤੁਹਾਨੂੰ ਨੀ ਲੱਗਦਾ ਕਿ ਜਿੱਦਾਂ ਸੁਖਪਾਲ ਖਹਿਰਾ ਦਾ ਐਟੀਚਿਊਡ ਆ, ਉਹਨਾਂ ਦੀ ਪਰਸਨੈਲਿਟੀ ਆ, ਜਿੱਦਾਂ ਉਹ ਬੋਲਦੇ ਆ, ਜਿੱਦਾਂ ਉਹ ਵਿਚਰਦੇ ਆ, ਜਿੱਦਾਂ ਉਹ ਵਿਰੋਧੀ ਧਿਰ ਦੀ, ਉਹਨਾਂ ਨੇ ਕੁਛ ਹੀ ਦਿਨਾਂ ਵਿਚ ਵਿਰੋਧੀ ਧਿਰ ਦੀ ਜਿਹੜੀ ਸ਼ਾਖ ਆ ਉਹਨੂੰ ਬਹੁਤ ਮਜ਼ਬੂਤ ਕੀਤਾ, ਤੁਹਾਨੂੰ ਨੀ ਲੱਗਦਾ ਕਿ ਭਵਿੱਖ ਵਿਚ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਡਿਕਲੇਅਰ ਕੀਤੇ ਜਾ ਸਕਦੇ ਆ ਆਮ ਆਦਮੀ ਪਾਰਟੀ ਵੱਲੋਂ?
ਦੇਖੋ ਇਹ ਨੋਟ ਕਰਨ ਵਾਲੀ ਗੱਲ ਹੈ, ਇਹੀ ਜਿਹੜਾ ਅੱਜ ਫੈਸਲਾ ਹੋਇਆ ਜਾਂ ਪਿਛਲੇ ਹਫ਼ਤੇ ਫੈਸਲਾ ਹੋਇਆ ਸੁਖਪਾਲ ਖਹਿਰਾ ਉਨ੍ਹਾਂ ਨੂੰ ਓਪੋਜੀਸ਼ਨ ਲੀਡਰ ਬਣਾਉਣ ਦਾ, ਇਹ ਫੈਸਲਾ ਜੇ 6 ਮਹੀਨੇ ਪਹਿਲਾਂ ਕੇਜਰੀਵਾਲ ਕਰ ਦਿੰਦੇ ਕਿ ਚੀਫ਼ ਮਿਨਿਸਟਰ ਸੁਖਪਾਲ ਖਹਿਰਾ ਹੋਣਗੇ, ਠੀਕ ਹੈ, ਤਾਂ ਮੈਂ ਗਾਰੰਟੀ ਕਰਦਾ ਕਿ ਸੁਖਪਾਲ ਖਹਿਰਾ ਚੀਫ਼ ਮਿਨਿਸਟਰ ਹੁੰਦੇ ਅੱਜ, ਜੇ ਉਹ ਡਿਕਲੇਅਰ ਕਰ ਦਿੰਦੇ। ਉੱਥੇ ਕੀ ਹੈ ਕਿ ਕਨਫਿਊਜ਼ਨ ਇੰਨੀ ਸੀ ਆਪਸ ਚ, ਹੁਣ ਭਗਵੰਤ ਮਾਨ ਦੀ ਦੇਖੋ, ਭਗਵੰਤ ਮਾਨ ਤੇ ਸੁਖਪਾਲ ਖਹਿਰਾ ਕਿਸੇ ਨੂੰ ਮਿੰਦੇ 3-4 ਧੜੇ ਬਣ ਗਏ। ਹੁਣ ਵੀ ਬਿਆਨ ਦੇਖੋ ਤੁਸੀਂ ਭਗਵੰਤ ਮਾਨ ਹੋਣਾ ਦਾ, ਹੁਣ ਵੀ ਉਹ ਜਿਹੜੇ ਅਸੀਂ ਰਲ ਕੇ ਕਰਾਂਗੇ, ਪਹਿਲੀ ਗੱਲ ਤਾਂ ਇਹ ਹੈ ਕਿ ਉਹ MP ਆ, ਭਗਵੰਤ ਮਾਨ ਹੁਣੀ MP ਆ, ਉਹ ਸੈਂਟਰ ਨਾਲ ਲੈਣ ਦੇਣਾ। ਜਿਹੜੀ ਪੰਜਾਬ ਦੀ MLA ਆ ਉਹਦਾ ਇੱਕ ਵੱਖਰਾ ਉਹ ਵਜਾਰਤ ਆ, ਉਹ MP ਦੇ ਤੌਰ ਤੇ ਚੋਣ ਹੋਇਆ ਆ, ਤੇ ਇਹ ਸੁਖਪਾਲ ਖਹਿਰਾ ਹੁਣੀ ਆਮ ਆਦਮੀ ਪਾਰਟੀ ਇਧਰ MLA ਦੇ। ਸੋ ਉਹ ਕਿਤੇ ਨਾ ਕਿਤੇ ਦੋਨਾਂ ਦੀ ਪਰਸਨੈਲਿਟੀ ਕਲੈਸ਼ ਆ। ਭਗਵੰਤ ਮਾਨ ਓਵਰਟੇਕ ਕਰ ਰਿਹਾ ਸਾਰਿਆਂ ਨੂੰ, ਮਤਲਬ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਰ ਐਂਗਲ ਤੋਂ। ਪਹਿਲੀ ਗੱਲ ਤਾਂ ਉਹਨੂੰ ਇਹ ਗੱਲ ਛੱਡਣੀ ਚਾਹੀਦੀ ਸੀਗੀ ਪਹਿਲਾਂ ਹੀ ਕਿ ਉਹ MP ਆ, ਉਹ ਆਪ ਕਨਫਿਊਜ਼ ਹੋਇਆ ਪਿਆ ਸੀ ਕਿ ਉਹ MP ਦੀ ਪੋਜੀਸ਼ਨ ਤੇ ਰਹਿ ਕੇ ਆਪਣੀ ਜਿਹੜੀ ਕੇਡਰ ਹੈ ਪੰਜਾਬ ਦੀ ਉਹਨੂੰ ਸੁਖਪਾਲ ਖਹਿਰਾ ਨੂੰ ਜਿਹਨੂੰ ਵੀ ਡਿਕਲੇਅਰ ਕਰ ਦਿੰਦੇ। ਹੁਣ ਅਸਲ ਦੇ ਵਿਚ ਉਹ ਲੋਕਾਂ ਨੂੰ ਇਹ ਸੀਗਾ ਵੀ ਇਹ MP ਰਹਿਣਾ ਚਾਹੁੰਦਾ ਹੈ ਜਾਂ ਪੰਜਾਬ ਦਾ ਚੀਫ਼ ਮਿਨਿਸਟਰ ਬਣਨਾ ਚਾਹੁੰਦਾ। ਸੋ ਦੇਰ ਵਾਜ਼ ਅ ਡਬਲ ਮੈਸੇਜ, ਠੀਕ ਹੈ। ਸੋ ਉਹਨ ਵੀ ਆਪਣੀ ਕਲੀਅਰ ਕੱਟ ਪਾਲਿਸੀ ਭਗਵੰਤ ਮਾਨ ਨੇ ਡਿਕਲੇਅਰ ਨਹੀਂ ਕੀਤੀ ਕਿ ਮੈਂ MP ਰਹਿਣਾ ਜਾਂ ਮੈਂ ਚੀਫ਼ ਮਿਨਿਸਟਰ ਬਣਨਾ। ਸੋ ਉਹ ਜਿਹੜੀ ਚੀਜ਼ ਆ ਉਹ ਲੈ ਬੈਠੀ ਆ। ਇਹੀ ਫੈਸਲਾ ਸੁਖਪਾਲ ਖਹਿਰਾ ਨੂੰ ਓਪੋਜੀਸ਼ਨ ਲੀਡਰ ਜਿਹੜਾ ਹੁਣ ਥਾਪਿਆ ਕਲੀਅਰ ਕੱਟ, ਇਹ ਕਿਤੇ ਨਾ ਕੈਂਡੀਡੇਟ ਥਾਪ ਦਿੰਦੇ 6 ਮਹੀਨੇ ਪਹਿਲਾਂ, ਤੇ ਉਸ ਬੰਦੇ ਨੇ ਅੱਜ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਚੀਫ਼ ਮਿਨਿਸਟਰੀ ਦੀ ਕੁਰਸੀ ਤੇ ਬੈਠੇ ਹੋਣਾ ਸੀਗਾ। ਸੋ ਇਹ ਇਹ ਮਤਲਬ ਮੇਰੀ ਆਬਜ਼ਰਵੇਸ਼ਨ,
ਮੇਰੀ ਆਬਜ਼ਰਵੇਸ਼ਨ ਇਹ ਇਹ ਜੇ ਉਸ ਵੇਲੇ ਸੁਖਬੀਰ ਸੁਖਪਾਲ ਖਹਿਰਾ ਨੂੰ ਕੈਂਡੀਡੇਟ ਬਣਾਉਣ ਦੇ, ਚੀਫ਼ ਮਿਨਿਸਟਰ ਦਾ ਕੈਂਡੀਡੇਟ ਡਿਕਲੇਅਰ ਕਰ ਦਿੰਦੇ, ਤਾਂ ਮੇਰੇ ਖਿਆਲ ਦੇ ਵਿਚ ਜਿਹੜੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ, 25-30 ਸੀਟਾਂ ਮਿਲੀਆਂ, ਇਹ ਘੱਟ ਸਕਦੀਆਂ ਸੀ, ਕਿਉਂਕਿ ਲੈਗ ਪੋਲਿੰਗ ਬਹੁਤ ਹੋਣੀ ਸੀ ਉਹਦੇ ਵਿਚ। ਚੀਫ਼ ਮਿਨਿਸਟਰ ਲਈ ਭਗਵੰਤ ਮਾਨ ਵੀ ਉਹ ਸ੍ਰੇਸ਼ ਸੀਗੇ, ਤੇ ਉਧਰ ਐਚ ਐਸ ਫੂਲਕਾ ਵੀ ਸੀ, ਖਹਿਰਾ ਵੀ ਸੀ, ਤੇ ਉਹ ਉਧਰ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਕੇਜਰੀਵਾਲ ਆਪ ਹੀ ਚੀਫ਼ ਮਿਨਿਸਟਰ ਬਣ, ਇਕ ਨਵਾਂ ਮਾਡਲ ਟਰਾਈ ਕਰ ਰਹੇ ਸੀ ਉਹ ਕਿ ਪਹਿਲਾਂ ਡਿਕਲੇਅਰ ਨਾ ਕਰੋ ਭੰਬਲ ਭੂਸੇ ਚ ਰੱਖੋ ਤਾਂ ਕਿ ਲੋਕ ਵੋਟਾਂ ਉਨ੍ਹਾਂ ਨੂੰ ਪਾ ਦੇਣ। ਹੋ ਸਕਦਾ ਕਿ ਇਹਨਾਂ ਚੋਂ ਕੋਈ ਵੀ ਨਾ ਚੀਫ਼ ਮਿਨਿਸਟਰ ਬਣਦਾ, ਕੇਜਰੀਵਾਲ ਆਪ ਚੀਫ਼ ਮਿਨਿਸਟਰ ਵੀ ਬਣ ਸਕਦੇ ਸੀ।
ਦੇਖੋ ਉਨ੍ਹਾਂ ਦਾ ਐਕਸਪੈਰੀਮੈਂਟ ਸੀਗਾ, ਉਨ੍ਹਾਂ ਦਾ ਐਕਸਪੈਰੀਮੈਂਟ ਸੀ ਜਿਹੜਾ ਫੇਲ ਹੋਇਆ ਆ। ਹੁਣ ਤੁਸੀਂ ਦੇਖ ਹੀ ਲਿਆ ਆਉਣ ਵਾਲੇ, ਮਤਲਬ ਇਸ ਟਾਈਮ ਚ ਦੇਖਿਆ ਭਗਵੰਤ ਮਾਨ ਫੇਲ ਹੋ ਗਿਆ, ਠੀਕ ਆ। ਉਹਦੇ ਨਾਂ ਨੂੰ ਐਕਚੁਲੀ ਵੋਟ ਨਹੀਂ ਪਈ, ਉਹਦੇ ਨਾਂ ਦੇ ਅਗੇਂਸਟ ਵੋਟ ਪਈ ਆ ਕਾਂਗਰਸ ਨੂੰ, ਠੀਕ ਆ, ਉਹਦੀਆਂ ਹਰਕਤਾਂ ਕਰਕੇ। ਹੁਣ ਫੂਲਕਾ ਸਾਹਿਬ ਜਿਹੜੇ ਨੇ ਉਹ ਮਤਲਬ ਈਵਨ ਕਿ ਓਪੋਜੀਸ਼ਨ ਲੀਡਰ ਤੇ ਵੀ ਨਹੀਂ ਟਿਕ ਸਕੇ, ਉਹ ਚੀਫ਼ ਮਿਨਿਸਟਰ ਤੇ ਕਿੱਦਾਂ ਟਿਕ ਸਕਦੇ ਜੀ? ਹੀ ਕਾਂਟ ਈਵਨ ਹੈਂਡਲ ਓਪੋਜੀਸ਼ਨ ਪੋਜੀਸ਼ਨ, ਹੈ ਨਾ। ਸੋ ਇਸ ਕਰਕੇ ਇਹ ਜਿਹੜਾ ਜਿਹੜੇ ਕੇਜਰੀਵਾਲ ਸਾਹਿਬ ਹੈ ਜਾਂ ਉਨ੍ਹਾਂ ਦੀ ਜਿਹੜੀ ਵੀ ਉਪਰ ਜਿਹੜੀ ਕਮੇਟੀ ਸੀਗੀ, ਉਨ੍ਹਾਂ ਨੂੰ ਇਹ ਬਹੁਤ ਪਹਿਲਾਂ ਹੀ ਭਾਵ ਲੈਣਾ ਚਾਹੀਦਾ ਸੀਗਾ, ਕਿਹੜਾ ਬੰਦਾ ਕੈਪੇਬਲ ਹੈ, ਕਿਹਨੂੰ ਕਿੰਨੀ ਕੁ ਹਵਾ ਦੇਣੀ ਹੈ, ਠੀਕ ਹੈ ਨਾ। ਪਰ ਉਨ੍ਹਾਂ ਦੀ ਇੰਟੈਂਸ਼ਨ ਵੀ ਹੁਣ ਬਾਅਦ ਚੋ ਸਾਫ਼ ਨਜ਼ਰ ਆਉਂਦੀ ਸੀ, ਉਨ੍ਹਾਂ ਦੀ ਇੰਟੈਂਸ਼ਨ ਵੀ ਵਿਦੇਸ਼ਾਂ ਤੋਂ ਪੈਸਾ ਖਿੱਚ ਕੇ ਦਿੱਲੀ ਚ ਲੈ ਕੇ ਜਾਣਾ ਹੀ ਸੀਗਾ, ਔਰ ਪੰਜਾਬ ਦੇ ਵਿਚ ਵੀ ਇਸੇ ਤਰ੍ਹਾਂ ਹੋਇਆ। ਸੋ ਬੜਾ ਕੁਝ ਹੋਇਆ ਜੀ, ਤੇ ਪਰ ਹੁਣ ਜਿਹੜੀ ਗੱਲ ਹੈ ਮੈਨੂੰ ਲੱਗਦਾ, ਹਾਂਜੀ
ਅਮਨਦੀਪ, ਇੱਕ ਹੋਰ ਕੈਂਡੀਡੇਟ ਵੀ ਨੇ ਇੰਟਰੋਡਿਊਸ ਕਰ ਦਿੱਤਾ ਸੀ,
ਆਪਸ ਦੇ ਖਿੱਚੋ ਤਾਣ ਸੀਗੀ ਜੀ, ਤੇ ਖਿੱਚੋ ਤਾਣ ਦਾ ਨਤੀਜੇ ਕਰਕੇ ਘੁੱਗੀ ਸਾਹਿਬ ਨੂੰ ਭਗਵੰਤ ਮਾਨ ਨੂੰ ਬੈਲੈਂਸ ਕਰਨ ਲਈ ਲਿਆਂਦਾ ਹੋਇਆ ਸੀ। ਸੋ ਇਹ ਇਹ ਜਿਹੜੀ ਸਾਰੀਆਂ ਖੇਡਾਂ ਚੱਲ ਰਹੀਆਂ ਸੀ ਆਪਸ ਦੀ ਲੈਗ ਪੁਲਿੰਗ ਦੀਆਂ, ਪਰ ਹੁਣ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਇੱਕ ਵਧੀਆ ਓਪੋਜੀਸ਼ਨ ਲੀਡਰ ਦਾ ਰੋਲ ਪਾਰਟੀ ਦਾ ਰੋਲ ਅਦਾ ਕਰੇਗੀ, ਔਰ ਸੁਖਪਾਲ ਖਹਿਰਾ ਦੀ ਕੈਪੇਬਲ ਤੇ ਹੀ ਇਜ਼ ਅ ਮੋਸਟ ਐਲੀਜੀਬਲ ਓਪੋਜੀਸ਼ਨ ਲੀਡਰ ਸੋ ਫਾਰ ਜਿਹੜਾ ਪੰਜਾਬ ਨੂੰ ਮਿਲਿਆ, ਤੇ ਅਸੀਂ ਦਿਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ, ਤੇ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇੱਕ ਵਾਰੀ ਫੇਰ ਦੁਬਾਰਾ ਆਪਣਾ ਰੋਲ ਨਿਭਾਏਗੀ। ਤੇ ਮੈਂ ਉਨ੍ਹਾਂ ਨੂੰ ਵੀ ਬੇਨਤੀ ਕਰਦਾ ਵਿਦੇਸ਼ਾਂ ਦੇ ਵਿਚ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ, ਕਿ ਹੁਣ ਤੁਸੀਂ ਵੀ ਉਹ ਗਲਤੀਆਂ ਨਾ ਕਰਿਓ ਜਿਹੜੀਆਂ ਪਹਿਲਾਂ ਕੀਤੀਆਂ ਸੀਗੀਆਂ। ਤੁਸੀਂ ਵੀ ਆਮ ਬੰਦੇ ਨੂੰ ਬੰਦਾ ਹੀ ਨਹੀਂ ਸੀ ਸਮਝਦੇ, ਤੁਸੀਂ ਵੀ ਖਾਸ ਬਣ ਗਏ ਸੀ। ਸੋ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ ਪੰਜਾਬ ਦਾ ਭਲਾ ਕਰੇ, ਸਾਰਿਆਂ ਨੂੰ ਸੋਹਣੀ ਲੱਗੇ, ਉਹ ਚੰਗੀ ਲੱਗੇ, ਤੇ ਸਾਰੀਆਂ ਪਾਰਟੀਆਂ ਜਿਹੜੀਆਂ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਨ ਭਲਾਈ ਦੇ ਵਿਚ, ਇਹੀ ਅਸੀਂ ਆਸ ਰੱਖਦੇ ਹਾਂ। ਤੇ ਲਓ ਜੀ, ਇਸੇ ਤਰਜ਼ ਦੇ ਉੱਤੇ ਸਾਨੂੰ ਇੱਕ ਗੀਤ ਸੁਣਾਉਂਦੇ ਆ, ਤੇ ਗੀਤ ਵੀ ਕੁਛ ਆਮ ਆਦਮੀ ਪਾਰਟੀ ਦੇ ਨਾਲ ਮਿਲਦਾ ਜੁਲਦਾ ਹੀ ਆ, ਤੇ ਉਸ ਤੋਂ ਬਾਅਦ ਇੱਕ ਛੋਟੀ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਮੈਸੇਜ ਆ ਤੇ ਮਸਲੇ ਦੇ ਉੱਤੇ ਗੱਲ ਕਰਨੀ ਆ।
ਬਾਬੇ ਇਹ ਹੋਣੇ ਲੱਗੀ ननन घुंघरू बजने लगे मुझे अच्छे लगने लगे नैन सारी रे लगने लगे आप मुझे अच्छे लगने लगे सपने सच्चे लगने लगे
batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕਟਾਊਨ ਸਿਡਨੀ
ਸੀਡੀ ਬੈਟਰੀਜ਼
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229631 0411 229631 ਜਾਂ ਵਿਜ਼ਿਟ ਕਰੋ www.healthdrops.com.au
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
10 to 15 ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Galaxy Migration, har tarah de student visa, TRPR, employer nomination, 457 RSMS ate taziyan tabdiliyan layi professional sewawan dinde ne. Gagandeep Sharma, migration consultant, mara agent number 1575771, jinna nu bhartiyan vallon darpesh aundiyan samasyawan di khaas jankari hai. Inna da mukh daftar Canberra de vich te dooja daftar Ludhiana, India de vich maujood hai ji. Wajib qeemat de upar ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0405481855, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਹਿਬ ਸਟੂਡੀਓ ਤੋਂ, ਮੇਰੇ ਨਾਲ ਅਮਰੀਕ ਫਲੋਰਾ ਸਿਡਨੀ ਤੋਂ। ਸੋ ਜਿਹੜੀਆਂ ਗੱਲਾਂ ਅਸੀਂ ਕਰਨੀਆਂ ਚਾਹੁੰਦੇ ਆ ਜੀ ਧਾਰ ਕੇ, ਉਹ ਹਜੇ ਨਹੀਂ ਹੋ ਰਹੀਆਂ। ਮੈਨੂੰ ਲੱਗਦਾ ਕਿ ਕਿਊ ਚ ਲੱਗੀਆਂ ਹੋਈਆਂ, ਪਰ ਕੁਦਰਤੀ ਤੌਰ ਤੇ ਜੋ ਦਿਲ ਵਾਲੀਆਂ ਗੱਲਾਂ ਚੱਲ ਪਈਆਂ, ਸਾਡੇ ਸਰੋਤਿਆਂ ਨੇ ਸਾਨੂੰ ਦਿਸ਼ਾ ਦੇ ਦਿੱਤੀ ਹੈ, ਦਸ਼ਾ ਸਹੀ ਸੀ, ਉਸ ਦੇ ਅਧੀਨ ਹੀ ਪ੍ਰੋਗਰਾਮ ਚੱਲ ਰਿਹਾ। ਸੋ ਅਮਰੀਕ ਜੀ, ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਕਹਿ ਲਓ ਕਿ ਕੁਦਰਤੀ ਰੂਪ ਦੇ ਵਿਚ ਪ੍ਰੋਗਰਾਮ ਤਰਤੀਬ ਚ ਆ ਰਿਹਾ, ਉਦਾਂ ਹੀ ਚੱਲਣ ਦਾ ਹੀ ਇਹਦਾ ਜ਼ਿਆਦਾ ਬਿਹਤਰ ਹੈ।
ਜੀ ਜੀ ਅਮਨਦੀਪ, ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਦਾ, ਜੇ ਸੁਖਬੀਰ ਬਾਦਲ ਦੀ ਕੋਈ ਕਾਨਫਰੰਸ ਹੋਵੇ ਜਾਂ ਜਿੱਥੇ ਉਹਦੇ ਭਾਸ਼ਣ ਦੇਣਾ ਹੋਵੇ ਤਾਂ ਉਹਦੇ ਮੋਹਰੇ ਕੀ ਲਿਖਿਆ ਹੋਣਾ ਚਾਹੀਦਾ?
ਉਹਦੇ ਮੋਹਰੇ ਨੀ ਜੀ, ਜਦੋਂ ਉਹਦੇ ਪੋਸਟਰ ਛਪਣ ਜਾਂ ਉਹਦਾ ਕਿਤੇ ਵੀ ਉਹਦੀ ਅਨਾਊਂਸਮੈਂਟ ਹੋਵੇ ਤਾਂ ਉਹ ਪਹਿਲਾਂ ਦੇਖੋ ਹੋਣੀ ਚਾਹੀਦੀ ਹੈ ਕਿ ਉਹਦੇ ਤੇ ਮੋਹਰੇ ਇਹ ਲਿਖਿਆ ਹੋਣਾ ਚਾਹੀਦਾ ਕਿ ਜਿਹੜੀਆਂ ਗੱਪਾਂ ਮਾਰਨੀਆਂ ਸਿਹਤ ਲਈ ਬਹੁਤ ਵਧੀਆ ਨੇ, ਇਟਸ ਵੈਰੀ ਹੈਲਥੀ, ਕਿਉਂਕਿ ਬੰਦੇ ਨੂੰ ਹਾਸਾ ਆਉਂਦਾ ਆ, ਬੰਦਾ ਖੁਸ਼ ਹੁੰਦਾ, ਉਹਦੇ ਫੇਫੜਿਆਂ ਚ ਹਵਾ ਜ਼ਿਆਦਾ ਸਰਕੂਲੇਟ ਕਰਦੀ ਆ, ਠੀਕ ਹੈ ਨਾ, ਸੋ ਆਕਸੀਜਨ ਵੱਧਦੀ ਆ, ਸੋ ਇਟਸ ਮਤਲਬ ਵੈਰੀ ਹੈਲਥੀ ਫਾਰ ਮਤਲਬ ਹਿਊਮਨ ਬੀਇੰਗ। ਤੇ ਪਰ ਜਿੱਦਾਂ ਭਗਵੰਤ ਮਾਨ ਦੀ ਗੱਲ ਕਰਦੇ ਆ, ਭਗਵੰਤ ਮਾਨ ਦੀ ਦੇ ਮੋਹਰੇ ਲਿਖਣਾ ਐਲਕੋਹਲ ਇਜ ਇੰਜਰੀਅਸ ਟੂ ਹੈਲਥ ਨਾ ਕੰਜ਼ਿਊਮਿੰਗ, ਤੇ ਜਿੱਦਾਂ ਉਹਦੀ ਮਤਲਬ ਧਾਰਨਾ ਬਣੀ ਹੋਈ ਆ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਜਮਨ ਵਾਲੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਕਹਿੰਦੇ ਭਗਵੰਤ ਮਾਨ ਤਾਂ ਖਹਿਰਾ ਨੂੰ ਆਪ ਵਿਚ ਆਉਣ ਤੋਂ ਪਹਿਲਾਂ ਲਿਫਾਫਾ ਕਹਿੰਦਾ ਸੀ, ਤੇ ਉਹ ਖਹਿਰੇ ਨਾਲ ਮਿਲ ਕੇ ਲੌਂਗ ਟਾਈਮ ਕੰਮ ਨਹੀਂ ਕਰ ਸਕਦਾ, ਮਾਨ ਆਪਣਾ ਗਰੁੱਪ ਅੱਗੇ ਕਰਨਾ ਚਾਹੁੰਦਾ ਹੈ। ਹੁਣ ਪ੍ਰਦੀਪ ਬੇਦੀ ਕਹਿ ਰਹੇ ਨੇ ਇੱਦਾਂ ਵੀ ਲਿਖ ਸਕਦੇ ਹੋ ਕਿ ਹੱਸਣਾ ਮਨਾ ਹੈ, ਇਹ ਵੀ ਲਿਖ ਸਕਦੇ ਹੋ, ਨਹੀਂ ਹੱਸਣ ਨੂੰ ਮਨਾ ਨਹੀਂ ਕਰਨ ਦੇਣਾ, ਹੱਸਣ ਨੂੰ ਮਨਾ ਨਹੀਂ ਕਰਨਾ, ਆਪਾਂ ਹਸਾਉਣਾ ਹੈ। ਅੱਛਾ ਅਮਰੀਕ ਜੀ, ਜਿਹੜੀ ਗੱਲ ਹੁਣ ਨਾ ਜਿਹੜੇ ਸਮੀਕਰਨ ਅੱਜ ਦੇ ਨੇ, ਹੁਣ ਮੈਂ ਆਪਾਂ ਪਹਿਲਾਂ ਗੱਲਾਂ ਕੀਤੀਆਂ, ਦੋ ਤਿੰਨ ਸਾਡੀਆਂ ਗੱਲਾਂ ਸਹੀ ਹੋ ਗਈਆਂ, ਇੱਕ ਜਿਹੜੀ ਹੁਣ ਮੈਂ ਇੰਡੀਕੇਸ਼ਨ ਦੇਖ ਰਿਹਾ ਜੋ ਮੈਂ ਦੇਖ ਰਿਹਾ ਕਿ ਆਉਣ ਵਾਲੇ ਭਵਿੱਖ ਦੇ ਵਿਚ ਚੋਂ ਪੰਜਾਂ ਸਾਲਾਂ ਚ ਤਿੰਨਾਂ ਚ ਕੀ ਹੋਏਗਾ, ਮੈਨੂੰ ਲੱਗਦਾ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਪੰਜਾਬ ਦੇ ਵਿਚ 90% ਆਜ਼ਾਦ ਹੋ ਜਾਏਗੀ ਦਿੱਲੀ ਤੋਂ, ਜਿਹੜੀ ਦਿੱਲੀ ਦੀ ਇੰਟਰਫੇਰੈਂਸ ਹੈ, ਕਿਉਂਕਿ ਆਪਸੀ ਖਿੱਚ ਧੂ ਬੜੀ ਚੱਲੀ ਆ, ਹੁਣੇ ਫੂਲਕਾ ਸਾਹਿਬ ਦਾ ਪਿੱਛੇ ਹਟ ਜਾਣਾ, ਮੈਨੂੰ ਲੱਗਦਾ ਹੈ ਕਿ ਇਹਨਾਂ ਹੁਣ ਸੁਖਪਾਲ ਖਹਿਰਾ 2 ਸਾਲ ਬੜਾ ਜ਼ਬਰਦਸਤ ਕੰਮ ਕਰਨਗੇ, ਆਪਣੀ ਟੀਮ ਨੂੰ ਨਾਲ ਰੱਖਣਗੇ ਤੇ ਉਹ ਇੱਕ 65 ਬਣਾ ਲੈਣਗੇ। ਭਗਵੰਤ ਮਾਨ ਉਹਨਾਂ ਦੀ ਇਲੈਕਸ਼ਨ ਹੈ ਐਮ ਪੀ ਦੀ, ਤੇ ਉਹ ਮੇਰੇ ਖਿਆਲ 2019 ਚ ਹੋਣੀ ਹੈ, ਤੇ ਜੇ ਭਗਵੰਤ ਮਾਨ ਨੇ ਸਾਥ ਨਾ ਦਿੱਤਾ ਸੁਖਪਾਲ ਖਹਿਰਾ ਦਾ, ਤੇ ਭਗਵੰਤ ਮਾਨ ਦੀ ਗਰੰਟੀ ਹੈ ਕਿ ਉਹ ਦੁਬਾਰਾ ਨਹੀਂ ਚੋਣ ਹੋਊਗਾ। ਸੋ ਹੁਣ ਉਲਟ ਹੋ ਗਿਆ ਕੰਮ, ਪਹਿਲਾਂ ਉਹ ਉਹਨੂੰ ਲਿਫਾਫਾ ਸਾਦਾ ਸੀ, ਸੁਖਪਾਲ ਖਹਿਰਾ ਦੇ ਪੂਰੇ ਕੰਡੇ ਬੀਜੇ ਗਏ ਵੀ ਇਹਨਾਂ ਨੂੰ ਨਾ ਮੂਹਰੇ ਆਣ ਦਿੱਤਾ, ਹੁਣ ਇਹੀ ਲੋੜ ਭਗਵੰਤ ਮਾਨ ਨੂੰ ਹੈ, ਹੁਣ ਸਮੀਕਰਨ ਬਦਲ ਚੁੱਕੇ ਨੇ ਤੇ ਮੋਸਟ ਲਾਈਕਲੀ ਭਗਵੰਤ ਮਾਨ ਆਪਣੀ ਸੀਟ ਤੋਂ ਸੰਗਰੂਰ ਦੀ ਤੋਂ ਹਾਰੂਗੇ, ਦੈਟਸ ਮੇਰੀ ਮਤਲਬ ਰੀਡਿੰਗ ਹੈ। ਤੁਸੀਂ ਕੀ ਕਹਿਣਾ ਚਾਹੋਗੇ?
ਬਿਲਕੁਲ ਬਿਲਕੁਲ ਅਮਨਦੀਪ, ਜਿਸ ਤਰ੍ਹਾਂ ਭਗਵੰਤ ਮਾਨ ਨੇ ਇਲੈਕਸ਼ਨ ਦੇ ਵਿਚ ਕੰਪੇਨ ਕੀਤੀ, ਜਿਸ ਤਰ੍ਹਾਂ ਉਹਦੀ ਲੈਂਗੁਏਜ ਰਹੀ, ਜਿਸ ਤਰ੍ਹਾਂ ਉਹਨਾਂ ਨੇ ਚੁਟਕਲੇ ਬਣਾਏ, ਜਿਸ ਤਰ੍ਹਾਂ ਬਾਦਲ ਹੋਣਾ ਬਾਰੇ ਵੀ ਸਿਆਣੇ ਲੀਡਰ ਆ, ਕਾਫੀ ਚੰਗੇ ਲੀਡਰ, ਉਹਨੇ ਕਾਫੀ ਸਮੇਂ ਤੱਕ ਪੰਜਾਬ ਤੇ ਰਾਜ ਕੀਤਾ, ਕਾਫੀ ਐਕਸਪੀਰੀਅੰਸ ਹੈ, ਜਿਸ ਤਰ੍ਹਾਂ ਉਹਨਾਂ ਦੇ ਬਾਰੇ ਛੋਟੇ ਛੋਟੇ ਸ਼ਬਦ ਯੂਜ਼ ਕੀਤੇ ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਬਾਰੇ ਜਾਂ ਹੋਰ ਵੀ ਜਿੱਦਾਂ ਉਹਨਾਂ ਨੇ ਸਿਰਫ ਇੰਟਰਟੇਨਮੈਂਟ ਲਈ ਜਿਹੜੇ ਲੋਕ ਹੁੰਦੇ ਸੀ ਉਹਨਾਂ ਨੂੰ ਇਕੱਠਾ ਕਰਦੇ ਸੀ, ਤੇ ਪਾਲਿਸੀ ਕੀ ਸੀ, ਪਾਲਿਸੀ ਬਾਰੇ ਤਾਂ ਕੋਈ ਗੱਲ ਹੁੰਦੀ ਨਹੀਂ ਸੀ ਉਹਨਾਂ ਦੇ ਵਿਚ, ਉਸ ਉਹਨਾਂ ਦੇ ਇਕੱਠ ਦੇ ਵਿਚ ਵੱਡੇ ਵੱਡੇ ਇਕੱਠ ਆ ਜਾਂਦੇ ਸੀ, ਲੇਕਿਨ ਉਹਨਾਂ ਨੂੰ ਵੋਟ ਦੇ ਵਿਚ ਕਨਵਰਟ ਕਰਨ ਵਿਚ ਕਾਮਯਾਬ ਨਹੀਂ ਹੋਏ। ਮੇਰੇ ਖਿਆਲ ਦੇ ਵਿਚ ਭਵਿੱਖ ਦੇ ਵਿਚ ਬਹੁਤ ਜ਼ਿਆਦਾ ਇਫੈਕਟਿਵ ਲੀਡਰ ਨਹੀਂ ਹੋ ਸਕਦੇ ਅਗਰ ਉਹ ਸੁਖਪਾਲ ਖਹਿਰਾ ਨੂੰ ਉਹਨਾਂ ਦੀ ਇਸ ਲੀਡਰਸ਼ਿਪ ਵਿਚ ਸਾਥ ਨਹੀਂ ਦਿੰਦੇ, ਜਦੋਂ ਤੱਕ ਪ੍ਰੂਵ ਨਹੀਂ ਕਰਦੇ ਕਿ ਉਹ ਲੋਇਲ ਹੈ ਪੰਜਾਬ ਵਾਲੀ ਜਿਹੜੀ ਆਮ ਆਦਮੀ ਪਾਰਟੀ ਆ, ਤੇ ਉਦੋਂ ਤੱਕ ਉਹ ਸਕਸੈਸਫੁਲ ਦੇ ਜੇਕਰ ਉਹ ਮਨ ਤਨ ਦੇ ਨਾਲ ਧਨ ਦੇ ਨਾਲ ਇਸ ਪਾਰਟੀ ਦੇ ਨਾਲ ਜੁੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਸੁਖਪਾਲ ਖਹਿਰਾ ਦੀ ਜੇ ਲੀਡਰਸ਼ਿਪ ਹੈ ਉਹਨੂੰ ਇੰਟਰਨਲੀ ਐਕਸੈਪਟ ਕਰ ਲੈਣਾ ਚਾਹੀਦਾ,
ਸਟਰੋਂਗਲੀ
ਉਹਨਾਂ ਨੂੰ ਹਮਾਇਤ ਕਰਨੀ ਚਾਹੀਦੀ ਆ, ਤਾਂ ਕਿ ਉਹ ਜਿਹੜੀਆਂ 2019 ਦੇ ਵਿਚ ਜਿਹੜੀਆਂ ਫੈਡਰਲ ਇਲੈਕਸ਼ਨ ਆਣੀਆਂ ਉਹਨਾਂ ਦੇ ਵਿਚ ਅਗਰ ਉਹਨਾਂ ਨੇ ਸੀਟ ਆਪਣੀ ਜਿੱਤਣੀ ਆ ਤਾਂ ਉਹਨਾਂ ਨੂੰ ਇਹ ਜਿਹੜੀ ਨਵੀਂ ਅਪਰੋਚ ਪੰਜਾਬ ਦੇ ਵਿਚ ਪੈਦਾ ਹੋਈ ਆ ਸੁਖਪਾਲ ਖਹਿਰਾ ਦੀ ਲੀਡਰਸ਼ਿਪ ਵਿਚ ਉੱਥੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਤਾਂ ਉਹ ਇਲੈਕਸ਼ਨ ਜਿੱਤ ਸਕਦੇ, ਅਦਰਵਾਈਜ਼ ਮੁਸ਼ਕਲ ਆ ਮਨਦੀਪ,
ਆਪਣੀ ਸੀਟ ਬਚਾਉਣਾ ਵੀ ਮੁਸ਼ਕਲ ਹੋ ਜਾਣਾ ਭਗਵੰਤ ਮਾਨ ਨੂੰ, ਤੁਸੀਂ ਤੁਹਾਡੇ ਸਾਹਮਣੇ ਦੇਖ ਲਓ ਇਹ ਗੱਲਾਂ ਹੁੰਦੀਆਂ। ਤੇ ਗੌਰਵ ਸ਼ਰਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਭਿੰਦਰ ਕਿਸ਼ਨਪੁਰੀਆ ਕਹਿ ਰਹੇ ਨੇ ਸਿੱਧੂ ਸਾਹਿਬ ਤੁਸੀਂ ਤਾਂ ਆਈਡੀਆ ਦੇ ਦਿੱਤਾ ਮੂਵੀ ਕਿਵੇਂ ਦੀ ਹੋਣੀ ਚਾਹੀਦੀ ਆ, ਹੁਣ ਤਾਂ ਕਹਿੰਦੇ ਮੈਂ 2-3 ਮੂਵੀਆਂ ਲਿਖ ਹੀ ਦੇਣੀਆਂ ਜਿਹਦੇ ਐਂਡ ਦੇ ਵਿਚ ਵਿਲਨ ਮਰ ਜਾਊਗਾ ਨਸ਼ੇ ਦੀ ਘਾਟ ਕਾਰਨ, ਠੀਕ ਹੈ ਜੀ। ਤੇ ਉਧਰ ਸਾਡੇ ਸਰਨਾਮੀ ਹਰਮਨ ਰੇਡੀਓ ਸੁਣ ਰਹੇ ਨੇ ਜਰਮਨੀ ਤੋਂ, ਦਲਵੀਰ ਸਿੱਧੂ, ਤੇ ਸਵਾਗਤ ਹੈ ਜੀ ਉਹਨਾਂ ਦਾ ਵੀ। ਤਾਂ ਲੱਕੀ ਖੱਟੜਾ ਕਹਿ ਰਹੇ ਨੇ ਇਨ੍ਹਾਂ ਦੀ ਫੋਟੋਆਂ ਮੈਂ ਸ਼ੇਅਰ ਕਰਤੀਆਂ ਜੀ ਲਾਈਵ ਬਲੌਗ ਤੇ, ਇਹ ਦੇਖੋ ਪੰਜੀਆਂ ਦਸੀਆਂ ਤਿੱਕੀਆਂ ਦੁੱਕੀਆਂ ਦੀਆਂ ਫੋਟੋਆਂ ਆ, ਇਹ ਸਾਰੇ ਦਰਸ਼ਨ ਕਰੋ ਜੀ, ਇਹ ਪੁਰਾਣੇ ਜਿਹੜੇ ਪੈਸੇ ਨੇ ਕਾਪਰ ਸਿਲਵਰ ਦੇ ਤਾਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਪੂਰੇ ਭਾਰਤ ਵਿਚ ਹਵਾ ਮਹਾਭਾਰਤ ਰਮਾਇਣ ਤੋਂ ਬਾਅਦ ਹੀ ਬਣੀ ਹੈ ਇਨ੍ਹਾਂ ਦੀ ਤੇ ਫੋਟੋਆਂ ਤੁਸੀਂ ਜ਼ਰੂਰ ਦੇਖੋ ਜੀ ਇਹ ਮੈਂ ਸ਼ੇਅਰ ਕੀਤੀਆਂ ਜਗਤਾਰ ਭਾਜੀ ਦੀਆਂ ਵੀ ਤੇ ਸੋਹੀ ਸਾਹਿਬ ਦੀਆਂ ਵੀ ਤੇ ਖਾਸ ਕਰਕੇ ਲੱਕੀ ਖੱਟੜਾ ਉਨ੍ਹਾਂ ਨੇ ਜਿਹੜੀਆਂ ਪੁਰਾਣੇ ਸਿੱਕਿਆਂ ਦੀਆਂ ਫੋਟੋਆਂ ਭੇਜੀਆਂ ਤੇ ਦਲਜੀਤ ਮਹਿਤਾ ਜੋ ਕਹਿ ਰਹੇ ਨੇ ਕਹਿੰਦੇ ਵੱਡੇ ਬਾਦਲ ਸਾਹਿਬ ਨੇ ਕਿਹਾ ਸੀ ਜੀ ਸਟੇਜ ਦੇ ਉੱਤੇ ਉਨ੍ਹਾਂ ਨੇ ਹੱਸੇ ਨਹੀਂ ਸੀ ਕੱਲੇ ਉਨ੍ਹਾਂ ਨੇ ਕਹਿ ਵੀ ਦਿੱਤਾ ਸੀ ਹਾਂਜੀ ਤੇ ਹਾਂਜੀ
ਚਲੋ ਜੇ ਉਹ ਨਹੀਂ ਅਸੀਂ ਤਾਂ ਇੱਕ ਵਾਰੀ ਅਸੀਂ ਹੋਰ ਹੱਸ ਲੈਂਦੇ ਹਾਂ
ਅਸੀਂ ਤਾਂ ਹੱਸ ਲੈਂਦੇ
ਹਾਂ ਇਸ ਗੱਲ ਤੇ
ਹਾਂਜੀ ਤੇ ਹਰਮੀਤ ਚੰਨਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਭਾਜੀ ਇੱਕ ਹੋਰ ਸੀਰੀਅਲ ਬੜਾ ਮਸ਼ਹੂਰ ਹੋਇਆ ਸੀ ਚੰਦਰਕਾਂਤਾ ਉਸ ਟਾਈਮ ਤੇ ਪ੍ਰੋਗਰਾਮ ਕਹਿੰਦੇ ਬਹੁਤ ਫਨੀ ਹੈ ਜੀ ਤੁਹਾਡਾ ਤੇ ਪੁਰਾਣੀਆਂ ਯਾਦਾਂ ਤੁਸੀਂ ਚੇਤੇ ਕਰਾ ਰਹੇ ਹੋ ਸ਼ੁਕਰੀਆ ਜੀ ਤੇ ਕੁਲਬੀਰ ਸਿੰਘ ਧੰਜੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਹ ਸੱਚੀ ਕਹਿੰਦੇ ਉਨ੍ਹਾਂ ਨੇ ਵੀ ਕਿਹਾ ਕਹਿੰਦੇ ਬਾਦਲ ਸਾਹਿਬ ਨੇ ਸਟੇਜ ਤੇ ਹੀ ਕਿਹਾ ਸੀ ਕਹਿੰਦੇ ਸੁਖਬੀਰ ਸਿੰਘ ਮੈਂ ਪਿਤਾ ਸਮਾਨ ਨਹੀਂ ਪਿਤਾ ਹੀ ਆ ਉਨ੍ਹਾਂ ਨੇ ਤਾਂ ਡਾਇਲੋਗ ਵੀ ਲਿਖ ਕੇ ਭੇਜਿਆ ਹੋਇਆ ਠੀਕ ਹੈ ਤੇ ਸੁਖਜੀਤ ਸਿੰਘ ਸ਼ਿਆਪਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਵੀਰ ਜੀ ਝੰਡਾ ਇਸ ਵਾਰੀ ਨਹੀਂ ਜਿੱਤਦਾ ਸੰਗਰੂਰ ਤੋਂ ਇਹ ਜਾਂ ਆਪਣਾ ਹਲਕਾ ਬਦਲੂ ਜਾਂ ਹਾਰੂਗਾ ਤੇ ਅਸੀਂ ਵੀ ਇਹੀ ਗੱਲ ਕਹਿ ਕੇ ਹਟੇ ਹਾਂ ਜੀ ਬਹੁਤ ਬਹੁਤ ਧੰਨਵਾਦ ਤੇ ਕਹਿੰਦੇ ਕਿ ਤੁਸੀਂ ਯਾਦਾਂ ਤਾਜ਼ੀਆਂ ਕਰਾਤੀਆਂ ਤੇ ਇੱਕ ਗੀਤ ਮਿਲਨ ਸਿੰਘ ਦਾ ਸੁਣਨਾ ਚਾਹੁੰਦੇ ਨੇ ਮੈਂ ਕੋਸ਼ਿਸ਼ ਕਰਦਾ ਅਗਰ ਹੋਇਆ ਤਾਂ ਜ਼ਰੂਰ ਸੁਣਾਵਾਂਗੇ ਇੰਦਰ ਦੁਬਲੀ ਕੇਨਸ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਅੱਛਾ ਕਹਿੰਦੇ ਆਈ ਲਾਈਕ ਯੂਅਰ ਪਰਸਨੈਲਿਟੀ ਬਿਕੋਜ਼ ਅਸੀਂ ਜਦੋਂ ਆਪਣੇ ਆਲੇ ਦੁਆਲੇ ਸਿੰਘ ਸਜੇ ਲੋਕਾਂ ਨੂੰ ਦੇਖਦੇ ਹਾਂ ਪਤਾ ਨਹੀਂ ਉਹ ਲੋਕ ਸਿੰਘ ਸੱਜ ਕੇ ਹੱਸਣਾ ਹੀ ਛੱਡ ਦਿੰਦੇ ਆ ਆਈ ਡੋਂਟ ਨੋ ਵਾਈ ਪਤਾ ਨਹੀਂ ਮੈਂ ਵੀ ਨੋਟ ਕੀਤਾ ਜੀ ਮੈਂ ਵੀ ਵੈਸੇ ਨੋਟ ਕੀਤਾ ਇਹ ਗੱਲ ਮਤਲਬ ਰੀਅਲੀ ਨੋਟ ਕੀਤਾ ਮੈਂ ਵੀ ਮਤਲਬ ਇਹਨਾਂ ਨੇ ਆਪਣੇ ਦਿਲ ਵਾਲੀ ਗੱਲ ਕਹੀ ਆ ਔਰ ਇੱਥੇ ਨਾ ਮਤਲਬ ਕਿਸੇ ਦਿਨ ਚਿੰਤਾ ਕਰਨੀ ਬਣਦੀ ਹੈ ਤੇ ਚਿੰਤਨ ਕਰਨਾ ਚਿੰਤਾ ਤਾਂ ਹੋਈ ਪਈ ਹੈ ਚਿੰਤਨ ਕਰਨਾ ਬਣਦਾ ਹੈ ਕਿਉਂ ਤੇ ਖੈਰ ਮਤਲਬ ਐਨ ਦਿਲ ਵਾਲੀ ਗੱਲ ਇਨ੍ਹਾਂ ਨੇ ਸਾਂਝੀ ਕੀਤੀ ਹੈ ਤੇ ਰਣਜੋਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਉਨ੍ਹਾਂ ਨੇ ਇਕ ਖ਼ਬਰ ਸਾਂਝੀ ਕੀਤੀ ਹੈ ਇਥੇ ਬਾਰੇ ਗੱਲ ਕਰਾਂਗੇ ਪਰ ਕੱਲ ਨੂੰ ਜੀ ਕਿਉਂਕਿ ਬੜੀ ਅਹਿਮ ਖ਼ਬਰ ਹੈ ਸੋ ਕੱਲ ਮਿੰਟੂ ਬਰਾੜ ਹੁਣੀ ਜ਼ਿਆਦਾ ਇਸ ਨੂੰ ਜਾਣਦੇ ਨੇ ਉੱਤੇ ਘੋਖ ਵੀ ਕੱਢਣਗੇ ਕਿ ਸਚਾਈ ਕੀ ਆ ਸੋ ਆਪਾਂ ਕੱਲ ਨੂੰ ਕਰਾਂਗੇ ਤੇ ਬਚਿੱਤਰ ਮੌੜ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਕਹਿੰਦੇ ਨੇ ਕਿ ਭਾਜੀ ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ ਦੀਆਂ 4 ਸੀਟਾਂ ਤੇ ਪਤਾ ਨਹੀਂ ਕੀ ਵੇਖਿਆ ਸੀ ਜੋ ਟਿਕਟਾਂ ਦੇ ਦਿੱਤੀਆਂ ਖਾਸ ਕਰਕੇ ਫਿਰੋਜ਼ਪੁਰ ਦਿਹਾਤੀ ਦਲ ਬਦਲੂ ਸੀ ਤੇ ਫਿਰੋਜ਼ਪੁਰੀ ਸ਼ਹਿਰੀ ਜੋ ਪਿਛਲੇ 20 ਸਾਲ ਪਹਿਲਾਂ ਲੋਕਾਂ ਦਾ ਡਿਫਾਲਟਰ ਸੀ ਫਿਰੋਜ਼ਪੁਰ ਦੀਆਂ 4 ਏ ਸੀਟਾਂ ਸੀ ਇਸ ਕਰਕੇ ਤੀਜੇ ਨੰਬਰ ਤੇ ਰਹੀਆਂ ਏ ਸੀਟਾਂ ਜਿਹੜੀਆਂ 4 ਸੀਟਾਂ ਜਿਹੜੀਆਂ ਸੋ ਉਨ੍ਹਾਂ ਦੀ ਜਿਹੜੀ ਚੋਇਸ ਸੀਗੀ ਉਹ ਬੜਾ ਮਤਲਬ ਬੜਾ ਕੁਝ ਚੱਲਦਾ ਸੀ ਸਾਰਿਆਂ ਨੂੰ ਪਤਾ ਹੀ ਆ ਸੋ ਕੁਲਵਿੰਦਰ ਢਿੱਲੋਂ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਉਨ੍ਹਾਂ ਨੇ ਤੇ ਕਹਿੰਦੇ ਸਿੱਧੂ ਜੀ ਸੁਖਪਾਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਕਿ ਕੇਜਰੀਵਾਲ ਦਾ ਪ੍ਰਧਾਨ ਚੁਣਨ ਦਾ ਢੰਗ ਨਹੀਂ ਠੀਕ ਹੁਣ ਉਹੀ ਢੰਗ ਨਾਲ ਸੁਖਪਾਲ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਹੁਣ ਉਹ ਚੰਗੇ ਹੋ ਗਏ ਸਾਰਿਆਂ ਨੂੰ ਕੁਰਸੀ ਪੈਰੀ ਹੈ ਜੀ ਪੰਜਾਬ ਦੀ ਪੰਜਾਬ ਨਹੀਂ ਪਿਆਰਾ ਹਾਂਜੀ ਜਿਹੜਾ ਵਰਕਿੰਗ ਮਾਡਲ ਹੈ ਨਾ ਕਿਸੇ ਵੀ ਪਾਰਟੀ ਦਾ ਉਹ ਬੜਾ ਅਹਿਮ ਹੁੰਦਾ ਹੈ ਕਿ ਉਹਦੇ ਵਿਚ ਵੀ ਜਿਹੜੀ ਹੈ ਡੈਮੋਕਰੇਸੀ ਹੋਣੀ ਚਾਹੀਦੀ ਹੈ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਖੈਰ ਕਿੱਦਾਂ ਚੁਣੇ ਨੇ ਕਿਉਂਕਿ ਹੋਰ ਕੋਈ ਚੋਇਸ ਹੀ ਨਹੀਂ ਸੀਗੀ ਫੂਲਕਾ ਸਾਹਿਬ ਰਿਜ਼ਾਇਨ ਕਰ ਗਏ ਸੋ ਮੇਰੇ ਖਿਆਲ ਸੁਖਪਾਲ ਖਹਿਰਾ ਤਾਂ ਅਮਰੀਕ ਜੀ ਲਾਸਟ ਚੋਇਸ ਹੀ ਸੀਗੀ ਫਿਰ ਹਨਾ ਹੋਰ ਤਾਂ
ਲਾਸਟ ਸੀ ਤੇ ਉਨ੍ਹਾਂ ਦੇ ਵਿਚੋਂ ਬੈਸਟ ਚੋਇਸ ਸੀ ਜਿੰਨੇ ਵੀ ਉੱਥੇ ਹੈਗੇ ਆ ਉਹ ਉਸ ਪਾਰਟੀ ਦੇ ਮੈਂਬਰ ਜਿਹੜੇ ਪਾਰਲੀਮੈਂਟ ਸੋਰੀ ਲੈਜਿਸਲੇਟਿਵ ਅਸੈਂਬਲੀ ਦੇ ਜਿਹੜੇ ਐਮ ਐਲ ਏ ਆ ਉਨ੍ਹਾਂ ਚ ਬੈਸਟ ਚੋਇਸ ਹੋਈ ਸੀ ਜਿਸ ਵੇਲੇ ਤੁਹਾਨੂੰ ਚੋਇਸ ਕਰਨੀ ਪੈਂਦੀ ਆ ਤੁਹਾਨੂੰ ਲੀਸਟ ਟੂ ਬੈਸਟ ਦੇਖਣਾ ਪੈਂਦਾ
ਜੀ ਜੀ ਤੇ ਨਵੀਂ ਪੱਡਾ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸੁਖਬੀਰ ਤਾਂ ਜਿਮ ਕੈਰੀ ਹੈ ਜੀ ਪੰਜਾਬ ਦਾ ਹਾਂਜੀ ਤੇ ਜਗਤਾਰ ਗਿੱਲ ਭਾਜੀ ਕਹਿੰਦੇ ਨੇ ਕਿ ਮਾਨ ਤੇ ਸੁਖਪਾਲ ਖਹਿਰਾ ਦਾ ਕੋਈ ਮੁਕਾਬਲਾ ਨਹੀਂ ਹੈ ਹਾਂਜੀ ਬਿਲਕੁਲ ਕੋਈ ਮੁਕਾਬਲਾ ਨਹੀਂ ਹੈਗਾ ਤੇ ਇਹੀ ਚਿੰਤਾ ਦਾ ਵਿਸ਼ਾ ਹੈ ਕਿ ਪਹਿਲਾਂ ਭਗਵੰਤ ਮਾਨ ਹੁਣੀ ਸੁਖਪਾਲ ਖਹਿਰਾ ਦੇ ਵਿਰੋਧੀ ਰਹੇ ਨੇ ਕਾਫੀ ਦੇਰ ਤੇ ਹੁਣ ਅਸਲ ਦੇ ਵਿਚ ਉਨ੍ਹਾਂ ਦੀਆਂ ਸੀਟਾਂ ਸੇਫ ਹੈ 5 ਸਾਲ ਲਈ ਤੇ ਭਗਵੰਤ ਮਾਨ 2 ਸਾਲਾਂ ਬਾਅਦ ਫੇਰ ਉਹਨੂੰ ਆਮ ਆਦਮੀ ਪਾਰਟੀ ਦੀ ਮਸ਼ੀਨ ਦੀ ਲੋੜ ਪੈਣੀ ਹੈ ਸੋ ਹੁਣ ਦੇਖਦੇ ਹਾਂ ਕਿ ਉਹ ਕਿੰਨਾ ਕੁ ਸਾਥ ਦਿੰਦੇ ਨੇ ਸੁਖਪਾਲ ਖਹਿਰਾ ਦਾ ਲੋਕ ਇਸ ਨੂੰ ਫਿਰ ਅਨੈਲਿਸਿਸ ਕਰਨਗੇ ਤੇ ਫੇਰ ਵੋਟ ਪਾਉਣਗੇ ਤੇ ਮਨਦੀਪ ਸਿੰਘ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਏ ਪ੍ਰੋਗਰਾਮ ਵਧੀਆ ਕਹਿੰਦੇ ਪੂਰੀ ਸਿਟਿੰਗ ਕਰਾ ਰਹੇ ਹੋ ਬਿਜਣ ਕੇ ਬਹਿ ਜਾ ਕੁਲਵਿੰਦਰ ਧਾਲੀਵਾਲ ਗੋਲਡ ਕੋਸਟ ਤੇ ਕਹਿੰਦੇ ਸਤਿ ਸ੍ਰੀ ਅਕਾਲ, ਕਾਬਲੇ ਤਾਰੀਫ ਹੈ ਜੀ, ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵੀਕਐਂਡ ਤੇ ਸਵਾਦ ਤੁਹਾਡੇ ਦਿਲ ਵਾਲੀਆਂ ਗੱਲਾਂ ਦੇ ਨਾਲ ਹੀ ਆਉਂਦਾ ਹੈ। ਤੇ ਬਾਕੀ ਕਹਿੰਦੇ ਮਾਨ ਸਾਡੀ ਸੀਟ ਤੋਂ MP ਹੈ, ਅਗਲੀ ਵਾਰੀ ਨਾਮੁਮਕਿਨ ਹੈ, ਜਿੱਤ ਤਾਂ ਦੂਰ ਦੀ ਗੱਲ ਹੈ। ਸੋ ਦੇਖੋ ਐਨਾਲਿਸਿਸ ਗਰਾਊਂਡ ਲੈਵਲ ਤੋਂ ਆ ਰਹੇ ਨੇ, ਤੇ ਨਾਨਕ ਬੇਕਰੀ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਤੇ ਉਨ੍ਹਾਂ ਨੇ ਕੇਕ ਭੇਜ ਹਾਂਜੀ ਕੇਕ ਭੇਜ ਦਿੱਤਾ ਜੀ ਬੈਟਮੈਨ ਵਾਲਾ। ਸੋ ਤੇ ਇਹ ਆਪਾਂ ਕੇਕ ਸ਼ੇਅਰ ਕਰਦੇ ਆ ਜੀ, ਤੇ ਬਹੁਤ ਬਹੁਤ ਧੰਨਵਾਦ। ਤੇ ਪਰਮਜੀਤ ਧਾਲੀਵਾਲ ਕਹਿੰਦੇ ਨੇ ਕਿ ਸਿੱਧੂ ਸਾਹਿਬ ਜੀ, ਚੰਦਰਕਾਂਤਾ ਸੀਰੀਅਲ ਦਾ ਇੱਕ ਕਰੈਕਟਰ ਦੇ ਨਾਮ ਤੇ ਸਕੂਲ ਦੇ ਵਿੱਚ ਬਹੁਤ ਕੁੱਟ ਪਈ ਸੀ, ਮੈਨੂੰ ਨੀ ਜੀ ਪਤਾ, ਲਿਖ ਕੇ ਭੇਜੋ। ਤੇ ਜੁਝਾਰ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ, ਰਿਵਜ਼ਬੀ ਤੋਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੁਝਾਰ ਸਿੰਘ ਜੀ, ਪ੍ਰੋਗਰਾਮ ਚ ਸਵਾਗਤ ਹੈ। ਕਿਰਪਾਲ ਚੀਮਾ ਨਿਊਯਾਰਕ ਤੋਂ ਕਹਿੰਦੇ ਕੰਮ ਤੇ ਵੀ ਆ, ਨਾਲੇ ਪ੍ਰੋਗਰਾਮ ਵੀ ਸੁਣ ਰਹੇ। ਜਗਤਾਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਤੇ ਭਾਜੀ 110% ਐਗਰੀ ਆ ਜੀ ਕਿ ਸੁਖਪਾਲ ਖਹਿਰਾ ਸਾਹਿਬ ਨੂੰ ਮਤਲਬ ਦੇਖ ਕੇ ਓਪੋਜੀਸ਼ਨ ਲੀਡਰ ਖੁਸ਼ੀ ਹੋ ਰਹੀ ਆ। ਤੇ ਗਰੇਵਾਲ ਭਾਜੀ ਵੀ ਸਾਡੇ ਨਾਲ ਜੁੜੇ ਨੇ, ਅਮਰਜੀਤ ਸਿੰਘ ਗਰੇਵਾਲ, ਤੇ ਕਹਿੰਦੇ ਨੇ ਕਿ ਅਸਲ ਸਿਆਪਾ ਹੀ ਮੁੱਖ ਮੰਤਰੀ ਬਣਨ ਦਾ ਹੈ, ਇਹੀ ਕਾਰਨ ਦੀ ਕੀ ਕਿ ਉਸ ਨੂੰ ਇਹਦਾ ਕਾਰਨ ਕੀ ਕਿ ਵਿਰੋਧੀ ਧਿਰ ਦਾ ਨੇਤਾ ਨਹੀਂ ਬਣਾ ਰਹੇ ਸਨ, ਤੇ ਇਹੀ ਕਾਰਨ ਸੀ ਕਿ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਨਹੀਂ ਸੀ ਬਣਾ ਰਹੇ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿਚ ਹੋ ਸਕਦਾ ਮੁੱਖ ਮੰਤਰੀ ਦਾ ਜਾਵੇਦਾਰ ਬਣ ਸਕੇ। ਹੁਣ ਉਹ ਸਫਲ ਹੁੰਦਾ ਤਾਂ ਮੁੱਖ ਦਾ ਮੰਤਰੀ ਉਹੀ ਬਣੂਗਾ। ਸੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਵਧੀਆ ਐਨਾਲਿਸਿਸ ਸਾਡੇ ਲਈ ਭੇਜੇ ਨੇ। ਤੇ ਜਗਵੀਰ ਸਿੱਖੋਂ ਕੇਂਸ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ ਸਵਾਗਤ ਹੈ ਤੁਹਾਡਾ। ਅਮਰਪ੍ਰੀਤ ਪੰਦੇਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਡੀਆ ਚਾਈਨਾ ਇਸ਼ੂ ਦੇ ਬਾਰੇ ਗੱਲ ਕਰੋ ਜੀ, ਥੋੜੀ ਜੀ ਦੇਖਦੇ ਆਂ ਜੇ ਸਮਾਂ ਮਿਲਿਆ ਤਾਂ ਜ਼ਰੂਰ ਕਰਾਂਗੇ। ਤਾਂ ਅਰਪਿਤ ਢਿੱਲੋਂ ਵੀ ਸਤਿ ਸ੍ਰੀ ਅਕਾਲ, ਉਨ੍ਹਾਂ ਨੇ ਪ੍ਰੋਗਰਾਮ ਦੇ ਵਿਚ ਬੁਲਾਈ ਆ। ਦਲਵੀਰ ਹਲਵਾਰਵੀ ਜੀ ਵੀ ਆ ਗਏ ਨੇ, ਫਤਿਹ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਅੱਛਾ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਗੁਰਫਤਿਹ, ਤੁਹਾਡੇ ਚਿਹਰੇ ਤੇ ਖੁਸ਼ੀ ਦਾ ਖੇੜਾ ਦੇਖ ਕੇ ਮੇਰੇ ਮਨ ਚ ਹਮੇਸ਼ਾ ਇਹ ਗੁਰਬਾਣੀ ਦਾ ਵਿਚਾਰ ਆਉਂਦਾ, ਨਾਨਕ ਭਗਤਾ ਸਦਾ ਵਿਕਾਸ। ਦੇਖੋ ਜੀ ਉਹ ਵਿਕਾਸ ਹੁੰਦਾ ਜੀ ਭਗਤਾਂ ਦੇ ਅੰਦਰ, ਉਹ ਜਿਨ੍ਹਾਂ ਦੇ ਅੰਦਰ ਨਾਮ ਪ੍ਰਕਾਸ਼ ਹੁੰਦਾ, ਨਾਨਕ ਭਗਤਾ ਸਦਾ ਵਿਕਾਸ, ਸੁਣੀਏ ਦੂ ਪਾਪ ਕਾ ਨਾਸ, ਤੇ ਨਾਮ ਤੇ ਸਤਨਾਮ ਗਿੱਲ ਮੈਲਬਨ ਤੋਂ ਵੀ ਸਾਡੇ ਨਾਲ ਸਤਿ ਸ੍ਰੀ ਅਕਾਲ ਦੀ ਸਾਂਝ ਪਾ ਰਹੇ ਨੇ। ਤੇ ਹੁਣ ਅਮਰੀਕ ਜੀ ਦੋ ਗੱਲਾਂ ਸ਼ੇਅਰ ਕਰਨੀਆਂ, ਇੱਕ ਤਾਂ ਕ੍ਰਿਕਟ ਦੀ ਜਿਹੜੀ ਇੰਡੀਆ ਦੀ ਵਿਮਨ ਟੀਮ ਜਿੱਤੀ ਆ ਸੈਮੀ ਫਾਈਨਲ ਆਸਟ੍ਰੇਲੀਆ ਨੂੰ, ਤੇ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਕਿ ਹੁਣ ਕੀ ਸਿਚੁਏਸ਼ਨ ਹੈ, ਮੈਚ ਕਦੋਂ ਹੈ, ਕਿਹਦੇ ਨਾਲ ਹੈ, ਕਿੱਥੇ ਆ?
ਵਿਮਨਸ ਵਰਲਡ ਕੱਪ ਕ੍ਰਿਕਟ ਇੰਗਲੈਂਡ ਦੇ ਵਿਚ ਹੋ ਰਿਹਾ ਅੱਜ ਕੱਲ, ਇਕ ਮਹੀਨੇ ਤੋਂ ਸਟਾਰਟ ਹੋਇਆ ਸੀ ਪਹਿਲਾਂ, ਇਕ ਮਹੀਨਾ ਪਹਿਲਾਂ, ਤੇ ਇਹਦਾ ਜਿਹੜਾ ਫਾਈਨਲ ਆ ਉਹ ਐਤਵਾਰ 7:30 ਆਸਟ੍ਰੇਲੀਅਨ ਟਾਈਮ ਦੇ ਅਨੁਸਾਰ ਸ਼ੁਰੂ ਹੋਏਗਾ। ਲੇਕਿਨ ਪਹਿਲਾਂ ਦੱਸ ਦਿੰਦੇ ਕਿ ਭਾਰਤ ਦੀ ਪੋਜੀਸ਼ਨ ਇਸ ਟੂਰਨਾਮੈਂਟ ਦੇ ਵਿਚ ਕੀ ਹੈ। ਮਤਲਬ ਭਾਰਤ ਇਸ ਟੂਰਨਾਮੈਂਟ ਦੇ ਵਿਚ ਜਿਹੜੀਆਂ ਚਾਰ ਟੀਮਾਂ ਹੋਣੀਆਂ ਸੈਮੀ ਫਾਈਨਲਿਸਟ, ਉਹਦੇ ਵਿਚ ਪਹੁੰਚਿਆ ਸੀ, ਤੇ ਉਹਦਾ ਸੈਮੀ ਫਾਈਨਲ ਦੇ ਵਿਚ ਮੁਕਾਬਲਾ ਆਸਟ੍ਰੇਲੀਆ ਵਰਗੀ ਸਟਰੋਂਗ ਟੀਮ ਦੇ ਨਾਲ ਸੀ, ਜਿਨ੍ਹਾਂ ਨੇ ਕਿ 5 ਵਾਰ ਵਿਸ਼ਵ ਕੱਪ ਨੂੰ ਜਿੱਤਿਆ ਹੋਇਆ ਹੈ। ਤੇ ਟਾਸ ਜਿੱਤ ਕੇ ਅਮਨਦੀਪ ਭਾਰਤ ਨੇ ਕੋਈ ਗਲਤੀ ਨਹੀਂ ਕੀਤੀ, ਬੈਟਿੰਗ ਪਹਿਲਾਂ ਕਰਨ ਦਾ ਉਨ੍ਹਾਂ ਨੇ ਫੈਸਲਾ ਲਿਆ, ਤੇ ਬੈਟਿੰਗ ਪਹਿਲਾਂ ਕਰਦੇ ਹੋਏ ਭਾਰਤ ਦੀ ਟੀਮ ਨੇ 281 ਰਨ ਬਣਾਏ, ਤੇ ਉਹਦੇ 4 ਖਿਡਾਰੀ ਆਊਟ ਹੋਏ, 4 ਖਿਡਾਰਨਾਂ ਆਊਟ ਹੋਈਆਂ
ਜੀ। ਜੀ ਅਮਰੀਕ ਜੀ, ਮੈਨੂੰ ਲੱਗਦਾ ਅਮਰੀਕ ਭਾਜੀ ਉਨ੍ਹਾਂ ਦੀ ਆਵਾਜ਼ ਜਿਹੜੀ ਆ ਉਹ ਕੱਟ ਹੋ ਗਈ ਆ, ਕੋਈ ਗੱਲ ਨਹੀਂ, ਆਪਾਂ ਪ੍ਰੋਗਰਾਮ ਜਾਰੀ ਰੱਖਦੇ ਆ ਤੇ ਸਾਰੇ ਸਰੋਤਿਆਂ ਦਾ ਆਪਾਂ ਸਵਾਗਤ ਕਰਦੇ ਜੀ। ਅਮਰੀਕ ਜੀ ਹਾਂਜੀ, ਮੈਨੂੰ ਲੱਗਦਾ ਕਿ ਕਨੈਕਸ਼ਨ ਦੇ ਵਿਚ ਸਮੱਸਿਆ ਆਉਣ ਕਰਕੇ ਅਮਰੀਕ ਫਲੋਰਾ ਹੋਣਾ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਸਕੀ, ਕੋਸ਼ਿਸ਼ ਕਰ ਰਹੇ ਆ ਸੰਪਰਕ ਕਰਨ ਦੀ, ਸੁਨੇਹੇ ਹੋਰ ਆ ਰਹੇ ਨੇ ਤੇ ਆਪਾਂ ਜਾਪਾਨ ਦੀ ਵੀ ਗੱਲ ਕਰਨੀ ਆ, ਤੇ ਸਾਡੇ ਨਾਲ ਯੋਗੇਸ਼ ਠਾਕੁਰ ਚੇਤੇ ਕਰਾ ਰਹੇ ਨੇ, ਕਹਿੰਦੇ ਉਹਦੀ ਵੀ ਗੱਲ ਕਰ ਲਿਓ ਉਸਤਾਦ ਜੀ। ਹਾਂਜੀ ਬਿਲਕੁਲ ਆਪਾਂ ਗੱਲ ਕਰਾਂਗੇ ਤੇ ਬੜੀ ਛੇਤੀ। ਸੋ ਮਾਫੀ ਚਾਹੁੰਦੇ ਆ ਅਮਰੀਕ ਜੀ, ਤੁਹਾਡੀ ਆਵਾਜ਼ ਥੋੜੀ ਡਿਸਕਨੈਕਟ ਹੋ ਗਈ ਸੀ, ਤੇ ਆਪਾਂ ਕ੍ਰਿਕਟ ਦੀ ਗੱਲ ਚੱਲ ਰਹੀ ਸੀ ਫਾਈਨਲ ਦੀ
ਜੀ। ਅਮਨਦੀਪ ਮੈਂ ਗੱਲ ਕਰ ਰਿਹਾ ਸੀ ਕਿ ਇੰਗਲੈਂਡ ਦੇ ਵਿਚ ਕ੍ਰਿਕਟ ਵਰਲਡ ਕੱਪ ਹੋ ਰਿਹਾ ਹੈ ਇਸ ਵੇਲੇ, ਤੇ ਭਾਰਤ ਦੀ ਟੀਮ ਪਹਿਲੀਆਂ 4 ਟੀਮਾਂ ਦੇ ਵਿਚ ਜਿਨ੍ਹਾਂ ਨੇ ਸੈਮੀ ਫਾਈਨਲ ਖੇਲਣੇ ਹੁੰਦੇ ਉਨ੍ਹਾਂ ਵਿਚ ਪਹੁੰਚੀ ਸੀ, ਤੇ ਦੋਵੇਂ ਸੈਮੀ ਫਾਈਨਲ ਇਸ ਵੇਲੇ ਹੋ ਚੁੱਕੇ ਹਨ। ਪਹਿਲਾ ਸੈਮੀ ਫਾਈਨਲ ਇੰਗਲੈਂਡ ਅਤੇ ਸਾਊਥ ਅਫਰੀਕਾ ਦੇ ਦਰਮਿਆਨ ਖੇਡਿਆ ਗਿਆ, ਜਿਸ ਵਿਚ ਇੰਗਲੈਂਡ ਨੇ 221 ਰਨ 8 ਵਿਕਟਾਂ ਦੇ ਬਣਾਏ ਸੀ, ਤੇ ਸਾਰੀ ਸਾਊਥ ਆਸਟ੍ਰੇਲੀਆ ਦੀ ਟੀਮ 218 ਰਨ ਬਣਾ ਕੇ ਆਊਟ ਹੋ ਗਈ। 3 ਰਨ ਦੇ ਫਰਕ ਦੇ ਨਾਲ ਉਹ ਮੈਚ ਹਾਰੀ ਸੀ ਇਹ ਤੇ ਉਧਰ ਭਾਰਤ ਦੇ ਖਿਲਾਫ਼ ਆਸਟ੍ਰੇਲੀਆ ਖੇਡ ਰਿਹਾ ਸੀ ਤੇ ਅਮਨਦੀਪ ਇੰਡੀਆ ਨੇ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ 281 ਰਨ ਉਨ੍ਹਾਂ ਨੇ ਬਣਾਏ 4 ਵਿਕਟਾਂ ਤੇ ਹਰਮਨਪ੍ਰੀਤ ਕੌਰ ਜਿਹੜੀ ਕਿ ਪੰਜਾਬ ਤੋਂ ਹੈ ਉਸਨੇ 171 ਦੌੜਾਂ ਬਣਾਈਆਂ ਅਤੇ ਉਹ ਨਾਟ ਆਊਟ ਰਹੀ ਤੇ ਭਾਰਤ ਫਿਰ ਆਸਟ੍ਰੇਲੀਆ ਦੀ ਵਾਰੀ ਸ਼ੁਰੂ ਹੋਈ ਤੇ ਆਸਟ੍ਰੇਲੀਆ ਸਿਰਫ 245 ਰਨ ਬਣਾ ਕੇ ਆਊਟ ਹੋ ਗਈ ਤੇ ਇਹ ਮੈਚ ਭਾਰਤ ਨੇ 38 ਰਨ ਦੇ ਨਾਲ ਜਿੱਤ ਲਿਆ ਤੇ ਇਹਦੇ ਨਾਲ ਅਮਨਦੀਪ ਹੁਣ ਜਿਹੜਾ ਭਾਰਤ ਦਾ ਮੁਕਾਬਲਾ ਹੈ ਉਹ ਐਤਵਾਰ ਨੂੰ ਈਸਟਰਨ ਸਟੈਂਡਰਡ ਟਾਈਮ ਦੇ ਅਨੁਸਾਰ ਆਸਟ੍ਰੇਲੀਆ ਦੇ 7:30 ਵਜੇ ਸ਼ੁਰੂ ਹੋਏਗਾ ਤੇ ਓਵਲ ਲਾਰਡਸ ਦੇ ਕ੍ਰਿਕਟ ਮੈਦਾਨ ਵਿਚ ਜਿਹੜਾ ਜਿਸ ਨੂੰ ਮੱਕਾ ਆਫ ਕ੍ਰਿਕਟ ਵੀ ਕਿਹਾ ਜਾਂਦਾ ਹੈ ਇੰਗਲੈਂਡ ਦਾ ਉਹਦੇ ਵਿਚ 1 ਲੱਖ ਦੀ ਕਪੈਸਿਟੀ ਹੈ ਅਤੇ ਉਹ ਸਾਰੀਆਂ ਟਿਕਟਾਂ ਅਮਨਦੀਪ ਇਸ ਵੇਲੇ ਉਸ ਮੈਚ ਦੀਆਂ ਵਿਕ ਗਈਆਂ ਹਨ ਸੋਲਡ ਆਊਟ ਸਿਚੁਏਸ਼ਨ ਹੈ ਇਸ ਵੇਲੇ 1 ਲੱਖ ਦੇ ਕਰੀਬ ਲੋਕ ਉੱਥੇ ਇਸ ਮੈਚ ਨੂੰ ਦੇਖਣ ਆਉਣਗੇ ਤੇ ਇਹ ਵੀ ਅਮਨਦੀਪ ਆਸ ਕੀਤੀ ਜਾਂਦੀ ਹੈ ਭਾਰਤੀ ਲੋਕ ਬਹੁਤ ਮਾਤਰਾ ਵਿਚ ਉੱਥੇ ਹੋਣਗੇ ਆਪਣੀਆਂ ਬਲੂ ਸ਼ਰਟ ਪਾ ਕੇ ਤੇ ਉਧਰ ਜਿਹੜੀ ਸ਼ਰਟ ਤਾਂ ਖੈਰ ਇੰਗਲੈਂਡ ਦੀ ਵੀ ਬਲੂ ਬਲੂ ਹੈ ਤੇ ਥੋੜੀ ਭਾਰਤ ਦੀ ਜਿਹੜੀ ਬਲੂ ਸ਼ਰਟ ਹੈ ਥੋੜੀ ਜਿਹੀ ਉਹ ਨਾ ਥੋੜੀ ਜਿਹੀ ਗਹਿਰੇ ਰੰਗ ਦੀ ਨਹੀਂ ਹੈ ਥੋੜੀ ਲਾਈਟ ਰੰਗ ਦੀ ਹੈ ਤੇ ਇੰਗਲੈਂਡ ਦੀ ਗਹਿਰੇ ਰੰਗ ਦੀ ਹੈ ਅਮਨਦੀਪ ਇੱਥੇ ਮੈਂ ਇੱਕ ਹੋਰ ਵੀ ਗੱਲ ਕਰਨੀ ਚਾਹਾਂਗਾ ਪੂਲ ਮੈਚਿਸ ਦੀ ਭਾਰਤ ਨੇ ਭਾਰਤ ਆਸਟ੍ਰੇਲੀਆ ਤਾਂ ਪੂਲ ਮੈਚ ਵਿਚ ਹਾਰ ਗਿਆ ਸੀ ਤੇ ਇੰਗਲੈਂਡ ਨੂੰ ਪੂਲ ਮੈਚ ਵਿਚ ਭਾਰਤ ਨੇ ਜਿੱਤ ਲਿਆ ਸੀ ਕਈ ਵਾਰੀ ਸਿਚੁਏਸ਼ਨ ਅਜਿਹੀ ਦੇਖੀ ਗਈ ਹੈ ਜਿਸ ਟੀਮ ਤੋਂ ਪੂਲ ਮੈਚ ਵਿਚ ਤੁਸੀਂ ਹਾਰਦੇ ਆ ਨਾ ਉਸ ਟੀਮ ਨੂੰ ਫਿਰ ਤੁਸੀਂ ਦੂਜੇ ਮੈਚ ਵਿਚ ਜਿੱਤਣਾ ਮੁਸ਼ਕਿਲ ਹੋ ਜਾਂਦਾ ਇਹ ਥੋੜੀ ਜਿਹੀ ਭਾਰਤ ਲਈ ਇੱਕ ਮੁਸ਼ਕਿਲ ਜਿਹੀ ਮੈਨੂੰ ਲੱਗਦੀ ਹੈ ਲੇਕਿਨ ਜਿੱਦਾਂ ਖਿਡਾਰਨਾਂ ਖੇਡ ਰਹੀਆਂ ਭਾਰਤ ਦੀਆਂ ਕ੍ਰਿਕਟ ਦੀਆਂ ਲੱਗਦਾ ਹੈ ਕਿ ਭਾਰਤ ਇਸ ਮੈਚ ਨੂੰ ਇਸ ਟੂਰਨਾਮੈਂਟ ਨੂੰ ਜਿੱਤ ਲਏਗਾ ਅਤੇ ਉਹ ਪਹਿਲੀ ਵਾਰ ਹੋਏਗਾ ਕਿ ਭਾਰਤ ਦੀ ਜਿਹੜੀ ਵਿਮੈਨਸ ਕ੍ਰਿਕਟ ਟੀਮ ਆ ਉਹ ਵਿਸ਼ਵ ਕੱਪ ਨੂੰ ਜਿੱਤੇ
ਜੀ ਤੇ ਇਸ ਦੇ ਵਿਚ ਬੜਾ ਅਹਿਮ ਰੋਲ ਹਰਮਨ ਨੇ ਨਿਭਾਇਆ ਆ ਜਿਹੜੀ ਕਿ ਮੋਗੇ ਦੀ ਰਹਿਣ ਵਾਲੀ ਆ ਤੇ ਸਾਰੇ ਸੁਪਨੇ ਤੋੜ ਦਿੱਤੇ ਆਸਟ੍ਰੇਲੀਆ ਦੇ ਖੈਰ ਉਸਦੀ ਕਾਫੀ ਬੱਲੇ ਬੱਲੇ ਹੋਈ ਆ ਵਰਲਡ ਦੇ ਵਿਚ ਤੇ ਮੁਬਾਰਕਾਂ ਤੇ ਖਾਸ ਕਰਕੇ ਵਿਮੈਨ ਸਪੋਰਟ ਨੂੰ ਦੇਖੋ ਸੋਲਡ ਆਊਟ ਹੋ ਗਿਆ ਆ ਹਨਾ ਤੇ ਬਹੁਤ ਘੱਟ ਰੁਝਾਨ ਸੀ ਸ਼ਾਇਦ ਐਤਕੀ ਕਾਫੀ ਇੰਟਰਸਟ ਬਣੇਗਾ ਸੋ ਅਮਰੀਕ ਜੀ ਗੱਲਾਂ ਬਾਤਾਂ ਅਸੀਂ ਜਾਰੀ ਰੱਖਣੀਆਂ ਤੇ ਸੁਨੇਹੇ ਵੀ ਆ ਰਹੇ ਨੇ ਆਪਾਂ ਮੁੱਦਿਆਂ ਤੇ ਵੀ ਗੱਲ ਕਰਨੀ ਆ ਹੁਣੇ ਗੌਰਵ ਸ਼ਰਮਾ ਨੇ ਇਕ ਫੋਟੋ ਭੇਜੀ ਸੀ ਗਲੈਕਸੀ ਸਿਨੇਮੇ ਦੀਆਂ ਟਿਕਟਾਂ ਦੀ ਫਿਲਮ ਦੀਵਾਰ ਆਈ ਸੀ ਨਾ ਆਪਣੇ ਤੁਹਾਡੇ ਟਾਈਮ ਦੇ ਵਿਚ ਆਈ ਸੀ ਅਮਿਤਾਭ ਬਚਨ ਤੇ ਸ਼ਸ਼ੀ ਕਪੂਰ ਦੀ ਉਹਦੀ ਟਿਕਟ ਦੀ ਕਾਪੀ ਭੇਜੀ ਹੈ ਜੀ ਇਨ੍ਹਾਂ ਨੇ ਹਾਂਜੀ ਹਾਂਜੀ ਗਲੈਕਸੀ ਸਿਨੇਮੇ ਦੀ ਤੇ ਇਹ ਜਿਹੜੀ ਇਹ ਟਿਕਟ ਹੈ ਨਾ ਮੈਂ ਸ਼ੇਅਰ ਵੈਸੇ ਕੀਤੀ ਆ ਤੇ ਇਹ ਤੁਸੀਂ ਆਪ ਦੇਖ ਲਿਓ ਤਾਂ ਦੇਖਣੀ ਚਾਹੀਦੀ ਹੈ 1975 ਦੀ ਜੀ ਮਈ 1975 ਦੀ ਰਾਜਕੋਟ ਦੀ ਤੇ 3 ਰੁਪਏ ਟਿਕਟ ਹੁੰਦੀ ਸੀ ਜੀ ਉਸ ਵੇਲੇ ਕਹਿੰਦੇ 3 ਰੁਪਏ ਦੀ ਤੇ ਆ ਤੁਸੀਂ ਦੇਖੋ ਮੈਂ ਸ਼ੇਅਰ ਕੀਤੀ ਆ ਤੇ ਨਜ਼ਾਰੇ ਲਿਆਤੇ ਇਨ੍ਹਾਂ ਨੇ ਬਹੁਤ ਬਹੁਤ ਧੰਨਵਾਦ ਜੀ ਤਾਂ ਇਕ ਨਾ ਜਾਪਾਨ ਦੀ ਜਾਣਕਾਰੀ ਸਾਂਝੀ ਕਰਨੀ ਸੀਗੀ ਤੁਹਾਡੇ ਨਾਲ ਕਿ ਜਿਹੜਾ ਮਤਲਬ ਇਕ ਸਰਵੇ ਹੋਇਆ ਤੇ ਜਿਹੜਾ ਦੇਸ਼ ਦਾ ਲੋਕਾਂ ਦਾ ਦੇਸ਼ ਦੇ ਪ੍ਰਤੀ ਕੀ ਕਿੱਦਾਂ ਸੋਚਣਾ ਸੱਤਾ ਦੇ ਬਾਰੇ ਜਾਂ ਗਵਰਨਮੈਂਟ ਦੇ ਬਾਰੇ ਜਾਂ ਓਵਰਆਲ ਦੇਸ਼ ਦੇ ਬਾਰੇ ਕਿਹੜੇ ਲੋਕ ਕਿੱਦਾਂ ਕਿਹੜੇ ਦੇਸ਼ ਦੇ ਬਾਰੇ ਸੋਚਦੇ ਨੇ ਉਨ੍ਹਾਂ ਦੇ ਥੋੜੇ ਜਿਹੇ ਤੱਤ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਫਿਰ ਅਸੀਂ ਟਰੱਕਾਂ ਵਾਲਿਆਂ ਵੱਲ ਨੂੰ ਜਾਣਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜੇ ਲੋਕਾਂ ਦੇ ਸਰਵੇ ਮੁਤਾਬਕ ਨਾ ਜਿਹੜੇ 60% ਲੋਕ ਉਹਦੇ ਬ੍ਰਾਜ਼ੀਲ ਦੇ ਹੱਕ ਚ ਸੋਚਦੇ ਨੇ ਤੇ ਜਦੋਂ ਦੱਖਣੀ ਅਫਰੀਕਾ ਦੀ ਗੱਲ ਆਉਂਦੀ ਹੈ ਤਾਂ ਸਿਰਫ 34% ਪੋਜ਼ਿਟਿਵ ਸੋਚਦੇ ਨੇ ਕਿਉਂਕਿ ਦੱਖਣੀ ਅਫਰੀਕਾ ਦਾ ਜਿਹੜਾ ਕਾਫੀ ਮਾੜਾ ਇਤਿਹਾਸ ਰਿਹਾ ਨੈਲਸਨ ਮੰਡੇਲਾ ਉਨ੍ਹਾਂ ਦੇ ਕਰਕੇ ਗੁਲਾਮੀ ਕਰਕੇ ਤੇ ਇਜ਼ਰਾਈਲ ਦੇ ਹੱਕ ਦੇ ਵਿਚ 68% ਤੇ ਸਾਰਿਆਂ ਨਾਲੋਂ ਵੱਧ ਜੀ ਜਾਪਾਨ ਦੇ ਹੱਕ ਦੇ ਵਿਚ ਲੋਕੀ ਸੋਚਦੇ ਨੇ ਬੜੀ ਰਿਸਪੈਕਟ ਦਿੰਦੇ ਨੇ ਜਾਪਾਨੀਆਂ ਨੂੰ 85% ਜਿਹੜੀ ਹੈ ਉਹ ਜਾਪਾਨ ਦੇ ਹੱਕ ਚ ਨੇ ਤੇ ਆਸਟ੍ਰੇਲੀਆ ਤੇ ਅਮਰੀਕਾ 81% ਸੋ ਜਦੋਂ ਇਕ ਜਿਹੜੀ ਹਵਾ ਹੁੰਦੀ ਦੁਨੀਆਂ ਦੇ ਵਿਚ ਨਾ ਜਦੋਂ ਅਸੀਂ ਆਸਟ੍ਰੇਲੀਆ ਦਾ ਨਾਂ ਲੈਂਦੇ ਤਾਂ 81% ਪੋਜ਼ਿਟਿਵ ਸੋਚਦੇ ਨੇ ਆਸਟ੍ਰੇਲੀਆ ਦੇ ਬਾਰੇ ਇਧਰ ਦੱਖਣੀ ਕੋਰੀਆ ਦੇਖੋ ਸਾਊਥ ਕੋਰੀਆ ਤੋਂ ਸੁਣ ਰਹੇ ਨੇ ਸਾਡੇ ਸੱਜਣ 77% ਸਾਊਥ ਕੋਰੀਆ ਬਾਰੇ ਪੋਜ਼ਿਟਿਵ ਸੋਚਦੇ ਨੇ ਇੰਗਲੈਂਡ ਵਾਸਤੇ ਵੀ 77 ਕੈਨੇਡਾ ਵਾਸਤੇ 79 ਤੇ ਹੁਣ ਇੰਡੀਆ ਰੂਸ ਤੇ ਇੰਡੋਨੇਸ਼ੀਆ ਇੰਡੀਆ 30% ਰੂਸ 30% ਤੇ ਇੰਡੋਨੇਸ਼ੀਆ 28% ਤੇ ਚਾਈਨਾ ਵਾਸਤੇ ਤਾਂ ਬਹੁਤ ਘੱਟ ਸੋਚਦੇ ਨੇ ਉਹ ਤਾਂ ਗ੍ਰਾਫ ਤੇ ਵੀ ਨਹੀਂ ਆਉਂਦਾ ਕਿ ਜਦੋਂ ਚਾਈਨਾ ਦੀ ਗੱਲ ਕਰੇ ਨਾ ਤਾਂ ਬਹੁਤ ਘੱਟ ਸੋਚਦੇ ਨੇ ਪਾਕਿਸਤਾਨ ਕਿਤੇ ਨਹੀਂ ਆਉਂਦਾ ਸੋ ਇਹ ਮਤਲਬ ਟਾਪ ਜਿਹੜੇ 10 ਦੇਸ਼ ਆ ਉਨ੍ਹਾਂ ਦੇ ਸਾਰਿਆਂ ਨਾਲੋਂ ਵੱਧ ਜਿਹੜਾ ਜਾਪਾਨ ਨੂੰ ਵਧੀਆ ਰਿਸਪੈਕਟ ਦਿੰਦੇ ਨੇ ਲੋਕੀ ਆਮ ਜਿਹੜੇ ਲੋਕ ਨੇ ਸੋ ਇਹ ਅੰਕੜੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ
ਚਾਹੁੰਦਾ। ਜਪਾਨ ਦੇ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਕਿ ਉੱਥੇ ਜਿਹੜੇ ਲੋਕ ਆ ਬਹੁਤ ਜ਼ਿਆਦਾ ਇਮਾਨਦਾਰ ਆ। ਉੱਥੇ ਇਹ ਵੀ ਕਿਹਾ ਜਾਂ ਸੁਣਿਆ ਆ, ਦੇਖਿਆ ਤਾਂ ਨਹੀਂ, ਦੇਖਣ ਵੀ ਜਾਵਾਂਗੇ ਤੇ ਆਪਣੇ ਜਿਹੜੇ ਸੱਜਣ ਸਾਨੂੰ ਫੋਨ ਕਰਦੇ ਇਹਨਾਂ ਨੂੰ ਮਿਲ ਕੇ ਵੀ ਆਵਾਂਗੇ। ਤੇ ਅਮਨਦੀਪ, ਉੱਥੇ ਕਿਹਾ ਜਾਂਦਾ ਹੈ ਕਿ ਉੱਥੇ ਬੁੱਧਿਸਟ ਜਿਹੜਾ ਰਿਲੀਜਨ ਜ਼ਿਆਦਾ ਐਕਸਰਸਾਈਜ਼ ਕੀਤਾ ਜਾਂਦਾ ਹੈ, ਉਸ ਨੂੰ ਅਪਣਾਇਆ ਜਾਂਦਾ ਹੈ। ਤੇ ਉਸਦੇ ਨਾਲ ਨਾਲ ਇਹ ਵੀ ਕਿਹਾ ਜਾਂਦਾ ਕਿ ਇਮਾਨਦਾਰੀ ਬਹੁਤ ਹੈ ਦੇਸ਼ ਪ੍ਰਤੀ, ਉਨ੍ਹਾਂ ਦੀ ਜਿਹੜੀ ਦੇਸ਼ ਪ੍ਰਤੀ ਜਿਹੜੀ ਇੱਕ ਲਗਾਵ ਆ ਉਹ ਵੀ ਬਹੁਤ ਜ਼ਿਆਦਾ ਆ, ਪੈਟਰੋਟਿਜ਼ਮ ਬਹੁਤ ਜ਼ਿਆਦਾ, ਦੇਸ਼ ਭਗਤੀ ਬਹੁਤ ਜ਼ਿਆਦਾ। ਤੇ ਇਹ ਵੀ ਕਿਹਾ ਜਾਂਦਾ ਕਈ ਇਲਾਕਿਆਂ ਵਿੱਚ ਤਾਂ ਜਿੰਦੇ ਵੀ ਨਹੀਂ ਲੋਕ ਘਰਾਂ ਨੂੰ ਲਾਉਂਦੇ, ਖੈਰ ਇਹ ਸੱਚ ਹੈ ਜਾਂ ਝੂਠ ਹੈ ਇਹਦੇ ਬਾਰੇ ਰੱਖ ਕੇ ਨਹੀਂ ਕਹਿ ਸਕਦੇ, ਲੇਕਿਨ ਕੁੱਲ ਮਿਲਾ ਕੇ ਉੱਥੇ ਜਿਹੜੀ ਇਕਾਨਮੀ ਆ ਉਹ ਬਹੁਤ ਸਟਰੋਂਗ ਆ। ਤੀਜੇ ਨੰਬਰ ਦੀ ਇਕਾਨਮੀ ਵਰਲਡ ਦੇ ਵਿੱਚ, ਦੂਜੇ ਨੰਬਰ ਦੀ ਹੁੰਦੀ ਸੀ ਚਾਈਨਾ, ਉਸ ਨੂੰ ਓਵਰਟੇਕ ਕਰ ਗਿਆ ਇਸ ਵੇਲੇ। ਤੇ ਉਸ ਤੋਂ ਇਲਾਵਾ ਅਮਨਦੀਪ, ਉੱਥੇ ਜਿਹੜਾ ਇਨਫਰਾਸਟਰਕਚਰ ਆ, ਰਹਿਣ ਸਹਿਣ ਦਾ ਢੰਗ ਆ, ਉਹ ਬੜਾ ਸਿੱਧਾ। ਜਿੱਦਾਂ ਕਈ ਵਾਰੀ ਤਾਂ ਜਿਹੜੇ ਸਾਡੇ ਲੋਕ, ਤੈਨੂੰ ਪਤਾ ਨੀ ਲੱਗਦਾ ਕੀ ਖਾਣਾ ਪੀਣਾ ਕੀ ਆ, ਕਿ ਲੈਂਗੁਏਜ ਡਿਫਰੈਂਟ ਹੁੰਦੀ ਹੈ ਨਾ
ਅਮਨਦੀਪ।
ਉਸ ਤੋਂ ਇਲਾਵਾ ਸ਼ੁਕਰ ਵਾਲੀ ਗੱਲ ਆ ਅਮਨਦੀਪ, ਉਸ ਤੋਂ ਇਲਾਵਾ ਜਪਾਨ ਦਾ ਜਿਹੜਾ ਇੱਕ ਤਰ੍ਹਾਂ, ਹਾਲਾਂਕਿ ਉੱਥੇ ਇੰਨੀ ਸਟੇਬਿਲਿਟੀ ਨਹੀਂ ਹੈ, ਜਿਹੜੇ ਸਰਫੇਸ ਆਫ ਲੈਂਡ ਦੀ ਸਟੇਬਿਲਿਟੀ ਨਹੀਂ ਹੈ, ਅਰਥਕੁਇਕਸ ਬਹੁਤ ਆਉਂਦੇ ਆ ਉੱਥੇ, ਫਿਰ ਵੀ ਲੋਕ ਉੱਥੇ ਜਾ ਕੇ ਰਹਿਣਾ ਪਸੰਦ ਕਰਦੇ ਆ, ਲੋਕ ਉੱਥੇ ਵਿਜਿਟ ਕਰਨਾ ਚਾਹੁੰਦੇ ਉਸ ਦੇਸ਼ ਨੂੰ, ਤੇ ਉਸ ਦੇਸ਼ ਦੀਆਂ ਜਿਹੜੀਆਂ ਕਥਾਵਾਂ ਆ, ਕਹਾਣੀਆਂ ਆ, ਉਹਨੂੰ ਸੁਣਨਾ ਚਾਹੁੰਦੇ ਆ, ਕਿਉਂਕਿ ਉਹਦੀ ਜਿਹੜੀ ਮਸ਼ਹੂਰੀ ਆ ਇੱਕ ਤਰ੍ਹਾਂ ਦੇ ਨਾਲ, ਇੱਕ ਤਰ੍ਹਾਂ ਦੇਖੋ ਅਸੀਂ ਪੰਜਾਬੀ ਆ, ਭਾਰਤੀ ਆ, ਅਸੀਂ ਆਪਣੀਆਂ ਸਿਫਤਾਂ ਬਹੁਤ ਕਰਦੇ ਆ ਗਾਣਿਆਂ ਦੇ ਵਿੱਚ, ਸਟੋਰੀਆਂ ਦੇ ਵਿੱਚ, ਅਸੀਂ ਇੰਡੀਅਨ ਆ, ਅਸੀਂ ਪੰਜਾਬੀ, ਅਸੀਂ ਉਹ ਕਰ ਦਿੰਦੇ, ਅਸੀਂ ਉਹ ਕਰ ਦਿੰਦੇ ਆ। ਦੇਖੋ ਜਪਾਨ ਦੀਆਂ ਇਹ ਸਿਫਤਾਂ ਲੋਕ ਬਿਨਾਂ ਗਾਣਿਆਂ ਤੋਂ, ਬਿਨਾਂ ਕਥਾਵਾਂ ਤੋਂ, ਬਿਨਾਂ ਕਿਸੇ ਗੱਲ ਤੋਂ ਕਰਦੇ ਆ, ਆਪ ਉਹਨਾਂ ਬਾਰੇ ਪੜ੍ਹ ਕੇ, ਕਿਉਂਕਿ ਉਹਨਾਂ ਦੀ ਕਰਨੀ ਅਤੇ ਕਥਨੀ ਵਿੱਚ ਬਹੁਤ ਜ਼ਿਆਦਾ ਫਰਕ ਨਹੀਂ ਆ। ਇਸ ਲਈ ਇਸ ਤੋਂ ਇੱਕ ਸੰਦੇਸ਼ ਵੀ ਅਮਨਦੀਪ ਮਿਲਦਾ ਹੈ ਕਿ ਜਿਹੜੀ ਸਿਫਤ ਆ ਨਾ, ਉਹ ਆਪਣੀ ਆਪ ਨਹੀਂ ਕਰਨੀ ਚਾਹੀਦੀ, ਸਿਫਤ ਜਿਹੜੀ ਆ ਉਹ ਲੋਕ ਕਰਨ ਅਤੇ ਤੁਹਾਡੀ ਪਿੱਠ ਪਿੱਛੇ ਕਰਨ, ਉਹਨੂੰ ਸਿਫਤ ਕਹਿੰਦੇ ਆ। ਜਿੱਦਾਂ ਹੁਣ ਜਪਾਨ ਦੀ ਸਿਫਤ ਅਸੀਂ ਕਰ ਰਹੇ ਹਾਂ, ਜਾਂ ਜਪਾਨ ਦੇ ਬਾਰੇ 85% ਲੋਕ ਸੋਚ ਰਹੇ ਕਿ ਜਪਾਨ ਬਹੁਤ ਵਧੀਆ ਦੇਸ਼ ਆ, ਤੇ ਅਮਨਦੀਪ ਮੈਂ ਤਾਂ ਇਹੀ ਕਹਾਂਗੇ ਕਿ ਸਾਡੇ ਵਿੱਚ ਇੱਕ ਜਿਗਿਆਸਾ ਆ, ਸਾਡੇ ਦੋਹਾਂ ਦੇ ਵਿੱਚ, ਮਿੰਟੂ ਬਰਾੜ ਜੀ ਵੀ ਨਾਲ ਲੈ ਜਾਵਾਂਗੇ, ਜਪਾਨ ਬਹੁਤ ਜਲਦੀ ਅਸੀਂ ਜਾਣਾ ਚਾਹੁੰਦੇ ਹਾਂ, ਦੇਖਣਾ ਚਾਹੁੰਦੇ ਕਿ ਹੈ ਕੀ ਉਹ।
ਚਲੋ, ਇੱਕ ਮਤਲਬ ਉਤਸੁਕਤਾ ਸਾਡੇ ਅੰਦਰ ਬਣੀ ਹੋਈ ਹੈ ਕਾਫੀ ਸਾਲਾਂ ਤੋਂ, ਜਦ ਤੋਂ ਠਾਕੁਰ ਪਰਿਵਾਰ ਸਾਡੇ ਨਾਲ ਜੁੜਿਆ, ਜਪਾਨ ਤੋਂ ਸਾਡੇ ਨਾਲ ਸਾਂਝਾ ਪਾਉਂਦਾ, ਦੱਸਦਾ ਹੈ, ਸੋ ਸਾਡਾ ਵੀ ਦਿਲ ਕਰਦਾ ਆਪਾਂ ਜਾਈਏ ਇੱਥੇ। ਤੇ ਕੁਝ ਖਬਰਾਂ ਜਿਹੜੀਆਂ ਨੇ ਭਾਰਤ ਤੋਂ ਫਰੰਟ ਪੇਜ ਦੀਆਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੁਪਰੀਮ ਕੋਰਟ ਦਾ ਕੇਂਦਰ ਨੂੰ ਨਿਰਦੇਸ਼, ਗਊ ਰੱਖਿਆ ਦੇ ਨਾਂ ਤੇ ਰੋਕੋ ਹਿੰਸਾ। ਇਹ ਨਿਰਦੇਸ਼ ਆਏ ਨੇ, ਕੇਂਦਰ ਨੇ ਕਿਹਾ ਕਿ ਅਸੀਂ ਨਹੀਂ ਕਰਦੇ ਹਿੰਸਾ ਦਾ ਸਮਰਥਨ, ਇਹ ਕੇਂਦਰ ਸਰਕਾਰ ਨੇ ਕਿਹਾ। ਤੇ ਅਦਾਲਤ ਨੇ ਹਿੰਸਾ ਤੇ 4 ਹਫ਼ਤੇ ਦੀ ਮੰਗੀ ਰਿਪੋਰਟ। ਹੁਣ ਮਾਮਲਾ ਇਹ ਹੈ ਕਿ ਸੋਸ਼ਲ ਮੀਡੀਆ ਤੋਂ ਸਮੱਗਰੀ ਹਟਾਉਣ ਦਾ ਵੀ ਨਿਰਦੇਸ਼ ਹੈ। ਸੋਸ਼ਲ ਮੀਡੀਆ ਤੋਂ ਇਸ ਨਾਲ ਜੁੜੀ ਇਤਰਾਜ਼ਯੋਗ ਸਮੱਗਰੀ ਹਟਾਉਣ ਦੇ ਲਈ ਕਿਹਾ ਹੈ, ਕੇਂਦਰ ਨੇ ਰਾਜਾਂ ਨੂੰ ਸਹਿਯੋਗ ਕਰਨ ਨੂੰ ਕਿਹਾ ਹੈ। ਤੇ ਦੂਸਰੇ ਪਾਸੇ ਇਕ ਮਾੜੀ ਖ਼ਬਰ ਹੈ ਜੀ, ਤੁਹਾਨੂੰ ਮਤਲਬ ਅਮਰੀਕ ਜੀ, ਨਸ਼ਿਆਂ ਦੀ ਗੱਲ ਚੱਲ ਰਹੀ ਸੀ ਨਾ ਅੱਜ ਸਵੇਰੇ, ਸ਼ਰਾਬ ਪੀਣ ਦੀ ਗੱਲ ਚੱਲ ਰਹੀ ਸੀ, ਇੰਜਰੀਜ਼ ਟੂ ਹੈਲਥ ਦੀ ਗੱਲ ਚੱਲ ਰਹੀ ਸੀ, ਇਕ ਫਰੰਟ ਪੇਜ ਤੇ ਨਾ ਬੜੀ ਦਰਦਨਾਕ ਖ਼ਬਰ ਆਈ ਹੈ, ਨਸ਼ੇ ਨੇ ਉਜਾੜਿਆ ਹੱਸਦਾ ਖੇਡਦਾ ਪਰਿਵਾਰ, ਟਰੈਕਟਰ ਨਾ ਮਿਲਣ ਤੋਂ ਵਧਿਆ ਕਲੇਸ਼, ਪੁੱਤ ਤੇ ਪੋਤੀ ਨੂੰ ਪੈਟਰੋਲ ਪਾ ਕੇ ਸਾੜਿਆ। ਇਕ ਮਨਜੀਤ ਸਿੰਘ ਨਾਮ ਦਾ ਵਿਅਕਤੀ ਸੀ ਜੀ, ਇਹ ਪਠਾਨਕੋਟ ਦੀ ਖ਼ਬਰ ਹੈ। ਤੇ ਪਿੰਡ ਦੇ ਵਿਚ ਨਾ ਮਤਲਬ ਉਹ ਪਰਿਵਾਰ ਰਹਿੰਦਾ ਸੀ, ਤੇ ਪੁੱਤਰ ਨੇ ਜਿਹਦਾ ਨਾਂ ਸੇਵਾ ਸਿੰਘ ਸੀ, ਉਹਨਾਂ ਨਵਾਂ ਟਰੈਕਟਰ ਲਿਆ ਸੀ। ਤੇ ਦੇਖੋ ਬਾਪ ਬੇਟੇ ਦੇ ਵਿਚ ਤਕਰਾਰਾਂ ਹੁੰਦੀਆਂ ਰਹਿੰਦੀਆਂ ਨੇ, ਹੁਣ ਇਹ ਪੂਰੀ ਸਟੋਰੀ ਦਾ ਨਹੀਂ ਪਤਾ, ਪਰ ਉਹ ਕਹਿੰਦੇ ਉਹਨਾਂ ਦੇ ਵਿਚ ਨਾ ਝਗੜਾ ਚੱਲ ਰਿਹਾ ਸੀ ਬਾਪ ਤੇ ਪੁੱਤ ਦੇ ਵਿਚਾਲੇ। ਪੁੱਤ ਨੇ ਟਰੈਕਟਰ ਲਿਆ ਸੀ ਤੇ ਕੰਮ ਕਰਨ ਨੂੰ ਜਿਸ ਤਰ੍ਹਾਂ ਵੀ, ਤੇ ਬਾਪ ਜਿਹੜਾ ਉਹ ਟਰੈਕਟਰ ਮੰਗ ਰਿਹਾ ਸੀ ਵੀ ਮੈਨੂੰ ਟਰੈਕਟਰ ਦੇ ਦੂ, ਤੇ ਉਹ ਨਾ ਦੇਣ ਕਰਕੇ ਪਰਿਵਾਰ ਦੇ ਵਿਚ ਕਲੇਸ਼ ਚੱਲ ਰਿਹਾ ਸੀ। ਤੇ ਉਸ ਕਲੇਸ਼ ਨੇ ਕਰਵਟ ਏਦਾਂ ਲਈ ਕਿ ਬਾਪ ਜਿਹੜਾ ਆ ਉਹ ਪਿੰਡ ਗਿਆ, ਪਿੰਡ ਦੇ ਵਿਚ ਕਿਸੇ ਦੇ ਘਰੇ ਦਾਰੂ ਪੀਤੀ, ਉਹਨੂੰ ਨਾਲ ਲੈ ਕੇ ਰਾਤ ਨੂੰ ਆਇਆ ਤੇ ਤਿੰਨੇ ਜੀਆਂ ਨੂੰ, ਜਾਣੀ ਕਿ ਆਪਣੇ ਪੁੱਤ ਨੂੰ, ਨੂੰਹ ਨੂੰ ਤੇ ਆਪਣੀ ਪੋਤੀ ਨੂੰ ਸੁੱਤੇ ਪਿਆਂ ਦੇ ਉੱਤੇ ਪੈਟਰੋਲ ਛਿੜਕ ਕੇ ਅੱਗ ਲਾਤੀ। ਤੇ ਉਹ ਬੜੇ ਮਤਲਬ ਸਵੀਅਰਲੀ ਜ਼ਿਆਦਾ ਜਲ ਗਏ, ਤੇ ਰੌਲਾ ਪੈਣ ਦੇ ਉੱਤੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਹਸਪਤਾਲ ਦੇ ਵਿਚ ਦਾਖਲ ਕਰਾਇਆ, ਫਿਰ ਵੱਡੇ ਹਸਪਤਾਲ ਲੈ ਗਏ। ਤੇ ਦੂਜੇ ਦਿਨ ਤੱਕ, ਸਵੇਰ ਤੱਕ, ਪੁੱਤ ਤੇ ਪੋਤੀ ਦੋਨੋਂ ਮਰ ਚੁੱਕੇ ਸਨ ਤੇ ਜਿਹੜੀ ਨੂੰਹ ਆ ਉਹ 90% ਸੜ ਚੁੱਕੀ ਸੋਰੀ 60% ਸੜ ਚੁੱਕੀ ਸੀ। ਜਦੋਂ ਇਹ ਖਬਰ ਮਿਲੀ ਤਾਂ ਬਾਪ ਮਨਜੀਤ ਸਿੰਘ ਨੇ ਵੀ ਨਹਿਰ ਦੇ ਵਿਚ ਛਾਲ ਮਾਰ ਦਿੱਤੀ ਜੀ, ਉਹਨੇ ਵੀ ਆਤਮ ਹੱਤਿਆ ਕਰ ਲਈ। ਸੋ ਦੇਖੋ ਕਲੇਸ਼ ਨੇ, ਕਲੇਸ਼ ਦਾ ਕਹਿੰਦੇ ਮੂੰਹ ਕਾਲਾ ਆ ਹੁੰਦਾ ਆ, ਤੇ ਨਸ਼ਾ ਦੇਖੋ ਕੀ ਕਰਾਉਂਦਾ। ਨਸ਼ੇ ਦੇ ਵਿਚ ਆ ਕੇ ਗੁੱਸਾ ਜਿਹੜਾ ਆ ਕੰਟਰੋਲ ਨਹੀਂ ਕੀਤਾ, ਨਸ਼ੇ ਨੂੰ ਕੰਟਰੋਲ ਨਹੀਂ ਕੀਤਾ, ਜਦ ਬੰਦੇ ਦੇ ਰੌਲਾ ਕੀ ਸੀ ਟਰੈਕਟਰ ਦਾ ਸੀ। ਸੋ ਇਹ ਜਿਹੜੀਆਂ ਖਬਰ ਬੜੀ ਮਾੜੀ ਆ, ਮੈਂ ਮਤਲਬ ਦਿਲ ਨਹੀਂ ਸੀ ਕਰਦਾ ਤੁਹਾਡੇ ਨਾਲ ਸਾਂਝੀਆਂ ਕਰਨ ਨੂੰ, ਪਰ ਚਲੋ ਇਹ ਵੀ ਇਕ ਮੁੱਦਾ ਕਿ ਆਪਣੇ ਆਪ ਨੂੰ ਕੰਟਰੋਲ ਚ ਰੱਖਣਾ ਚਾਹੀਦਾ ਸਾਨੂੰ। ਸੋ ਅਮਰੀਕ ਜੀ, ਉਸ ਤੋਂ ਬਾਅਦ ਆਪਾਂ ਸਾਡੇ ਨਾਲ ਕਾਫੀ ਸੁਨੇਹੇ ਵਾਲੇ ਸੱਜਣ ਵੀ ਜੁੜ ਰਹੇ ਨੇ, ਤਾਂ ਧਨੀ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤਾਂ ਪਿੰਡ ਦੇ ਬਾਰੇ ਪੁੱਛ ਰਹੇ ਨੇ ਵੀ ਕਿਹੜੇ ਪਿੰਡ ਦੀ ਇਹ ਖਬਰ ਹੈ। ਇਹ ਪਿੰਡ ਦੀ ਜਿਹੜੀ ਜੀ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗਾ, ਪਠਾਨ ਜ਼ਿਲ੍ਹਾ ਪਠਾਨਕੋਟ ਹੈ ਤੇ ਪਿੰਡ ਵਿਚ ਅਜਿਹਾ ਕਿਤੇ ਹੈਗਾ, ਪਰ ਮੈਂ ਸਟੋਰੀ ਵੈਸੇ ਹੀ ਪੜ੍ਹੀ ਹੋਈ ਸੀ। ਤੇ ਅਮਰੀਕ ਜੀ, ਉਸ ਤੋਂ ਬਾਅਦ ਨਾ ਹੁਣ ਆਪਾਂ ਗੱਲ ਕਰਨੀ ਹੈ ਥੋੜੀ ਨੌਲੇਜ ਦੀ, ਕਿ ਆਪਾਂ ਗੱਲਾਂ ਬਾਤਾਂ ਦੇ ਵਿਚ ਨੌਲੇਜ ਵੀ ਲੈ ਕੇ ਆਈਏ ਕਿ ਜਿਹੜੇ ਸਾਡੇ ਇੱਥੇ ਆਸਟ੍ਰੇਲੀਆ ਦੇ ਵਿਚ, ਕੈਨੇਡਾ ਦੇ ਵਿਚ, ਅਮਰੀਕਾ ਦੇ ਵਿਚ ਟਰੱਕ ਡਰਾਈਵਰ ਬੜੇ ਨੇ ਆਪਣੇ, ਪੰਜਾਬੀ ਟਰੱਕ ਚਲਾਉਂਦੇ ਨੇ ਕਿਉਂਕਿ ਇੰਡੀਪੈਂਡੈਂਟ ਕੰਮ ਹੈ, ਹੈਵੀ ਕੰਮ ਕਰਨਾ ਪਸੰਦ ਕਰਦੇ ਆ, ਮਸ਼ੀਨਰੀਆਂ ਨਾਲ ਖੇਡਣਾ ਚਾਹੁੰਦੇ ਆ ਤੇ ਵੱਡੇ ਵੱਡੇ ਟਰੈਕਟਰ ਟਰੱਕ ਚਲਾਉਣੇ। ਸੋ ਇਹ ਜਿਹੜੀ ਇਸ ਦੇ ਪਿੱਛੇ ਮਤਲਬ ਜਿਹੜੇ ਦੇਸ਼ਾਂ ਦਾ ਵਿਕਾਸ ਹੋਇਆ, ਕਿਹੜੇ ਕਿਹੜੇ ਦੇਸ਼ਾਂ ਦਾ ਕਿਸ ਤਰ੍ਹਾਂ ਵਿਕਾਸ ਹੋਇਆ, ਮੈਂ ਇੱਕ ਨਾ ਰਿਪੋਰਟ ਪੜ੍ਹ ਰਿਹਾ ਸੀ, ਇੱਕ ਸਾਡੇ ਖੇਤੀਬਾੜੀ ਦਾ ਪ੍ਰੋਗਰਾਮ ਆਉਂਦਾ ਦੀ ਲੈਂਡ, ਉਹਦੇ ਵਿਚ ਨਾ ਦੋਨਾਂ ਦੇਸ਼ਾਂ ਨੂੰ ਕੰਪੇਅਰ ਕੀਤਾ ਸੀ ਫਰੋਮ ਐਨਵਾਇਰਮੈਂਟ ਪੁਆਇੰਟ ਆਫ ਵਿਊ ਨਾਲ, ਕੈਨੇਡਾ ਤੇ ਆਸਟ੍ਰੇਲੀਆ ਨੂੰ। ਉਨ੍ਹਾਂ ਨੇ ਦਸਿਆ ਕਿ ਜਿਹੜਾ ਕੈਨੇਡਾ ਦੇ ਵਿਚ ਆਸਟ੍ਰੇਲੀਆ ਨਾਲੋਂ ਤਕਰੀਬਨ 12 ਮਿਲੀਅਨ ਲੋਕ ਜ਼ਿਆਦਾ ਨੇ ਆਸਟ੍ਰੇਲੀਆ ਦੇ ਵਿਚ, ਕੈਨੇਡਾ ਦੇ ਵਿਚ, ਤੇ ਉਨ੍ਹਾਂ ਦੇ ਜ਼ਿਆਦਾ ਬਹੁਤਾਤ ਏਰੀਏ ਦੇ ਵਿਚ ਬਰਫ਼ ਵੀ ਪਈ ਰਹਿੰਦੀ ਆ। ਸੋ ਬੇਸਿਕਲੀ ਅਮਰੀਕਾ ਦੇ ਬਾਰਡਰ ਦੇ ਨਾਲ ਨਾਲ 250-300 ਕਿਲੋਮੀਟਰ ਦੇ ਵਿਚ ਜ਼ਿਆਦਾ ਵਸੋਂ ਆ, ਸਟ੍ਰਿਪ ਹੈ ਉਹ। ਉਸੇ ਹੀ ਸਿਚੁਏਸ਼ਨ ਦੇ ਵਿਚ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਜ਼ਿਆਦਾ ਵਸੋਂ ਹੈ, ਸੋ ਉਨਾ ਹੀ ਪੈਂਡਾ ਬਣਦਾ ਜਿੰਨਾ ਕੈਨੇਡਾ ਦਾ ਅਮਰੀਕਾ ਦੇ ਬਾਰਡਰ ਨਾਲ ਬਣਦਾ। ਹੁਣ ਉਥੇ ਕਹਿੰਦੇ ਉਨ੍ਹਾਂ ਦੀ ਜਿਹੜੀਆਂ ਟ੍ਰੇਨ ਨੈਟਵਰਕ ਨੇ ਬਹੁਤ ਵਧੀਆ ਕੰਮ ਕੀਤਾ, ਹਾਲਾਂਕਿ ਉਥੇ ਠੰਡ ਵੀ ਬਹੁਤ ਪੈਂਦੀ ਆ, 150-140 ਜਿਹੜੀਆਂ ਬੋਗੀਆਂ ਜਿਹੜੀਆਂ ਜਾਂਦੀਆਂ ਨੇ, ਡੱਬੇ ਜਾਂਦੇ ਨੇ ਟ੍ਰੇਨ ਦੇ, ਮਾਲ ਢੋਂਦੇ ਨੇ, ਤੇ ਉਹ ਈਸਟ ਤੇ ਵੈਸਟ ਨੂੰ ਜੋੜਦਾ ਹੈ ਸਮਾਨ, ਉਥੇ ਢੋਡੇ ਤੇ ਟਰੱਕ ਜਿਹੜੇ ਨੇ ਕੈਨੇਡਾ ਦੇ ਵਿਚ ਈਸਟ ਤੋਂ ਵੈਸਟ ਬਹੁਤ ਘੱਟ ਨੇ ਆਸਟ੍ਰੇਲੀਆ ਦੇ ਮੁਕਾਬਲੇ। ਰਿਪੋਰਟ ਇਹ ਆਈ ਹੈ ਕਿ ਆਸਟ੍ਰੇਲੀਆ ਦਾ ਜਿਹੜਾ ਨਾਰਥ ਤੋਂ ਸਾਊਥ ਪੈਸੀਫਿਕ ਹਾਈਵੇ ਆ, ਇਹਦੇ ਤੇ ਇੰਨੇ ਟਰੱਕ ਚੱਲਦੇ ਆ ਨਾ, ਇੰਨੇ ਟਰੱਕ ਚੱਲਦੇ ਆ ਵੀ ਜੇ ਆਪਾਂ ਇੱਕ ਥਾਂ ਖੜੇ ਕਰ ਲਈਏ ਨਾ, ਲਾਈਨ ਚਲਾ ਲਈ, ਤੇ ਹਰੇਕ 55 ਸਕਿੰਟ ਬਾਅਦ ਇੱਕ ਟਰੱਕ ਲੰਘੇਗਾ, ਇੰਨੇ ਟਰੱਕ ਚੱਲਦੇ ਨੇ। ਸੋ ਇੰਨੇ ਟਰੱਕ ਇਸ ਰੋਡ ਦੇ ਉੱਤੇ ਜਾਂਦੇ ਨੇ ਸਾਲ ਦੇ, ਸੋ 55 ਸੈਕਿੰਡ ਬਾਅਦ ਇੱਕ ਟਰੱਕ ਚੱਲਦਾ ਹੈ। ਸੋ ਅਮਰੀਕ ਜੀ, ਤੁਸੀਂ ਇਸ ਨੂੰ ਕਿਸ ਐਂਗਲ ਤੋਂ ਦੇਖਦੇ ਆ ਕਿ ਇਹ ਸਿਸਟਮ ਵਧੀਆ ਆ ਸੜਕਾਂ ਵਾਲਾ, ਰੇਲ ਲਾਈਨ ਤੇ ਘੱਟ ਇਨਵੈਸਟ ਕੀਤਾ ਜਾਂ ਕੈਨੇਡਾ ਵਾਲਾ ਵਧੀਆ?
ਅਮਦੀਪ, ਜਿਹੜਾ ਕੋਈ ਵੀ ਸਿਸਟਮ ਜਿਸ ਵੇਲੇ ਡਿਵੈਲਪ ਕੀਤਾ ਜਾਂਦਾ ਤੇ ਜਿਹੜੀ ਜਿਹੜੀ ਦੇਸ਼ ਦੀ ਫਿਜ਼ੀਕਲ ਸਟਰਕਚਰ ਦੇਖਿਆ ਜਾਂਦਾ, ਦੇਸ਼ ਦੀ ਇਕਾਨਮੀ ਨੂੰ ਮੋਹਰੇ ਰੱਖਿਆ ਜਾਂਦਾ, ਦੇਸ਼ ਦੀ ਜਿਹੜੀਆਂ ਰਵਾਇਤਾਂ ਉਹਨੂੰ ਮੋਹਰੇ ਰੱਖਿਆ ਜਾਂਦਾ। ਦੇਖੋ ਜਿਹੜੀ ਆਸਟ੍ਰੇਲੀਆ ਦੀ ਆਬਾਦੀ ਆ ਇਹ 22 ਮਿਲੀਅਨ, ਇਸ ਵੇਲੇ 26 ਮਿਲੀਅਨ ਦੇ ਕਰੀਬ ਹੈ, ਤੇ ਉਧਰ ਕੈਨੇਡਾ ਦੀ ਆਬਾਦੀ 34-35 ਮਿਲੀਅਨ ਦੇ ਕਰੀਬ ਆ। ਜਿਹੜੀ ਆਸਟ੍ਰੇਲੀਆ ਵਿਚ ਟਰੱਕ ਇੰਡਸਟਰੀ ਜ਼ਿਆਦਾ ਡਿਵੈਲਪ ਹੋਣ ਦਾ ਮਨਦੀਪ ਕਾਰਨ ਇਹ ਹੈ ਕਿ ਆਸਟ੍ਰੇਲੀਆ ਵਿਚ ਜ਼ਿਆਦਾ, ਤੁਸੀਂ ਦੇਖੋ ਆਸਟ੍ਰੇਲੀਆ ਦਾ ਜਿਹੜਾ ਇਤਿਹਾਸ ਹੈ ਨਾ, ਇੱਥੇ ਜਿਹੜੀ ਲੋਕੋਮੋਟਿਵ ਇੰਡਸਟਰੀ ਆ, ਉਹ ਜਿਹੜਾ ਕਾਰਾਂ ਬਣਾਉਣੀਆਂ ਜਾਂ ਟਰੱਕ ਬਣਾਉਣੇ, ਇਹ ਇਹ ਕਾਫੀ ਇਹਦੀ ਇਕਾਨਮੀ ਇਹਨਾਂ ਤੇ ਕਾਫੀ ਡਿਪੈਂਡੈਂਟ ਰਹੀ ਆ। ਤੇ ਆਸਟ੍ਰੇਲੀਆ ਦੇ ਵਿਚ ਅਮਨਦੀਪ ਲੋਕ ਜ਼ਿਆਦਾਤਰ ਜਿਹੜੀ ਟਰਾਂਸਪੋਰਟੇਸ਼ਨ ਦਾ ਜਿਹੜਾ ਮੈਥਡ ਹੈ ਉਹ ਰੋਡ ਦੇ ਥਰੂ ਹੀ ਪਸੰਦ ਕਰਦੇ ਆ ਜਾਣਾ, ਰੋਡ ਦੇ ਥਰੂ ਜਾਣਾ ਪਸੰਦ।
ਅਮਰੀਕੀ ਮਾਫੀ ਤੁਹਾਡੀ ਗੱਲ ਕੱਟ ਰਿਹਾ, ਇਹ ਰਵਾਇਤੀ ਵੀ ਚੱਲਿਆ ਜਾਂਦਾ ਕਿ ਕਿਉਂਕਿ ਇੱਥੇ ਵੈਦਰ ਕਾਫੀ ਸਹੀ ਰਹਿੰਦਾ ਆ, ਸੋ ਜਿਹੜੇ ਵੈਗਨ ਹੈ ਗੱਡਿਆਂ ਦੇ ਉੱਤੇ ਊਂਠਾਂ ਦੇ ਨਾਲ ਰਾਹ ਬਣਾਏ ਗਏ ਸੀ ਉਹ ਚਾਲੂ ਸੀਗੇ, ਪਰ ਕੈਨੇਡਾ ਦੇ ਵਿਚ ਬਰਫ਼ ਦੀ ਬੜੀ ਸਮੱਸਿਆ ਸੀ, ਉੱਥੇ ਇਹ ਕੰਮ ਨਹੀਂ ਸੀ ਹੋ ਸਕਦਾ, ਉੱਥੇ ਸੋ ਇੱਕੋ ਆਪਸ਼ਨ ਸੀ ਉਸ ਵੇਲੇ ਉਹ ਸੀ ਟ੍ਰੇਨ। ਸ਼ਾਇਦ ਇਹ ਵੀ ਕਾਰਨ ਹੋਊਗਾ ਕਿ ਇੱਥੇ ਰੋਡ ਡਿਵੈਲਪ ਹੋ ਗਿਆ ਉੱਥੇ ਟ੍ਰੇਨ।
ਇਹ ਵੀ ਕਾਰਨ ਜੀ ਅਮਨਦੀਪ, ਹੁਣ ਜਿੱਥੇ ਹੁਣ ਅੱਜਕੱਲ ਤਾਂ ਖੈਰ ਸਾਊਥ ਆਸਟ੍ਰੇਲੀਆ ਦੇ ਵਿਚ ਹੋਰ ਜਿਹੜੇ ਪ੍ਰਦੇਸ਼ ਆ ਉਹਨਾਂ ਚ ਜਿਹੜੀ ਕਾਰ ਇੰਡਸਟਰੀ ਉਹਨੂੰ ਬਾਹਰ ਭੇਜਿਆ ਜਾ ਰਿਹਾ, ਖੈਰ ਇਹ ਤਾਂ ਗਲੋਬਲਾਈਜੇਸ਼ਨ ਦਾ ਇੰਪੈਕਟ ਹੁਣ ਪੈ ਰਿਹਾ, ਲੇਕਿਨ ਤੁਸੀਂ ਦੇਖੋ ਇਕਾਨਮੀ ਆਸਟ੍ਰੇਲੀਆ ਦੀ, ਇੱਥੇ ਤੁਸੀਂ ਕਾਰ ਯਾਰਡ ਦੇਖੋ, ਪਹਿਲਾਂ ਸਿਡਨੀ ਦੇ ਵਿਚ, ਮੈਲਬੋਰਨ ਦੇ ਵਿਚ, ਈਵਨ ਪਿੰਡਾਂ ਦੇ ਵਿਚ ਵੀ ਤੁਸੀਂ ਹਰ ਤੀਜੇ ਚੌਥੇ ਪੰਜਵੇਂ ਕਿਲੋਮੀਟਰ ਤੇ ਸਾਨੂੰ ਕਾਰ ਯਾਰਡ ਮਿਲਦਾ। ਮੇਰਾ ਬ੍ਰਦਰ ਇੰਗਲੈਂਡ ਤੋਂ ਆਇਆ ਸੀ, ਉਹ ਮੈਨੂੰ ਦੱਸ ਰਿਹਾ ਸੀ ਕਿ ਮੈਂ ਇੱਥੇ ਇੰਨੀਆਂ ਕਾਰਾਂ ਆ, ਇੰਨੇ ਕਾਰ ਯਾਰਡ ਆ ਇੱਥੇ ਆਸਟ੍ਰੇਲੀਆ ਵਿਚ, ਲੱਗਦਾ ਕਿ ਜਿਹੜੀ ਇੰਡਸਟਰੀ ਆ ਇਹ ਸਾਰੀ ਲੋਕੋਮੋਟਿਵ ਤੇ, ਇਹ ਤੇ ਜਿਹੜੀ ਟਰਾਂਸਪੋਰਟੇਸ਼ਨ ਤੇ ਜ਼ਿਆਦਾ ਡਿਪੈਂਡ ਕਰਦੀ ਹੈ। ਉਹ ਗੱਲ ਸਹੀ ਵੀ ਆ ਕਿ ਇੱਥੇ ਦੀ ਜਿਹੜੀ ਇਕਾਨਮੀ ਆ, ਇੱਥੇ ਜਿਹੜੀਆਂ ਫੈਕਟਰੀਜ ਆ ਉਹ ਇਨ੍ਹਾਂ ਤੇ ਹੀ ਜ਼ਿਆਦਾ ਡਿਪੈਂਡ ਕਰਦੀਆਂ ਸਨ। ਹਰ ਜਿਹੜੇ ਵੱਡੇ ਜਿਹੜੇ ਸ਼ਹਿਰ ਆ ਉਨ੍ਹਾਂ ਵਿਚ ਇਹ ਪੁਰਜੇ ਬਣਾਉਣ ਦੀ ਇੰਡਸਟਰੀ ਬਹੁਤ ਜ਼ਿਆਦਾ ਡਿਵੈਲਪ ਹੋਈ, ਉਸ ਤੋਂ ਬਾਅਦ ਲੋਕਾਂ ਨੂੰ ਰੁਜ਼ਗਾਰ ਇੱਥੋਂ ਮਿਲਿਆ। ਹੁਣ ਜਿਸ ਵੇਲੇ ਕੋਈ ਵੀ ਸੜਕਾਂ ਬਣਦੀਆਂ ਆ ਉਹਦੇ ਆਲੇ ਦੁਆਲੇ ਵੀ ਬਹੁਤ ਜ਼ਿਆਦਾ ਰੁਜ਼ਗਾਰ ਦੀ ਓਪਰਚੁਨਿਟੀਆਂ ਬੰਦੀ ਪੈਦਾ ਹੁੰਦੀ ਹੈ, ਜਿੱਦਾਂ ਚਾਹ ਪਾਣੀ ਦੀਆਂ ਦੁਕਾਨਾਂ ਹੁੰਦੀਆਂ, ਰੈਸਟੋਰੈਂਟ ਆ ਜਾਂ ਇਨਸ ਆ ਉਹ ਬਣਦੀਆਂ, ਲੋਕਾਂ ਦੀ ਜਿਹੜੀ ਰਹਿਣ ਦਾ ਸਾਧਨ ਬਣਦੇ ਜਾਂ ਇੱਕ ਕਮਾਣ ਦਾ ਸਾਧਨ ਬਣਦਾ ਆ। ਇਹ ਵੀ ਇੱਕ ਕਾਰਨ ਰਿਹਾ ਕਿ ਜਿਹੜਾ ਆਸਟ੍ਰੇਲੀਆ ਦਾ ਵਾਤਾਵਰਣ ਵਧੀਆ ਹੋਣ ਦੇ ਕਾਰਨ, ਮੌਸਮ ਵਧੀਆ ਹੋਣ ਦੇ ਕਾਰਨ ਲੋਕਾਂ ਦੀ ਚੋਇਸ ਇਸ ਟਰਾਂਸਪੋਰਟੇਸ਼ਨ ਦੇ ਵੱਲ ਜ਼ਿਆਦਾ ਹੋਣ ਕਾਰਨ ਜ਼ਿਆਦਾ ਜਿਹੜੀ ਆ ਰੋਡਸ ਜਿਹੜੀਆਂ ਬਹੁਤ ਜ਼ਿਆਦਾ ਡਿਵੈਲਪ
ਹੋਈਆਂ
ਤੇ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਕੀਤਾ ਜ਼ਿਆਦਾ ਦਿੱਤਾ ਗਿਆ।
ਅਮਰੀਕ ਜੀ, ਪਿੱਛੇ ਜੇ ਟੂਰ ਕੀਤਾ ਸੀ, ਪਿਛਲੇ ਸਾਲ ਹੀ ਕੀਤਾ ਇਸ ਟਾਈਮ ਤੇ, ਉੱਥੇ ਚਲੋ ਸਾਡੇ ਸੁਭਾਗ ਸੀਗਾ ਕਿ ਅਸੀਂ ਸੋਹੀ ਸਾਹਿਬ ਨੂੰ ਮਿਲੇ ਜਿਹੜੇ ਕਿ ਇਨਫਰਾਸਟ੍ਰਕਚਰ ਮਿਨਿਸਟਰ ਵੀ ਸੀ। ਅੱਧਾ ਪੌਣਾ ਘੰਟਾ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨਾਲ ਵੀ ਥੋੜੀਆਂ ਇਹੀ ਗੱਲਾਂ ਹੋਈਆਂ ਕਿ ਅਸੀਂ ਸਰੀ ਤੋਂ ਲੈ ਕੇ ਐਡਮਿੰਟਨ ਤੱਕ ਡਰਾਈਵ ਕਰਕੇ ਗਏ 1400-1500 ਕਿਲੋਮੀਟਰ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ। ਇਹ ਆਬਜ਼ਰਵੇਸ਼ਨ ਅਸੀਂ ਵੀ ਕੀਤੀ ਕਿ ਜਿਸ ਤਰ੍ਹਾਂ ਇੱਥੇ ਹਾਈਵੇ ਫਰੀਵੇ ਦੇ ਉੱਤੇ ਰੈਸਟ ਪਲੇਸ ਬਹੁਤ ਬਣੇ ਹੋਏ ਨੇ, ਬੱਚਿਆਂ ਲਈ ਝੂਲੇ ਬਣੇ ਹੋਏ ਨੇ, ਟੋਇਲਟ ਬਹੁਤ ਕੁਛ, ਮਤਲਬ ਰੈਸਟਿੰਗ ਪਲੇਸ, ਬੈਂਚ, ਬਾਰਬੀਕਿਊ ਲੱਗੇ ਹੋਏ ਨੇ ਤੇ ਫਿਰ ਤਕਰੀਬਨ 30-40 ਕਿਲੋਮੀਟਰ ਤੇ ਕੋਈ ਨਾ ਕੋਈ ਖਾਣ ਦੀ ਫੈਸਿਲਿਟੀ ਆ, ਮਤਲਬ ਪੰਪ ਨੇ ਜਾਂ ਉੱਥੇ ਰੈਸਟੋਰੈਂਟ ਖੁੱਲੇ ਹੋਏ ਨੇ, ਮੈਕਡੋਨਲਡ ਐਂਡ ਫਾਸਟ ਫੂਡ ਲੱਗਾ ਹੋਇਆ। ਸੋ ਇੱਥੇ ਕਾਫੀ ਰੌਚਕ ਹੈ ਜਿਹੜਾ ਰੋਡ ਟਰੈਵਲ ਹੈ ਆਸਟ੍ਰੇਲੀਆ ਦੇ ਵਿਚ, ਕਾਫੀ ਰੌਚਕ ਹੈ। ਮੁਕਾਬਲੇਦਾਰ ਕੈਨੇਡਾ ਅਸੀਂ ਦੇਖਿਆ ਕਿ ਜੇ ਤੁਸੀਂ ਮਤਲਬ ਸੜਕਾਂ ਦੇ ਕੰਢੇ ਸਰਵਿਸ ਸਟੇਸ਼ਨ ਘੱਟ ਨੇ, ਸਰਵਿਸ ਸਟੇਸ਼ਨ ਹੈਗੇ ਨੇ ਪਰ ਉੱਥੇ ਖਾਣ ਪੀਣ ਦੀਆਂ ਜਿਹੜੀਆਂ ਉਹ ਘੱਟ ਨੇ, ਕਿਉਂਕਿ ਉੱਥੇ ਪਤਾ ਲੱਗਿਆ ਕਹਿੰਦੇ ਵੀ ਜਿੱਦਾਂ ਹੁਣ ਸਨੋਅ ਦੇ ਵਿਚ ਲੋਕੀ ਘੱਟ ਟਰੈਵਲ ਕਰਦੇ ਨੇ, ਸੋ ਸਰਦੀਆਂ ਦੇ ਵਿਚ ਉਹ ਬਿਜ਼ਨਸ ਬਹੁਤੇ ਵਾਇਬਲ ਨਹੀਂ ਰਹਿੰਦੇ। ਠੀਕ ਹੈ, ਤੇਲ ਤਾਂ ਪੈਂਦਾ ਹੈ ਪਰ ਬਾਕੀ ਖਾਣ ਪੀਣ ਦੇ ਵਾਇਬਲ ਨਹੀਂ ਰਹਿੰਦੇ ਹੈਗੇ। ਸੋ ਉਸ ਦੇ ਮੁਕਾਬਲੇ ਅਮਰੀਕਾ ਦੇ ਵਿਚ ਸੜਕਾਂ ਦੇ ਕੰਢੇ ਖਾਣ ਪੀਣ ਦੇ ਬੜੇ ਬਣਾਏ ਹੋਏ ਨੇ ਕਿਉਂਕਿ ਮੌਸਮ ਸਹੀ ਆ। ਸੋ ਮੈਂ ਸੋਹੀ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਵੀ ਆਸਟ੍ਰੇਲੀਆ ਦੇ ਵਿਚ ਕਾਫੀ ਮਤਲਬ ਰੈਸਟ ਪਲੇਸ ਬੜੇ ਵਧੀਆ ਨੇ, 30-40 ਕਿਲੋਮੀਟਰ ਤੇ ਬਣਾਏ ਹੋਏ ਨੇ, ਟਰੱਕ ਪਾਰਕਿੰਗ ਆ, ਟੋਇਲਟ ਆ, ਸ਼ਾਵਰ ਹੈ। ਭਾਈ ਸਾਨੂੰ ਬੜੀ ਦਿੱਕਤ ਆਈ ਜਦੋਂ ਅਸੀਂ ਰੈਸਟ ਪਲੇਸ ਛੋਟੇ ਜਿਹੇ ਤੇ ਰੁਕੇ ਤੇ ਉੱਥੇ ਬਾਥਰੂਮ ਵੀ ਨਹੀਂ ਸੀ, ਕੋਈ ਸ਼ੈਲਟਰ ਵੀ ਨਹੀਂ ਸੀ ਤੇ ਇੱਕ ਦੋ ਟਰੱਕਾਂ ਵਾਲੇ ਆ ਕੇ ਉੱਥੇ ਰੁਕ ਕੇ, ਮਤਲਬ ਗੋਰੇ ਵੀ ਉਹਨਾਂ ਨੇ ਬੁਸ਼ ਜਿਹੇ ਚ ਜਾ ਕੇ ਆਪਣਾ ਮਤਲਬ ਜੰਗਲ ਪਾਣੀ ਗਏ। ਤਾਂ ਇਹ ਥੋੜਾ ਜਿਹਾ ਮਤਲਬ ਸਮੱਸਿਆ ਲੱਗੀ। ਉਹ ਉਹਨਾਂ ਨੇ ਫਿਰ ਦੱਸੀ ਇਹ ਗੱਲ ਵੀ ਇੱਥੇ ਥੋੜਾ ਜਿਹਾ ਬਰਫ਼ ਦੇ ਕਾਰਨ ਨਾ, ਮਤਲਬ ਜਿਹੜੀ ਮੇਨਟੇਨੈਂਸ ਹੈ ਸਰਦੀਆਂ ਨੂੰ, ਉਹ ਇਹ ਰੋਡ ਇੰਨੇ ਡਿਵੈਲਪ ਨਹੀਂ ਹੋਏ, ਟ੍ਰੇਨ ਚੋਂ ਜ਼ਿਆਦਾ ਜਾਂਦਾ ਕੰਮ, ਸਾਡੀ ਟਰਾਂਸਪੋਰਟ ਘੱਟ ਹੈ ਤੇ ਜਿਹੜੀ ਲੌਂਗ ਡਰਾਈਵ ਹੈ, ਲੌਂਗ ਡਰਾਈਵ ਵੀ ਜਿਹੜੇ ਲੋਕ ਘੱਟ ਕਰਦੇ ਨੇ, ਲੋਕਲ ਡਰਾਈਵ ਜ਼ਿਆਦਾ ਕਰਨੇ, ਸੋ ਇਹਨਾਂ ਫੈਸਿਲਿਟੀ ਦੀ ਲੋੜ ਨਹੀਂ ਪੈਂਦੀ। ਤਾਂ ਥੋੜਾ ਲੌਜੀਕਲ ਵੀ ਲੱਗਿਆ ਉਹ ਕੰਮ ਤੇ, ਪਰ ਉਹਨਾਂ ਦੀ ਜਿਹੜੀ ਰੇਲ ਨੈਟਵਰਕ ਹੈ ਕਾਫੀ ਸਟਰੋਂਗ ਹੈ, ਮਤਲਬ ਜਿਹੜਾ ਟਰਾਂਸਪੋਰਟ ਦੇ ਮਾਮਲੇ ਦੇ ਵਿਚ ਤੇ
ਜੀ।
ਸੋ ਇਹ ਥੋੜੀ ਜਿਹੀ ਆਬਜ਼ਰਵੇਸ਼ਨ ਅਸੀਂ ਕੀਤੀ ਆ।
ਇੱਕ ਹੋਰ ਗੱਲ ਵੀ ਜਿਹੜੀ ਮੈਂ ਸੋਚੀ ਆ ਕਿ ਆਸਟ੍ਰੇਲੀਆ ਦਾ ਜਿਹੜਾ ਟੈਂਪਰੇਚਰ ਆ ਨਾ, ਕਈ ਸਟੇਟ ਦੇ ਵਿਚ, ਨਾਰਦਰਨ ਟੈਰੀਟਰੀ ਦੇ ਵਿਚ ਜਾਂ ਸਾਊਥ ਆਸਟ੍ਰੇਲੀਆ ਦੇ ਵਿਚ, ਹੋਰ ਜਿਹੜੇ ਇਲਾਕੇ ਗਰਮ ਇਲਾਕੇ ਆ, ਉਹਨਾਂ ਵਿਚ ਟੈਂਪਰੇਚਰ ਜਿਹੜਾ 50 ਡਿਗਰੀ ਤੋਂ ਕਈ ਵਾਰ ਉੱਪਰ ਚੱਲ ਜਾਂਦਾ ਤੇ ਜਦੋਂ ਨੈਟਵਰਕ ਵਿਛਾਉਣਾ ਵੀ ਮੁਸ਼ਕਲ ਹੁੰਦਾ ਆ, ਤੇ ਕਿਉਂਕਿ ਜਿਹੜੀ ਲੋਹਾ ਆ ਨਾ ਉਹ ਗਰਮੀ ਵਿਚ ਜ਼ਿਆਦਾ ਫੈਲਦਾ ਆ ਤੇ ਉਹ ਸੁੰਗੜਦਾ ਵੀ ਹੈ ਖੈਰ ਸਰਦੀ ਦੇ ਵਿਚ, ਤੇ ਗਰਮੀ ਵਿਚ ਜ਼ਿਆਦਾ ਲੋਹਾ ਫੈਲਣ ਦੇ ਕਾਰਨ ਹੋ ਸਕਦਾ ਹੈ ਮੇਰੇ ਖਿਆਲ ਦੇ ਵਿਚ ਐਕਸੀਡੈਂਟ ਵੀ ਜ਼ਿਆਦਾ ਰੇਲਵੇ ਦੇ ਹੋ ਸਕਦੇ, ਜਾਂ ਰੇਲਵੇ ਲਾਈਨਾਂ ਟੇਢੀਆਂ ਹੋ ਸਕਦੀਆਂ ਬਹੁਤ ਜਲਦੀ, ਕਿਉਂਕਿ ਲੋਹਾ ਜਿਸ ਵੇਲੇ ਫੈਲੇਗਾ 55 ਡਿਗਰੀ ਤੇ, ਜਾਂ ਕਈ ਇੱਦਾਂ ਦੀਆਂ ਥਾਵਾਂ ਆ ਜਿੱਥੇ 55-60 ਡਿਗਰੀ ਵੀ ਹੋ ਸਕਦਾ ਟੈਂਪਰੇਚਰ। ਰੇਲ ਤਾਂ ਚੱਲਣੀ ਆ ਨਾ ਖੈਰ, ਉਹ ਇਸ ਕਰਕੇ ਵੀ ਤੁਸੀਂ ਦੇਖਿਓ ਹੋਰ ਵੀ ਜਿਹੜੇ ਮਿਡਲ ਈਸਟ ਦੇ ਕੰਟਰੀ ਆ ਉਹਨਾਂ ਵਿਚ ਰੇਲਵੇ ਸਿਸਟਮ ਬਹੁਤ ਡਿਵੈਲਪ ਹੋਇਆ, ਉਹਦਾ ਇਹੀ ਕਾਰਨ ਆ ਕਿ ਰੇਤਾ ਜਿਹੜੀ ਆ ਉਹ ਟਰੈਕ ਦੇ ਉੱਪਰ ਬਹੁਤ ਜਲਦੀ ਆ ਜਾਂਦੀ, ਜਿਹੜੇ ਤੂਫਾਨ ਆਉਂਦੇ ਆ ਡੈਜ਼ਰਟ ਦੇ ਵਿਚ ਉਹਨਾਂ ਨੂੰ ਕਲੀਅਰ ਕਰਨਾ ਬਹੁਤ ਮੁਸ਼ਕਲ ਹੁੰਦਾ ਤੇ ਉਹ ਫੈਲਦਾ ਵੀ ਆ ਟਰੈਕ ਤੇ, ਉਹ ਇੰਨਾ ਵਾਇਬਲ ਨਹੀਂ ਹੁੰਦਾ। 2-3 ਕਾਰਨ ਆ ਜਿਨ੍ਹਾਂ ਦੇ ਕਰਕੇ ਰੇਲਵੇ ਨੂੰ ਜ਼ਿਆਦਾ ਡਿਵੈਲਪ ਨਹੀਂ ਕੀਤਾ ਗਿਆ, ਲੇਕਿਨ ਹੁਣ ਜਿਹੜਾ ਮੈਟਲ ਆ ਰਿਹਾ ਮਨਦੀਪ ਉਹ ਕਾਫੀ ਰਜਿਸਟੇਬਲ ਹੁੰਦਾ, ਉਹ ਸਰਦੀ ਦੇ ਵਿਚ ਵੀ ਨਹੀਂ ਫੈਲਦਾ ਤੇ ਗਰਮੀ ਦੇ ਵਿਚ ਨਹੀਂ ਫੈਲਦਾ, ਤੇ ਇੱਦਾਂ ਦੇ ਕਈ ਮੈਜ਼ਰ ਹੋਰ ਵੀ ਆ ਗਏ। ਅਗਰ ਤੂਫਾਨ ਵੀ ਆਉਂਦਾ ਆ ਜਿੱਦਾਂ ਹਨੇਰੀ ਆਉਂਦੀ ਆ ਰੇਤ ਵਾਲੀ, ਉਹ ਟਰੈਕ ਨੂੰ ਸਾਫ਼ ਵੀ ਕੀਤਾ, ਫੈਨ ਵੀ ਲਗਾਏ ਜਾ ਸਕਦੇ ਆ। ਖੈਰ ਹੋ ਸਕਦਾ ਕਿ ਭਵਿੱਖ ਦੇ ਵਿੱਚ ਜਿਹੜਾ ਰੇਲਵੇ ਸਿਸਟਮ ਆ ਆਸਟ੍ਰੇਲੀਆ ਵਿੱਚ ਉਹ ਕਾਫ਼ੀ ਡਿਵੈਲਪ ਹੋਏ, ਲੇਕਿਨ ਰਵਾਇਤੀ ਰੂਪ ਵਿੱਚ ਜਿਹੜੇ ਲੋਕ ਆ ਉਹ ਜ਼ਿਆਦਾ ਆਪਣੀਆਂ ਕਾਰਾਂ ਬੱਸਾਂ ਟਰੱਕਾਂ ਤੇ ਜ਼ਿਆਦਾ ਜਿਹੜੇ ਸਫ਼ਰ ਕਰਨਾ ਚਾਹੁੰਦੇ ਆ। ਟਰਾਂਸਪੋਰਟੇਸ਼ਨ ਜਿਹੜੀ ਟਰੈਕਿੰਗ ਸਿਸਟਮ ਮੇਰਾ ਖਿਆਲ ਤੇ ਆਸਟ੍ਰੇਲੀਆ ਦਾ ਬਹੁਤ ਸਟਰੋਂਗ ਆ ਤੇ ਇਹ ਇੱਕ ਸ਼ਾਨ ਵੀ ਆ, ਆਈਕੋਨ ਵੀ ਆ ਆਸਟ੍ਰੇਲੀਆ ਦਾ।
ਦੇਖੋ ਅਮਰੀਕਾ ਦੇ ਵਿੱਚ ਬਹੁਤ ਵੱਡਾ ਨੈਟਵਰਕ ਹੈ ਟਰੱਕ ਡਰਾਈਵਿੰਗ ਦਾ, ਸਾਡੇ ਪੰਜਾਬੀ ਭਾਈਚਾਰਾ ਕਾਫ਼ੀ ਟਰੱਕ ਡਰਾਈਵਿੰਗ ਕਰਦਾ ਆ, ਤੇ ਮਿਡਲ ਈਸਟ ਦੇ ਵਿੱਚ ਵੀ ਆ, ਹੁਣ ਸੁਨੇਹੇ ਵੀ ਆਉਂਦੇ ਹੁੰਦੇ ਉੱਤੋਂ। ਆਸਟ੍ਰੇਲੀਆ ਦੇ ਵਿੱਚ ਵੀ ਕਾਫ਼ੀ ਸਟਰੋਂਗ ਹੈ, ਲੌਂਗ ਡਰਾਈਵ ਆਪਣੇ ਪੰਜਾਬੀ ਘੱਟ ਕਰਦੇ ਨੇ, ਪਰ ਲੋਕਲ ਜਿਹੜੀ ਆ 200-300 ਕਿਲੋਮੀਟਰ ਦੇ ਵਿੱਚ ਕਾਫ਼ੀ ਬੰਦੇ ਆਪਣੇ ਜਿਹੜੇ ਨੇ ਟਰੱਕਿੰਗ ਦੇ ਵਿੱਚ ਗਏ ਨੇ। ਸੋ ਮੈਂ ਸੋਚਿਆ ਕਿ ਇਸ ਮੁੱਦੇ ਤੇ ਥੋੜੀ ਜਿਹੀ ਗੱਲਬਾਤ ਕੀਤੀ ਜਾਵੇ, ਕੰਪੇਅਰ ਕੀਤਾ ਜਾਵੇ ਕੈਨੇਡਾ ਦੇ ਨਾਲ, ਕਿਉਂਕਿ ਅਸੀਂ ਤਕਰੀਬਨ ਸਮਕਾਲੀ ਦੇਸ਼ ਆ, ਦੋਨੋਂ ਇਕੋ ਜਿਹੇ ਹੀ ਆ, ਥੋੜਾ ਹੀ ਫਰਕ ਹੈ। ਤੇ ਨਾਲ ਦੀ ਨਾਲ ਨਾ ਸੁਨੇਹੇ ਵੀ ਲੈਣੇ ਆ, ਤੇ ਸਤਨਾਮ ਗਿੱਲ ਹੋਣੀ ਆ ਮੈਸੇਜ ਭੇਜਿਆ ਸੀ ਇੱਕ ਬੋਰਡ ਦਾ, ਦੁਕਾਨ ਦੇ ਬਾਹਰ ਜੀ ਬੋਰਡ ਲੱਗਾ ਹੋਇਆ, ਉਹਦੇ ਪਰ ਲਿਖਿਆ ਹੋਇਆ ਨੋ ਪਾਰਕਿੰਗ, 200 ਰੁਪਏ ਜੁਰਮਾਨਾ, ਪਟਾਈ ਠਕਾਈ ਅਲੱਗ ਸੇ, ਤੇ ਥੱਲੇ ਬਰੈਕਟ ਚ ਲਿਖਿਆ 28% GST ਕੇ ਸਾਥ। ਪਟਾਈ ਦੇ ਵੀ ਕਹਿੰਦੇ GST ਲੱਗਣੀ, ਉਹ ਵੀ ਵਾਧੂ ਪੈਣਾ। ਸੋ ਇਹ ਸਾਂਝ ਪਾਈ ਆ। ਤੇ ਸਤਨਾਮ ਗਿੱਲ ਹੁਣੀ ਵਿਜੇ ਵਿਰਦੀ ਹੁਣੀ ਅੱਜ ਬੁਲੰਗੋਂਗ ਤੋਂ ਫੋਟੋ ਭੇਜ ਰਹੇ ਨੇ, ਘੁੰਮਣ ਗਏ ਨੇ ਕਹਿੰਦੇ ਲੌਂਗ ਡਰਾਈਵ ਤੇ ਨਾਲ ਰੇਡੀਓ ਸੁਣ ਰਹੇ ਆ। ਸੋ ਅਮਰੀਕ ਜੀ ਕੰਮ ਕਹਿੰਦੇ ਕਿ ਟਰੱਕਾਂ ਵਾਲਾ ਵੀ ਬਹੁਤ ਵਧੀਆ। ਇੱਕ ਗੀਤ ਆਇਆ ਸੀ ਨਾ ਦਿਲਜੀਤ ਦਸਾਂਝ ਦਾ, ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ, ਹਨਾ। ਤੇ ਬੰਦੇ ਨਾ ਜਦੋਂ ਕਹਿੰਦੇ ਇਹਨਾਂ ਕੰਮਾਂ ਚ ਪੈਂਦੇ ਆ ਤਾਂ ਫਿਰ ਆਪਣਾ ਕੰਮ ਕਾਰ ਵੀ ਪਿੱਛੇ ਪਾ ਲੈਂਦੇ ਆ, ਤੇ ਬੜਾ ਵਧੀਆ ਚੱਲਦਾ ਹੁੰਦਾ ਆ ਤੇ ਕੰਮ ਛੱਡ ਕੇ ਚਲੇ ਜਾਂਦੇ ਆ। ਸੋ ਇੱਦਾਂ ਹੀ ਕਹਿੰਦੇ ਉਹ ਟਰੱਕਾਂ ਦਾ ਕੰਮ ਵਧੀਆ ਚੱਲਦਾ ਸੀ, ਫਿਰ ਕੁੜੀ ਦੇ ਪਿੱਛੇ ਲੱਗ ਕੇ ਸਾਡਾ ਲੁੱਟ ਪੁੱਟ ਕੇ ਹੀ ਲੈ ਗਈ ਉਹ ਕੰਮ ਟਰੱਕਾਂ ਦਾ। ਸੋ ਉਹਦੇ ਨਾ ਮੁਕਾਬਲੇ ਦੇ ਵਿੱਚ ਇੱਕ ਹਾਸੇ ਵਾਲਾ ਗੀਤ ਆਇਆ ਹੈਪੀ ਮਨੀਲਾ ਦਾ, ਤੇ ਉਹ ਕਹਿ ਰਿਹਾ ਆ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਸੱਪਾਂ ਦਾ, ਜੋਗੀ ਜੋਗੀਆਂ ਦਾ ਕਹਿੰਦਾ ਮੈਂ ਜੋਗੀ ਸੀਗਾ, ਕਹਿੰਦਾ ਮੇਰਾ ਕੰਮ ਸੱਪਾਂ ਦਾ ਸੀ। ਤੇ ਗੀਤ ਦਾ ਨਾਂ ਜੀ ਕੋਬਰਾ, ਇਹ ਗੀਤ ਆਪਾਂ ਸੁਣਦੇ ਆ, ਮੈਨੂੰ ਬੜਾ ਬਹੁਤ ਸੋਹਣਾ ਲੱਗਾ ਗੀਤ, ਐਨ ਉਸੇ ਟਿਊਨ ਦੇ ਵਿੱਚ ਆ, ਤੇ ਹੈਪੀ ਮਨੀਲਾ ਤੁਹਾਨੂੰ ਪਤਾ ਵੀ ਕਮਾਲ ਹੀ ਕਰਦਾ ਆ। ਤੇ ਆਪਾਂ ਇਹ ਗੀਤ ਸੁਣਨਾ ਚਾਹੁੰਦੇ ਵੀ ਕੰਮ ਟਰੱਕਾਂ ਦਾ, ਗੱਲ ਆਪਾਂ ਟਰੱਕਾਂ ਦੀ ਕਰਕੇ ਹਟੇ ਆ, ਤੇ ਚਲੋ ਬਾਅਦ ਚ ਆਪਾਂ ਸੱਪਾਂ ਦੀ ਗੱਲ ਲਾ ਦਿੰਦੇ ਆ। ਇਨ ਦਾ ਐਂਡ ਇਹੀ ਜੀ ਨਤੀਜਾ ਨਿਕਲਦਾ ਅੱਜ ਦੀ ਗੱਲਬਾਤ ਦਾ, ਦਿਲ ਵਾਲੀ ਗੱਲ ਦਾ, ਕਿ ਸਮੋਕਿੰਗ ਇਜ਼ ਇੰਜਰੀਅਸ ਟੂ ਹੈਲਥ, ਅਲਕੋਹਲ ਇਜ਼ ਇੰਜਰੀਅਸ ਟੂ ਹੈਲਥ, ਗੱਪਾਂ ਮਾਰਨੀਆਂ ਇਜ਼ ਵੈਰੀ ਹੈਲਥੀ, ਤੇ ਆ ਜਿਹੜੇ ਲੁੱਟ ਪੁੱਟ ਕੇ ਫਿਰ ਜਦੋਂ ਕੰਮ ਸੱਪਾਂ ਦਾ ਜਿਹੜਾ ਉਹ ਵੀ ਬੰਦ ਹੋ ਜਾਂਦਾ, ਇਹ ਕੰਮ ਕਰਨੇ ਵੀ ਬਹੁਤ ਚੰਗੀ ਗੱਲ ਨਹੀਂ ਹੈਗੀ। ਆਪਣੇ ਆਪਣੇ ਦਾਇਰੇ ਦੇ ਵਿੱਚ ਰਹੀਏ ਤਾਂ ਜ਼ਿਆਦਾ ਵਧੀਆ। ਸੋ ਅਮਰੀਕ ਜੀ ਜਾਂਦੇ ਜਾਂਦੇ ਦੱਸੋ ਕਿ ਸਿਡਨੀ ਦਾ ਵੈਦਰ ਕਿਹੋ ਜਿਹਾ, ਕੀ ਚੱਲ ਰਿਹਾ ਹੁਣ, ਠੀਕ ਠਾਕ ਹੈ, ਠੰਡ ਘਟੀ ਕਿ ਨਹੀਂ ਹਜੇ?
ਮਨਦੀਪ ਕਮਰੇ ਵਿਚ ਜਿਥੇ ਮੈਂ ਬੈਠਾ ਪ੍ਰੋਗਰਾਮ ਕਰ ਰਿਹਾ ਉਸ ਵੇਲੇ ਉਨੀ ਠੰਡ ਹੈ ਜਿੰਨੀ ਪਹਿਲਾਂ ਸੀਗੀ।
ਚਾਹ ਨੀ ਮਿਲੀ ਲੱਗਦੀ ਤੁਹਾਨੂੰ? ਚਾਹ ਨੀ ਮਿਲੀ ਲੱਗਦੀ?
ਇਸ ਤੋਂ ਬਾਅਦ ਦੋ ਵਾਰੀ ਚਾਹ ਮੈਂ ਪੀ ਚੁੱਕਿਆ ਤੇ ਤੀਜੀ ਵਾਰ ਹੁਣ ਤਿਆਰੀ ਚਾਹ ਪੀਣ ਦੀ। ਇਸ ਤੋਂ ਪ੍ਰੋਗਰਾਮ ਤੋਂ ਬਾਅਦ ਪਹਿਲਾਂ ਚਾਹ ਹੀ ਪੀਣੀ ਆ, ਉਸ ਤੋਂ ਬਾਅਦ ਦੇਖਦੇ ਕੀ ਕੰਮ ਕਰਨਾ। ਤੇ ਅਮਨਦੀਪ ਪ੍ਰੋਗਰਾਮ ਅੱਜ ਜਿਹੜਾ ਵੈਦਰ ਆ ਵੈਸੇ ਸਨੀ ਆ ਤੇ ਉਹ ਠੰਡ ਬਹੁਤ ਆ, ਅਸਮਾਨ ਵਿਚ ਬੱਦਲ ਬਿਲਕੁਲ ਨਹੀਂ ਆ ਤੇ ਧੁੱਪ ਛਾਈ ਹੋਈ ਆ ਤੇ 18-21 ਡਿਗਰੀ ਟੈਂਪਰੇਚਰ ਵੀ ਹੋ ਸਕਦਾ ਇੱਥੇ ਅੱਜ। ਤੇ ਜਿਹੜਾ ਸਰਦੀ ਦਾ ਕਰੋਪ ਬਣਿਆ ਇਹ ਬਣਿਆ ਰਹੇਗਾ 2-3 ਦਿਨ ਹੋਰ, ਤੇ ਮੇਰੇ ਖਿਆਲ ਦੇ ਵਿਚ ਅਗਲੇ ਹਫ਼ਤੇ ਫਿਰ ਠੰਡ ਥੋੜੀ ਘੱਟ ਹੋਏਗੀ ਤੇ ਇੱਕ ਵਾਰੀ ਫਿਰ ਆਪਣੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਮਿਲਾਂਗੇ ਅਗਲੇ ਸ਼ਨਿਚਰਵਾਰ ਤੇ ਤੁਸੀਂ ਕੱਲ ਇਹ ਪ੍ਰੋਗਰਾਮ ਵਿਚ ਤੁਸੀਂ ਆਓਗੇ ਤੇ ਤੁਹਾਡਾ ਪ੍ਰੋਗਰਾਮ ਸੁਣਾਂਗੇ। ਤੇ ਅਗਲੇ ਸ਼ਨਿਚਰਵਾਰ ਤੱਕ ਦਿਓ ਜਾਤ, ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ।
ਨਮਸਕਾਰ ਜੀ। ਸੋ ਅਮਰੀਕ ਫਲੋਰਾ ਜੀ ਸਿਡਨੀ ਤੋਂ। ਸੋ ਦੋਸਤੋ ਕੱਲ ਨੂੰ ਫੇਰ ਪ੍ਰੋਗਰਾਮ ਦੇ ਵਿਚ ਆਪਾਂ ਮਿਲਾਂਗੇ ਮਿੰਟੂ ਬਰਾੜ ਹੋਣਾ ਦੇ ਨਾਲ। ਕੁਛ ਮੁੱਦੇ ਜਿਹੜੇ ਅੱਜ ਰਹਿ ਗਏ ਨੇ ਉਹ ਆਪਾਂ ਸਾਂਝ ਪਾਉਣੀ ਆ। ਦੋ ਮੁੱਦੇ ਖਾਸ ਨੇ, ਇੱਕ ਤਾਂ ਕਮੇਟੀ ਸ਼੍ਰੋਮਣੀ ਕਮੇਟੀ ਵੱਲੋਂ ਐਲਾਨ ਕਰਨਾ ਕਿ ਅਸੀਂ ਲੰਗਰ ਬੰਦ ਕਰ ਦਾਂਗੇ, ਦੂਜਾ ਜਿਹੜਾ ਇੰਦਰ ਦੁਬਲੀ ਹੁਣੀ ਮੈਸੇਜ ਭੇਜਿਆ ਸੀ ਕਿ ਸਿੰਘ ਸੱਜ ਕੇ ਬੰਦੇ ਹੱਸਣਾ ਭੁੱਲ ਜਾਂਦੇ ਨੇ, ਉਹ ਕਿਉਂ, ਇਹ ਵੀ ਆਪਾਂ ਕੱਲ ਨੂੰ ਪ੍ਰੋਗਰਾਮ ਦੇ ਵਿਚ ਗੱਲਾਂ ਕਰਾਂਗੇ। ਤੇ ਸਰ ਮੁਹੱਬਤ ਹੁਣੀ ਥੋੜੇ ਜਿਹੇ ਲੇਟ ਆਏ ਨੇ, ਰਾਤੀ ਫਿਲਮ ਦੇਖਣ ਗਏ ਹੋਏ ਸੀ ਤੇ ਉਨ੍ਹਾਂ ਨੇ ਸਮੀਖਿਆ ਕੀਤੀ ਆ ਫਿਲਮ ਦੀ। ਫਿਲਮ ਕਹਿੰਦੇ ਬਹੁਤ ਸੋਹਣੀ ਆ। ਦੇਖੋ ਜਿਹੜੀ ਇਨ੍ਹਾਂ ਦੀ ਸਮੀਖਿਆ ਰੇਟਿੰਗ ਹੈ ਨਾ, ਇਨ੍ਹਾਂ ਦਾ ਜਿਹੜਾ ਸਟੈਂਡਰਡ ਹੈ ਫਿਲਮ ਦੇਖਣ ਦਾ ਉਹ ਬਹੁਤ ਜ਼ਿਆਦਾ ਹਾਈ ਆ। ਸੋ ਇਨ੍ਹਾਂ ਨੇ 7 ਨੰਬਰ ਦਿੱਤੇ ਆ 10 ਚੋਂ। ਸੋ 7 ਦਾ ਮਤਲਬ ਹੈ 10 ਚੋਂ 10 ਹੀ ਆ ਇਨ੍ਹਾਂ ਦੇ ਹਿਸਾਬ ਨਾਲ। ਸੋ ਕਹਿੰਦੇ ਨੇ ਕਿ ਉਨ੍ਹਾਂ ਨੇ ਜ਼ਿਆਦਾ ਫੋਕਸ ਸੈੱਟ ਤੇ ਅਪੀਅਰੈਂਸ ਤੇ ਲੁੱਕਸ ਤੇ ਜ਼ਿਆਦਾ ਦਿੱਤਾ ਜਿਹੜੀ ਕਿ ਇੰਪੋਰਟੈਂਟ ਹੈ। ਤੇ ਗੁੱਡ ਤੇ ਬੈਡ ਸਾਈਡਸ ਬ੍ਰਿਟਿਸ਼ ਤੇ ਸਿੱਖਾਂ ਦੀ ਦੋਨਾਂ ਦੀ ਦਿਖਾ ਲਈ ਆ। ਐਂਟਰਟੇਨਮੈਂਟ ਵੈਲਿਊ ਜਿਹੜੀ ਘੱਟ ਹੈ, ਪਰ ਜੇ ਕਹਿੰਦੇ ਸਿੱਖ ਹਿਸਟਰੀ ਦੇ ਵਿਚ ਨਹੀਂ ਹੈਗਾ ਕੋਈ ਜਾਣਦਾ ਤੇ ਸਟੋਰੀ ਦੇ ਨਹੀਂ ਪਤਾ ਸਿੱਖ ਰਾਜ ਦੀ, ਤਾਂ ਉਹ ਥੋੜਾ ਜਿਹਾ ਅਨਕਨੈਕਟਿਡ ਫੀਲ ਕਰੂਗਾ। ਮੁੱਕਦੀ ਗੱਲ ਹੈ ਕਿ ਸਮ ਪੀਪਲ ਵੋਂਟ ਲਾਈਕ ਇਟ ਐਟ ਆਲ ਹੂ ਆਰ ਐਕਸਪੈਕਟਿੰਗ ਦਾ ਰੈਵੋਲੂਸ਼ਨ ਆਊਟ ਆਫ ਦਿਸ ਮੂਵੀ। ਆਈ ਲੁੱਕਡ ਐਟ ਇਟ ਐਜ਼ ਅ ਡਾਕੂਮੈਂਟਰੀ ਮੂਵੀ, ਇੰਜੋਏ ਮਸਟ ਵਾਚ। ਤੋਂ ਕਹਿੰਦੇ ਫਿਲਮ ਦੇਖਣੀ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਜ਼ਰੂਰ ਦੇਖੋ ਫਿਲਮ ਬਲੈਕ ਪ੍ਰਿੰਸ, ਤੇ ਅਸੀਂ ਵੀ ਰੈਕਮੈਂਡ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਸਰ ਮਾਬਾ ਜੀ, ਤੁਸੀਂ ਇਹ ਸਾਂਝ ਸਾਡੇ ਨਾਲ ਪਾਈ ਆ, ਤੇ ਮੈਨੂੰ ਪਤਾ ਲੱਗ ਗਿਆ ਸੀ ਜਦ ਤੁਸੀਂ ਕੱਲ ਚੈੱਕ ਇਨ ਕੀਤਾ ਸੀ ਕਿ ਫਿਲਮ ਦੇਖਣ ਗਏ ਹੋਏ ਆ। ਖੈਰ ਅੱਜ ਗੱਲ ਚੱਲਦੀ ਸੀ ਟਰੱਕਾਂ ਵਾਲਿਆਂ ਦੀ ਕਿ ਸਾਡਾ ਲੁੱਟ ਪੁੱਟ ਕੇ ਲੈ ਗਈ ਕੰਮ ਟਰੱਕਾਂ ਦਾ, ਤੇ ਇਧਰ ਹੈਪੀ ਮਨੀਲੇ ਦਾ ਜਿਹੜਾ ਲੁੱਟ ਪੁੱਟ ਕੇ ਲੈ ਗਈ ਉਹ ਸੀ ਜੀ ਕੰਮ ਸੱਪਾਂ ਦਾ। ਸੋ ਇਸੇ ਗੀਤ ਦੇ ਨਾਲ ਹੱਸਦੇ ਰਹੋ ਵੱਸਦੇ ਰਹੋ, ਕੱਲ ਫੇਰ ਮਿਲਦੇ ਆਂ ਆਪ ਸਭ ਨੂੰ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਲਾਵੀ ਮਿੱਤਰੋ, ਹੈਪੀ ਮਨੀਲਾ ਵੱਲੋਂ ਪੇਸ਼ ਹੈ ਸੱਪਾਂ ਵਾਲੇ ਵੀਰਾਂ ਲਈ ਇਹ ਗੀਤ। ਫੈਸ਼ਨ ਪੜਕੀ ਲੀਦਾ ਸਾਨੂੰ ਪੈ ਗਿਆ ਲੱਖਾਂ ਦਾ, ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਸੀ ਸਫਾਂ ਦਾ, ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਸੀ ਸਫਾਂ ਦਾ। ਸਾਡਾ ਕੰਮ ਸੀ ਸਫਾਂ ਦਾ।